इस प्रोग्राम च कुछ कु हालातां नूं मद्देनजर रखे सीमित समय च गलबात कीती जांदी है। जो जानकारी इस प्रोग्राम च दित्ती जांदी है कृपा करके उस नूं किसे सलाह दे तौर ते ना लिया जावे ते अपनी समस्या बारे किसे कंसल्टेंट नूं निजी तौर ते मिलके सलाह ली जावे। धन्यवाद।
हरमन रेडियो सुन रहे थे, हरमन विजुअल रेडियो वेख रहे दर्शकां ते श्रोतियां दा स्वागत। हर बार दी तरह इस वेले हरमन रेडियो ते असीं हाजिर हां द माइग्रेशन शो लैके ते माइग्रेशन शो दे विच शामिल होण वाले और सुनण ते देखण वाले सारे दर्शकां नूं जी आयां नूं कहिंदे होए सत श्री अकाल, गुड इवनिंग, आदाब, नमस्कार ते वाहेगुरू जी का खालसा, वाहेगुरू जी की फतेह। जी उम्मीद करदे हां दोस्तों तुहाडा अज दा दिन सुहावना बीतिया होणा, तुहाडे दिन दी हर घड़ी हर पल भी सुहावना रहे इस गल दी अरदास असीं परमात्मा दे अगे करदे आं। ते अज दे द माइग्रेशन शो दे विच हमेशा वांग तुहाडे सवाल असीं करांगे शामिल ते तुसीं अपने सवाल सानू भेजणे ने जिहड़े माध्यम असीं दसदे रहिणे आं। ते इस प्रोग्राम दौरान तुहाडे सवालां दे जवाब जिहड़े आ ओह असीं लवांगे साडे माइग्रेशन एक्सपर्ट रोहित मोहन होरां तों जिहड़े कि लक्ष्य माइग्रेशन तों साडे नाल हमेशा जुड़दे ने। ते रोहित जी दा वी स्वागत करदे आ। रोहित जी बहुत बहुत स्वागत, सत श्री अकाल।
सत श्री अकाल मोहित जी, धन्यवाद
जी। रोहित जी इस तों पहलां कि असीं सवालां दा सिलसिला शुरू करिए उस तों वी पहलां असीं अपने दोस्तां नूं जरूर दस्सदे जांदे आं। जिहड़े दोस्त साडे नाल हमेशा जुड़दे ने उहनां नूं पता है कि किहड़े किहड़े माध्यम दे जरिए अपने सवाल साडे नाल सांझे कर सकदे ने, पर जिहड़े दोस्त नवे साडे नाल जुड़न जा रहे आ उहनां नूं जरूर दस्सदे जांदे आं कि दोस्तो तुसीं साडे नाल इस चल रही वीडियो दे कमेंट सैक्शन दे विच अपना सवाल जिहड़ा ਉਹ ਸਾਂਝਾ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਆਪਣਾ ਜਿਹੜਾ ਸਵਾਲ ਹੈ ਉਹ ਮੈਸੇਜ ਕਰ ਸਕਦੇ। ਸੋ ਟੈਲੀਗ੍ਰਾਮ ਐਪ ਤੁਹਾਡੇ ਫੋਨ ਤੇ ਹੋਣੀ ਜ਼ਰੂਰੀ ਹੈ। ਜੇਕਰ ਇਹ ਪ੍ਰੋਗਰਾਮ ਤੁਸੀਂ ਸਾਡੇ ਰੇਡੀਓ ਦੀ ਐਪ ਦੇ ਰਾਹੀਂ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕਸ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਵੀ ਹੈ, ਉਹਨਾਂ ਦੇ ਵਿੱਚ ਸਾਡਾ ਈਮੇਲ ਜਿਹੜਾ ਐਡਰੈਸ ਆ ਉਹ ਵੀ ਦਿੱਤਾ ਗਿਆ। ਉਹਨੂੰ ਵੀ ਕਲਿੱਕ ਕਰਨ ਤੋਂ ਬਾਅਦ ਤੁਸੀਂ ਈਮੇਲ ਦੇ ਰਾਹੀਂ ਵੀ ਆਪਣਾ ਜਿਹੜਾ ਸਵਾਲ ਹੈ ਉਹ ਸਾਡੇ ਤੱਕ ਪਹੁੰਚਦਾ ਕਰ ਸਕੋਗੇ। ਸੋ ਸਾਡਾ ਈਮੇਲ ਐਡਰੈਸ ਦੱਸ ਵੀ ਦਿੰਦੇ ਹਾਂ, request@harmanradio.com ਇਸ ਪਤੇ ਤੇ ਤੁਸੀਂ ਆਪਣਾ ਸਵਾਲ ਸਾਨੂੰ ਭੇਜ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਵੀ ਦੋਸਤੋ ਆਪਣਾ ਸਵਾਲ ਸਾਂਝਾ ਕਰ ਸਕਦੇ ਹੋ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-8589-2811, 02-8589-2811। ਇਸ ਨੰਬਰ ਤੇ ਕਾਲ ਕਰਕੇ ਵੀ ਚੱਲ ਰਹੇ ਪ੍ਰੋਗਰਾਮ ਦੌਰਾਨ ਤੁਸੀਂ ਆਪਣੇ ਸਵਾਲ ਦੀ ਸਾਂਝ ਬਣਾ ਸਕਦੇ ਹੋ। ਤੇ ਲੋ ਜੀ ਇਹ ਸਨ ਮਾਧਿਅਮ ਜਿਨ੍ਹਾਂ ਦੇ ਰਾਹੀਂ ਤੁਸੀਂ ਸਾਡੇ ਇਸ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਜੁੜਨਾ ਹੈ, ਆਪਣੇ ਸਵਾਲ ਸਾਂਝੇ ਕਰਨੇ ਆ। ਤੇ ਹੁਣ ਅਸੀਂ ਵੱਧਦੇ ਹਾਂ ਸਵਾਲਾਂ ਦੇ ਸਿਲਸਿਲੇ ਵੱਲ। ਸੋ ਰੋਹਿਤ ਜੀ ਪ੍ਰੋਗਰਾਮ ਦੇ ਵਿੱਚ ਅਕਸਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਵੀ ਦੋਸਤ ਸਾਨੂੰ ਸਵਾਲ ਭੇਜ ਰਹੇ ਆ ਅਸੀਂ ਉਹ ਸਵਾਲ ਜਿਹੜੇ ਆ ਉਹ ਜ਼ਰੂਰ ਸ਼ਾਮਲ ਕਰੀਏ। ਪਰ ਹਮੇਸ਼ਾ ਸਾਡੀ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਪ੍ਰੋਗਰਾਮ ਦੌਰਾਨ ਇਸ ਹਫਤੇ ਜਾਂ ਇਹਨਾਂ ਦਿਨਾਂ ਦੇ ਵਿੱਚ ਜੋ ਵੀ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਅਪਡੇਟਸ ਰਹੀਆਂ ਅਸੀਂ ਉਹਨਾਂ ਦੀ ਸਾਂਝ ਜਿਹੜੀ ਆ ਉਹ ਵੀ ਪਹਿਲਾਂ ਜ਼ਰੂਰ ਬਣਾਈਏ। ਸੋ ਇਹਨੇ ਦਿਨੀ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਸ਼ਨ ਦੇ ਖੇਤਰ ਦੇ ਵਿੱਚ ਖਾਸ ਕਰਕੇ ਕਿਹੜੀਆਂ ਅਪਡੇਟਸ ਜਿਹੜੀਆਂ ਤੁਸੀਂ ਸਾਂਝੀਆਂ ਕਰਨੀਆਂ ਜ਼ਰੂਰੀ ਸਮਝਦੇ ਹੋ?
ਹਾਂਜੀ ਮਨਦੀਪ ਜੀ, ਮਾਈਗ੍ਰੇਸ਼ਨ ਜਿਹੜੀ ਅਪਡੇਟਸ ਆ ਉਹ ਤਾਂ ਹਰ ਹਫਤੇ ਆਉਂਦੀਆਂ ਰਹਿੰਦੀਆਂ। ਇਸ ਹਫਤੇ ਕਾਫੀ ਸਾਰੀ ਅਪਡੇਟਸ ਆ ਜਿਹੜੀ ਆ ਕਿ ਮੈਂ ਸ਼ੇਅਰ ਕਰਨਾ ਚਾਹੂੰਗਾ। ਸੋ ਆਪਾਂ ਇੱਕ ਇੱਕ ਕਰਕੇ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਕਿਉਂਕਿ ਕੋਵਿਡ ਕਾਰਨ ਜੋ ਲੋਕਡਾਊਨ ਹੋਏ ਆ, ਮੇਜਰ ਇਫੈਕਟ ਜਿਹੜਾ ਮੈਲਬਨ ਤੇ ਸਿਡਨੀ ਨੂੰ ਪਿਆ ਆ ਉਹਦੇ ਕਰਕੇ ਉਹਦੇ ਵਿੱਚ ਕਾਫੀ ਸਾਰੇ ਜਿਹੜੇ ਐਪਲੀਕੈਂਟਸ ਆ ਉਹ ਇਫੈਕਟ ਹੋਏ ਆ, ਸਪੈਸ਼ਲੀ ਉਹ ਜਿਹੜੇ ਕਿ ਆਪਣਾ ਜੋਬ ਰੈਡੀ ਪ੍ਰੋਗਰਾਮ ਕਰ ਰਹੇ ਨੇ। ਹੁਣ ਜਿਹੜੇ ਜੋਬ ਰੈਡੀ ਪ੍ਰੋਗਰਾਮ ਕਿਉਂਕਿ 485 ਤੋਂ ਬਾਅਦ ਇੱਕ ਸਾਲ ਦਾ ਪੂਰਾ ਕਰਨਾ ਪੈਂਦਾ ਆ, ਹੁਣ ਲੋਕਡਾਊਨ ਕਾਰਨ ਰੈਸਟੋਰੈਂਟ, ਅਗਰ ਤੁਸੀਂ ਸ਼ੈਫ ਕੈਟਾਗਰੀ ਚ ਆ, ਰੈਸਟੋਰੈਂਟ ਕਲੋਜ਼ਡ ਆ, ਮੋਟਰ ਮਕੈਨਿਕਸ ਆ, ਵਰਕਸ਼ਾਪ ਜਿਹੜੀਆਂ ਉਹ ਕਲੋਜ਼ਡ ਆ, ਤਾਂ ਹੁਣ ਕਿਉਂਕਿ ਉਹ ਆਪਣਾ ਜਿਹੜਾ ਸੀਮਿਤ ਸਮਾਂ ਉਹਦੇ ਵਿੱਚ ਜੋਬ ਰੈਡੀ ਪ੍ਰੋਗਰਾਮ ਪੂਰਾ ਨਹੀਂ ਹੋ ਸਕਦਾ ਕਿਉਂਕਿ ਗੈਪ ਪੈ ਰਿਹਾ ਆ। ਤੇ ਉਹਦੇ ਵਿੱਚ ਇਹ ਆ ਕਿ TRA ਨੇ ਇਹ ਕਿਹਾ ਆ ਕਿ ਜਿਨ੍ਹਾਂ ਨੇ ਵੀ ਲੋਕਡਾਊਨ ਕਰਕੇ ਇੰਪੈਕਟ ਹੋ ਰਿਹਾ ਆ ਜਿਨ੍ਹਾਂ ਦੇ ਜੋਬ ਰੈਡੀ ਪ੍ਰੋਗਰਾਮ ਨੂੰ, ਉਹ ਜ਼ਰੂਰ ਆਪਣਾ ਸਾਰਾ ਡਿਟੇਲਸ ਇਹਦੀਆਂ ਕਿ ਤੁਹਾਡੀ ਜਿਹੜੀ ਵਰਕ ਪਲੇਸ ਆ ਉਹ ਕੀ ਟੈਂਪਰੇਰੀ ਕਲੋਜ਼ਡ ਆ, ਜਾਂ ਕਿੰਨੇ ਘੰਟੇ ਤੁਹਾਡੇ ਇੰਪਲੋਈ ਨੇ ਘਟਾ ਤੇ ਆ, ਜਾਂ ਤੁਸੀਂ ਤੁਹਾਡੀ ਜੋਬ ਅਗਰ ਤੁਹਾਡੀ ਤੁਸੀਂ ਲੂਜ਼ ਕਰ ਲਈ ਆ ਤਾਂ ਉਸ ਇਹ ਵਾਲੀ ਚੀਜ਼ਾਂ ਅਗਰ ਹੋ ਰਹੀਆਂ ਤੁਹਾਡੇ ਨਾਲ ਤਾਂ ਤੁਸੀਂ ਟੀ ਆਰ ਏ ਦੀ ਇੱਕ ਈਮੇਲ ਐਡਰੈਸ ਆ ਜੇ ਆਰ ਪੀ ਇਨਕੁਆਇਰੀਜ਼ ਐਟ DESE.com.au ਤੇ ਉਹਨਾਂ ਨੂੰ ਈਮੇਲ ਜ਼ਰੂਰ ਕਰੋ। ਰੀਜ਼ਨ ਉਹਦਾ ਇਹ ਆ ਕਿ ਅਗਰ ਆਪਾਂ ਉਹਨਾਂ ਨੂੰ ਅਪਡੇਟ ਨਹੀਂ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪ੍ਰੋਬਲਮ ਜਿਹੜੀ ਆਪਣਾ ਜੋਬ ਰੈਡੀ ਪ੍ਰੋਗਰਾਮ ਪੂਰਾ ਕਰਨ ਦੇ ਵਿੱਚ ਹੋ ਸਕਦੀ ਹੈ, ਕਿਉਂਕਿ ਟੀ ਆਰ ਵਾਲੇ ਐਕਸਪੈਕਟ ਕਰ ਰਹੇ ਆ ਕਿ ਉਹ ਕਹਿ ਰਹੇ ਕਿ ਠੀਕ ਆ ਕਿ ਜਿਹੜਾ ਲਾਕਡਾਊਨ ਆ ਜਾਂ ਜੋ ਵੀ ਕੋਵਿਡ ਕਾਰਨ ਸਿਚੁਏਸ਼ਨ ਆ ਉਹ ਤੁਹਾਡੇ ਕਿਸੇ ਦੇ ਵੀ ਕੰਟਰੋਲ ਚ ਨੇ, ਸਪੈਸ਼ਲੀ ਐਪਲੀਕੈਂਸੀ ਕੰਟਰੋਲ ਤਾਂ ਹੈ ਨਹੀਂ ਕਿਉਂਕਿ ਇੰਪਲੋਇਰ ਦਾ ਬਿਜ਼ਨਸ ਬਣਦਾ, ਬਟ ਉਹ ਸਾਨੂੰ ਅਪਡੇਟ ਜ਼ਰੂਰ ਕਰਨ। ਜਦੋਂ ਵੀ ਜਿਹੜਾ ਮੈਂ ਈਮੇਲ ਆਈ ਡੀ ਦੱਸਿਆ ਆ ਉੱਤੇ ਅਗਰ ਤੂੰ ਸਾਡਾ ਵਰਕ ਅਫੈਕਟ ਹੋਇਆ ਆ, ਜਿਹੜਾ ਕਿ ਮੋਸਟਲੀ ਹੋਇਆ ਹੀ ਆ ਸਾਰਿਆਂ ਦਾ ਵੈਸੇ, ਤਾਂ ਉਹ ਚ ਆਪਣਾ ਤੁਸੀਂ ਫੁੱਲ ਨੇਮ ਤੇ ਟੀ ਆਰ ਏ ਰੈਫਰੈਂਸ ਨੰਬਰ ਜੋ ਕਿ ਤੁਹਾਡਾ ਹੈਗਾ ਆ, ਜਦੋਂ ਕਿ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਅਪਲਾਈ ਕੀਤੀ ਸੀ, ਜੋਬ ਰੈਡੀ ਪ੍ਰੋਗਰਾਮ ਤੁਸੀਂ ਅਪਲਾਈ ਕੀਤਾ ਸੀ, ਉਹਦੇ ਵਿੱਚ ਜਿਹੜਾ ਟੀ ਆਰ ਏ ਰੈਫਰੈਂਸ ਨੰਬਰ ਆ ਉਹ ਸਬਜੈਕਟ ਵਿੱਚ ਲਿਖ ਕੇ ਤੇ ਆਪਣਾ ਪੂਰਾ ਨਾਮ ਲਿਖ ਕੇ ਤੇ ਆਪਣਾ ਜੋ ਵੀ ਸਿਚੁਏਸ਼ਨ ਹੈਗੀ ਆ ਤੁਹਾਡੀ ਕਿ ਬਿਲਕੁਲ ਹੀ ਤੁਹਾਡਾ ਕੰਮ ਬੰਦ ਹੋ ਗਿਆ ਹੈ ਜਾਂ ਕੰਮ ਜਿਹੜੇ ਤੁਹਾਡੇ ਵਰਕਰਸ ਦਾ ਘਟੇ ਆ ਉਹ ਟੂ ਟੀ ਆਰ ਏ ਨੂੰ ਅਪਡੇਟ ਜ਼ਰੂਰ ਕਰੋ। ਨਾਲ ਹੀ ਨਾਲ ਦੂਜੀ ਟੀ ਆਰ ਏ ਨੇ ਇੱਕ ਅਪਡੇਟ ਦਿੱਤੀ ਆ ਕਿ ਉਹਨਾਂ ਦੀ 1 ਸਤੰਬਰ ਤੋਂ ਫੀ ਜਿਹੜੀ ਆ ਉਹ ਚੇਂਜ ਹੋਣੀ ਜਾ ਰਹੀ ਆ। ਉਹਦੇ ਵਿੱਚ ਜਿਹੜੀ ਆ ਫੀਸ ਆ ਕੁਛ ਇੱਕ ਚੀਜ਼ਾਂ ਵਿੱਚ ਉਹਨਾਂ ਨੇ ਫੀਸ ਥੋੜੀ ਘਟਾ ਦਿੱਤੀ ਆ ਤੇ ਕੁਛ ਕੁ ਚੀਜ਼ਾਂ ਚ ਫੀਸ ਵਧਾ ਦਿੱਤੀ ਆ। ਮੈਂ ਕੁਇਕਲੀ ਦੱਸ ਦਿੰਦਾ ਕਿ ਜਿੱਦਾਂ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਜਦੋਂ ਪਹਿਲਾਂ ਕਰੀ ਦੀ ਸੀ ਤੇ ਉਹਦੇ $300 ਲੱਗ ਰਹੇ ਸੀਗੇ, ਉਹ ਉਹਨਾਂ ਨੇ ਘਟਾ ਕੇ ਹੁਣ $200 ਕਰਤੇ ਆ। ਤੇ ਜੋਬ ਰੈਡੀ ਇੰਪਲੋਇਮੈਂਟ ਦੀ ਰਜਿਸਟ੍ਰੇਸ਼ਨ $500 ਤੋਂ $450 ਕਰਤੀ ਆ। ਬਟ ਜਦੋਂ ਆਪਾਂ ਜੋਬ ਰੈਡੀ ਵਰਕ ਪਲੇਸ ਅਸੈਸਮੈਂਟ ਜਦੋਂ ਟੀ ਆਰ ਏ ਕਰਦਾ ਆ ਜੋਬ ਰੈਡੀ ਪ੍ਰੋਗਰਾਮ ਦੇ ਲਈ, ਉਹ ਪਹਿਲਾਂ $2000 ਲੈਂਦੇ ਸੀਗੇ, ਉਹ ਉਹਨਾਂ ਨੇ ਵਧਾ ਦਿੱਤੀ ਆ, ਹੁਣ ਉਹ $2540 ਜਿਹੜੇ ਆ ਉਹ ਲਉਗੇ ਉਹਦੇ ਲਈ। ਫਾਈਨਲ ਅਸੈਸਮੈਂਟ ਦੇ ਪੈਸੇ ਵੀ ਘਟਾਏ ਉਹਨਾਂ ਨੇ $150 ਕੀਤੇ ਆ। ਤੇ ਅਗਰ ਜੋਬ ਰੈਡੀ ਪ੍ਰੋਗਰਾਮ ਛੱਡ ਦੇ ਤੇ ਜਿਹੜੀ ਸਿੱਧੀ ਸਕਿੱਲ ਅਸੈਸਮੈਂਟ ਟੀ ਆਰ ਏ ਕਰਦਾ ਆ ਮਾਈਗ੍ਰੇਸ਼ਨ ਦੀ, ਉਹ ਉਹਨਾਂ ਨੇ $1000 ਤੋਂ ਘਟਾ ਕੇ $720 ਕਰਤੀ ਆ। ਤੇ ਨਾਲ ਹੀ ਨਾਲ ਅਗਰ ਆਪਾਂ ਮਾਈਗ੍ਰੇਸ਼ਨ ਪੁਆਇੰਟਸ ਦੀ ਅਡਵਾਈਸ ਲੈਂਦੇ ਆ ਟੀ ਆਰ ਏ ਤੋਂ, ਉਹ ਵੀ ਉਹਨਾਂ ਨੇ $600 ਤੋਂ ਘਟਾ ਕੇ $410 ਕਰਤੀ ਹੈ। ਸੋ ਇਹਦਾ ਮਤਲਬ ਹੈ ਕਿ ਮੋਟਾ ਮੋਟਾ ਦੇਖਿਆ ਜਾਵੇ ਤਾਂ ਮੋਸਟਲੀ ਉਹਨਾਂ ਨੇ ਆਪਣੀ ਫੀਸ ਜਿਹੜੀ ਆ ਉਹ ਘਟਾਤੀ ਹੈ, ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਘੱਟ ਹੀ ਹੁੰਦਾ ਹੈ। ਡਿਪਾਰਟਮੈਂਟ ਜਿਹੜਾ ਹੈ ਉਹ ਜਨਰਲੀ ਚਾਹੇ ਉਹ ਇਮੀਗ੍ਰੇਸ਼ਨ ਹੋਵੇ ਜਾਂ ਰਿਲੇਟਡ ਸਕਿੱਲ ਅਸੈਸਮੈਂਟ ਬੋਡੀ ਹੋ, ਹਮੇਸ਼ਾ ਇਹੀ ਦੇਖਿਆ ਜਾਂਦਾ ਹੈ ਕਿ ਫੀਸਾਂ ਵੱਧਦੀਆਂ ਹੈ। ਇਹਨਾਂ ਨੇ ਕਾਫੀ ਸਾਰੇ ਜਿਹੜੇ ਕੈਟਾਗਰੀਜ਼ ਆ ਉਹਦੇ ਵਿੱਚ ਆਪਣੀ ਫੀਸ ਥੋੜੀ ਘਟਾਈ ਹੈ।
ਚਲੋ ਇਹ ਰਾਹਤ ਵਾਲੀ ਖਬਰ ਹੈ। ਹਾਂਜੀ
ਹਾਂਜੀ ਡੈਫੀਨੇਟਲੀ ਜੀ
ਜੀ
ਦੇਖੋ ਹੁੰਦਾ ਘੱਟੀ ਆ ਵੈਸੇ ਇਹ ਕਿ ਅਗਰ ਆਪਣਾ ਕੋਈ ਵੀ ਜਿੱਦਾਂ ਉਹਨਾਂ ਨੇ ਆਪਣਾ ਬਜਟ ਬਣਾਇਆ ਸਾਰਾ ਦੇਖਿਆ ਕਿ ਉਹਨਾਂ ਦੀ ਕਿੰਨੀ ਕੋਸਟਿੰਗ ਲੱਗਦੀ ਆ ਹਰ ਚੀਜ਼ ਦੇ ਵਿੱਚ, ਹਰ ਇੱਕ ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ ਹੀ ਕਰਦੇ ਆ ਕਿ ਉਹਦੇ ਵਿੱਚ ਕਿੰਨੀਆਂ ਐਪਲੀਕੇਸ਼ਨ ਆਉਂਦੀਆਂ, ਉਹਨਾਂ ਨੂੰ ਕਿੰਨੀ ਉਹਨਾਂ ਦੀ ਮੈਨ ਪਾਵਰ ਲੱਗਦੀ ਆ, ਬਾਕੀ ਹੋਰ ਵੀ ਖਰਚੇ ਪਾ ਕੇ ਅਗਰ ਉਹ ਦੇਖ ਰਹੇ ਆ ਕਿ ਸਾਡੂ ਜਿਹੜਾ ਆ ਰੈਵਨਿਊ ਸਾਡਾ ਕਾਫੀ ਜ਼ਿਆਦਾ ਆ ਰਿਹਾ ਤੋਂ ਬਿਕੋਜ਼ ਆਫ ਕਈ ਵਾਰ ਕਿਉਂਕਿ ਐਪਲੀਕੇਸ਼ਨ ਜ਼ਿਆਦਾ ਆਉਂਦੀਆਂ, ਜਨਰਲੀ ਬੋਡੀਜ਼ ਜਿਹੜੀਆਂ ਉਹ ਪਾਸ ਆਨ ਨਹੀਂ ਕਰਦੀਆਂ ਆਲੀ ਰਿਲੀਫ ਐਪਲੀਕੈਂਟਸ ਨੂੰ, ਬਟ ਇਹ ਇਹਨਾਂ ਨੇ ਚੰਗਾ ਕੀਤਾ ਕਿ ਆਪਣਾ ਦੇਖ ਕੇ ਰੈਵਨਿਊ ਜ਼ਿਆਦਾ ਆ ਰਿਹਾ ਤਾਂ ਥੋੜੀ ਫੀਸ ਵਿੱਚ ਘਟਾਈ ਜਾਂਦੇ, ਸੋ ਜਿਹੜਾ ਕਿ ਅੱਛਾ ਪੁਆਇੰਟ ਹੈ ਐਪਲੀਕੈਂਟਸ ਲਈ। ਦੂਜੀ ਜਿਹੜੀ ਅਪਡੇਟ ਆ ਇਹ ਅਫਗਾਨਿਸਤਾਨ ਦੇ ਰਿਲੇਟਡ ਅਪਡੇਟ ਆ ਕਿ ਇਹ ਇਸ ਕਰਕੇ ਮੈਂ ਦੇਣੀ ਚਾਹੁੰਦਾ ਇੱਥੇ ਕਿ ਇੱਕ ਤਾਂ ਅੱਜ ਕੱਲ੍ਹ ਇਨਕੁਆਇਰੀਜ਼ ਬਹੁਤ ਜ਼ਿਆਦਾ ਆ ਤੇ ਨਾਲ ਹੀ ਨਾਲ ਜਿਹੜੇ ਵੀ ਐਪਲੀਕੈਂਟ ਜਿਹੜੇ ਆ ਉਹ ਫਸੇ ਹੋਏ ਆ ਅਫਗਾਨਿਸਤਾਨ ਵਿੱਚ, ਅਗਰ ਕਿਸੇ ਦੇ ਨੋਨ ਚ ਹੈਗਾ, ਮੈਂ ਇਸ ਕਰਕੇ ਕਹਿਣਾ ਚਾਹ ਰਿਹਾ ਕਿਉਂਕਿ ਇਨਕੁਆਇਰੀਜ਼ ਆ ਰਹੀਆਂ, ਅਗਰ ਕਿਸੇ ਦੇ ਨੋਨ ਚ ਵੀ ਕਿਸੇ ਨੂੰ ਉੱਥੇ ਹੈ ਕੋਈ ਤਾਂ ਇਨਫੋਰਮੇਸ਼ਨ ਸ਼ੇਅਰ ਜ਼ਰੂਰ ਕਰੀਓ, ਕਿਉਂਕਿ ਜਿਹੜਾ ਅਫਗਾਨਿਸਤਾਨ ਦਾ ਏਅਰਪੋਰਟ ਜਿਹੜਾ ਹੈਗਾ ਆ ਕਾਬੁਲ ਦੇ ਵਿੱਚ ਹਾਮਿਦ ਕਰਜ਼ਾਈ ਇੰਟਰਨੈਸ਼ਨਲ ਏਅਰਪੋਰਟ, ਉਹ ਉਹਨਾਂ ਨੇ ਕਿਹਾ ਕਿ ਇਹ ਸਿਰਫ 31 ਅਗਸਤ ਤੱਕ ਹੀ ਓਪਨ ਆ, ਉਸ ਤੋਂ ਬਾਅਦ ਜਿਹੜਾ ਆ ਉਹ ਕਲੋਜ਼ ਕਰ ਦੇਣਾ ਉਹਨਾਂ ਨੇ। ਸੋ 31 ਅਗਸਤ ਤੱਕ ਦਾ ਟਾਈਮ ਹੈਗਾ ਆ ਜਿਹੜਾ ਵੀ ਉੱਥੇ ਆਸਟ੍ਰੇਲੀਅਨ ਚਾਹੇ ਸਿਟੀਜ਼ਨ ਆ ਜਾਂ ਪੀ ਆਰ ਆ ਜਾਂ ਹੋਰ ਕੋਈ ਵੀਜ਼ਾ ਉਹਨਾਂ ਕੋਲ ਹੈਗਾ ਆ, ਚਾਹੇ ਉਹ ਸਪਾਊਸ ਵੀਜ਼ਾ ਹੋਵੇ ਚਾਹੇ ਟੈਂਪਰੇਰੀ 485 ਹੋਵੇ, ਕਿਸੇ ਵੀ ਤਰੀਕੇ ਦਾ ਉਹਨਾਂ ਕੋਲ ਵੀਜ਼ਾ ਹੈਗਾ, ਤੇ ਉਹਨਾਂ ਨੇ ਤਾਲਿਬਾਨ ਨੇ ਜਿਹੜਾ ਟਾਈਮ ਦਿੱਤਾ ਆ ਉਹ 31 ਅਗਸਤ ਤੱਕ ਦਾ ਦਿੱਤਾ ਆ ਕਿ ਉਸ ਤੋਂ ਬਾਅਦ ਆਪਾਂ ਏਅਰਪੋਰਟ ਬੰਦ ਕਰ ਦਾਂਗੇ। ਸੋ ਹੁਣ ਕਰਨਾ ਕੀ ਹੈ ਕਿ ਡਿਪਾਰਟਮੈਂਟ ਨੇ ਇਹ ਕਿਹਾ ਕਿ ਸਿਟੀਜ਼ਨ ਪੀ ਆਰ ਕੋਈ ਵੀ ਆਸਟ੍ਰੇਲੀਅਨ ਵੀਜ਼ਾ ਹੋਲਡਰ ਜਾਂ ਫੈਮਿਲੀ ਮੈਂਬਰ ਆਸਟ੍ਰੇਲੀਅਨ ਸਿਟੀਜ਼ਨ ਦਾ ਪੀ ਆਰ ਦਾ ਜੋ ਕਿ ਅਫਗਾਨਿਸਤਾਨ ਚ ਕਿਸੇ ਵੀ ਕੋਈ ਵੀ ਐਪਲੀਕੈਂਟ ਜਿਹਨੇ ਫਾਈਲ ਲੌਂਚ ਵੀ ਕੀਤੀ ਹੋਈ ਆ, ਜਿਹੜੀ ਹਲੇ ਡਿਸਾਈਡ ਨਹੀਂ ਹੋਈਆਂ ਫਾਈਲਾਂ, ਤੇ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਉਹ ਕੀ ਕਰਨ ਆਪਣਾ ਜਿਹੜਾ ਨਾ ਈਮੇਲ ਆਈਡੀ ਹੈ ਉਹਨਾਂ ਨੇ ਦਿੱਤਾ ਹੋਇਆ ਠੀਕ ਹੈ foreign.minister@dfat.gov.au ਤੇ ਅਫਗਾਨਿਸਤਾਨ ਵੀਜ਼ਾ ਇਨਕੁਆਇਰੀਜ਼ ਐਟ dfat.gov.au ਇਹਦੇ ਉੱਤੇ ਆਪਣੀ ਈਮੇਲ ਜ਼ਰੂਰ ਕਰ ਦੇਣ ਕਿਉਂਕਿ ਇਸ ਟਾਈਮ ਗਵਰਨਮੈਂਟ ਨੂੰ ਵੀ ਟਰੈਕ ਕਰਨਾ ਮੁਸ਼ਕਿਲ ਹੋ ਰਿਹਾ ਥੋੜਾ ਜਿਹਾ ਕੁਛ ਕੇਸਿਸ ਦੇ ਵਿੱਚ ਉਹ ਇਹ ਕਰ ਰਿਹਾ ਕਿ ਜਿਹੜੀਆਂ ਫਾਈਲਾਂ ਲੌਜ ਆ ਉਹ ਆਪਣੇ ਆਪ ਹੀ ਕੰਟੈਕਟ ਕਰ ਰਿਹਾ ਉਹਨਾਂ ਨੂੰ ਸੋ ਬਟ ਅਗਰ ਆਪਾਂ ਸੇਫ ਰਹੀਏ ਅਗਰ ਤੁਹਾਡੇ ਕੰਟੈਕਟ ਕੋਈ ਹੈਗਾ ਜਾਂ ਤੁਹਾਡੀ ਇਨਕੁਆਇਰੀ ਆਉਂਦੀ ਹੈ ਕਿਸੇ ਨੂੰ ਵੀ ਤਾਂ ਆਹ ਵਾਲੀ ਚੀਜ਼ ਜਿਹੜੀ ਆ ਸ਼ੇਅਰ ਕਰਨੀ ਜ਼ਰੂਰ ਬਣਦੀ ਹੈ ਤੇ ਜਿਹੜੇ ਵੀ ਆਹ ਜਿਹੜੀ ਵੀ ਕੈਟਾਗਰੀ ਦੱਸੀ ਆ ਅਗਰ ਉੱਥੇ ਫਸੇ ਹੋਏ ਆ ਤੇ 31 ਅਗਸਤ ਤੋਂ ਪਹਿਲਾਂ ਪਹਿਲਾਂ ਆਉਣਾ ਚਾਹੁੰਦੇ ਆ ਤਾਂ ਆਪਣੀ ਜਿਹੜੀ ਡਿਟੇਲਸ ਜਿਹੜੀ ਹੈਗੀ ਆ ਪਰਸਨਲ ਡਿਟੇਲਸ ਜਿਹੜੀਆਂ ਮੈਂ ਈਮੇਲ ਆਈਡੀ ਦੱਸਿਆ ਤੇ ਉੱਤੇ ਕਿਹੜਾ ਵੀਜ਼ਾ ਉਹਨਾਂ ਕੋਲ ਹੈਗਾ ਆ ਜਾਂ ਕਿਹੜਾ ਵੀਜ਼ਾ ਲੌਂਚ ਕੀਤਾ ਹੋਇਆ ਆ ਤੇ ਆਪਣੇ ਆਈਡੀ ਦੇ ਡਾਕੂਮੈਂਟਸ ਜਾਂ ਜਿਹੜੇ ਵੀ ਸਪੋਰਟਿੰਗ ਡਾਕੂਮੈਂਟਸ ਆ ਉਹ ਸਾਰੇ ਡਾਕੂਮੈਂਟਸ ਉਸ ਈਮੇਲ ਦੇ ਉੱਤੇ ਭੇਜ ਦਿੱਤੇ ਜਾਣ ਕਿਉਂਕਿ ਵੈਸੇ US ਜਿਹੜਾ ਉਹ ਟਰਾਈ ਇਹ ਵੀ ਕਰ ਰਿਹਾ ਹੈ ਕਿ ਜਿਹੜੀ ਐਕਸਟੈਂਸ਼ਨ ਦੇ ਦਿੱਤੀ ਜਾਵੇ 31 ਅਗਸਤ ਨੂੰ ਬਟ ਹਾਲੇ ਤੱਕ ਉਹਨਾਂ ਨੇ ਇਹੀ ਕਿਹਾ ਹੈ ਕਿ ਆਪਾਂ ਇਹਦੇ ਉੱਤੇ ਕੋਈ ਵੀ ਐਕਸਟੈਂਸ਼ਨ ਨਹੀਂ ਦੇਵਾਂਗੇ ਤੇ ਸਾਡਾ ਏਅਰਪੋਰਟ ਜਿਹੜਾ ਉਹ ਸਿਰਫ 31 ਅਗਸਤ ਤੱਕ ਤੁਸੀਂ ਯੂਜ਼ ਕਰ ਸਕਦੇ
ਜੀ
ਹੁਣ ਅਗਲਾ ਆਪਾਂ ਅਗਲੀ ਅਪਡੇਟ ਦੀ ਗੱਲ ਕਰੀਏ ਹਾਂਜੀ ਸੋਰੀ ਅਮਰਦੀਪ
ਜੀ ਜੀ ਬਿਲਕੁਲ ਮੈਂ ਉਹੀ ਪੁੱਛਣਾ ਚਾਹੁੰਦੀ ਸੀ ਕਿ ਇਸ ਤੋਂ ਇਲਾਵਾ ਜੇਕਰ ਕੋਈ ਅਪਡੇਟ ਹੈ ਤਾਂ ਆਪਾਂ ਉਹਦੇ ਤੇ ਵੀ ਜ਼ਰੂਰ ਗੱਲ ਕਰੀਏ ਜੀ
ਹਾਂਜੀ ਹਾਂਜੀ ਜਿਹੜੀ ਨੈਕਸਟ ਅਪਡੇਟ ਆ ਉਹ ਤਸਮਾਨੀਆ ਸਟੇਟ ਦੀ ਜਿਹੜੀ ਆ ਸਪੋਂਸਰਸ਼ਿਪ ਦੀ ਅਪਡੇਟ ਆ ਉਹਨਾਂ ਨੇ ਇਹ ਕਿਹਾ ਆ ਕਿ ਇੱਕ ਤਾਂ ਸਾਨੂੰ ਪਤਾ ਹੀ ਆ ਜਿਹੜਾ ਸਬ ਕਲਾਸ 491 ਆ ਜਿੰਨਾ ਜਿਹੜੇ ਜਿਹਨਾਂ ਨੂੰ ਗ੍ਰਾਂਟ ਹੋ ਜਾਂਦੀ ਆ ਉਹ 189 ਤਾਂ 190 ਦੇ ਲਈ ਐਲੀਜੀਬਲ ਨਹੀਂ ਹੁੰਦੇ ਸੋ ਉਹਨਾਂ ਨੇ ਇਹ ਕਿਹਾ ਕਿ ਜੇ ਆਪਾਂ ਕਿਸੇ ਕੈਟਾਗਰੀ ਨੂੰ ਜਾਂ ਕਿਸੇ ਐਪਲੀਕੈਂਟ ਨੂੰ 491 ਆਲਰੇਡੀ ਜਿਹੜਾ ਆ ਇਨਵੀਟੇਸ਼ਨ ਦਿੱਤੀ ਹੋਈ ਆ ਉਹਨਾਂ ਨੂੰ ਆਪਾਂ 190 ਦੀ ਇਨਵੀਟੇਸ਼ਨ ਨਹੀਂ ਦੇਵਾਂਗੇ ਤੇ ਨਾਲ ਹੀ ਨਾਲ ਜਿਹੜੇ ਵੀ ਐਪਲੀਕੈਂਟਸ ਉਤਨਾ ਕੋ ਪੁਰਾਣਾ ਜਦੋਂ 491 ਤੋਂ ਪਹਿਲਾਂ 489 ਹੁੰਦਾ ਸੀ ਉਹ ਅਗਰ 489 ਵੀਜ਼ਾ ਹੋਲਡਰ ਉੱਤੇ ਹੈਗੇ ਆ ਉਹਨਾਂ ਨੂੰ ਵੀ ਆਪਾਂ 190 ਦੀ ਇਨਵੀਟੇਸ਼ਨ ਨਹੀਂ ਦੇਣੀ ਆ ਤਾਂ ਉਹ ਐਪਲੀਕੇਸ਼ਨ ਲਾਂਚ ਨਾ ਕਰਨ ਈਵਨ ਦੋ 489 ਵਾਲਿਆਂ ਨੂੰ ਡਿਪਾਰਟਮੈਂਟ ਵੱਲੋਂ ਕੋਈ ਵੀ ਏਦਾਂ ਦੀ ਕੰਡੀਸ਼ਨ ਨਹੀਂ ਹੈਗੀ ਕਿ ਉਹ 190 ਨਹੀਂ ਅਪਲਾਈ ਕਰ ਸਕਦੇ ਜਾਂ 189 ਨਹੀਂ ਕਰ ਸਕਦੇ ਬਟ ਤਸਮਾਨੀਆ ਨੇ ਕਿਹਾ ਹੈ ਕਿ ਅਗਰ ਤੁਹਾਡੇ ਕੋਲ 489 ਵੀਜ਼ਾ ਹੈਗਾ ਆ ਤਾਂ ਆਪਾਂ ਤੁਹਾਨੂੰ 190 ਨਹੀਂ ਦੇਣੀ ਤੁਹਾਡਾ ਜਿਹੜਾ ਨੋਰਮਲ ਪਾਥਵੇ ਹੈਗਾ ਆ ਜਿਹੜਾ ਕਿ 2 ਸਾਲ ਰਹਿ ਕੇ 887 ਵੀਜ਼ਾ ਤੁਸੀਂ ਪਾਉਂਦੇ ਆ PR ਉਹੀ ਫਾਲੋ ਕਰੋ ਤੇ 190 ਦੀ ਜਿਹੜੀ ਫਾਈਲ ਆ ਉਹ ਨਾ ਪਾਓ ਤੁਸੀਂ
ਜੀ ਠੀਕ
ਅਗਲੀ ਜਿਹੜੀ ਅਪਡੇਟ ਆ ਉਹ ਵੀ TRA ਦੀ ਹੀ ਅਪਡੇਟ ਆ ਉਹਨਾਂ ਨੇ ਜਿੱਦਾਂ ਲੋਕਡਾਊਨ ਦੇ ਬਾਰੇ ਉਹਨਾਂ ਨੇ ਹੋਰ ਪਹਿਲਾਂ ਤਾਂ ਮੈਂ ਜਿੱਦਾਂ ਜੋਬ ਰੈਡੀ ਬਾਰੇ ਦੱਸਿਆ ਸੀ ਉਹਨਾਂ ਦੀ ਉਹਨਾਂ ਨੇ ਅਪਡੇਟ ਆਈ ਸੀ ਤੇ ਉਹਨਾਂ ਨੇ ਨੋਰਮਲ ਜਿਹੜੀਆਂ ਆ ਕਿ ਲੋਕਡਾਊਨ ਕਰਕੇ ਕੀ ਅਫੈਕਟ ਹੋ ਰਹੇ ਆ ਉਹਦੇ ਉੱਤੇ ਉਹਨਾਂ ਨੇ ਅਪਡੇਟ ਦਿੱਤੀ ਹੈ ਕਿ ਤੁਸੀਂ ਕੀ ਕਰ ਸਕਦੇ ਹੋ ਹੁਣ ਅਲੱਗ ਅਲੱਗ ਚੀਜ਼ਾਂ ਹੁੰਦੀਆਂ TRA ਨਾਲ ਇੱਕ ਤਾਂ ਹੁੰਦਾ ਕਿ ਤੁਸੀਂ ਅਗਰ ਪ੍ਰੋਵਿਜ਼ਨਲ ਸਕਿੱਲ ਅਸੈਸਮੈਂਟ ਦੀ ਆਪਣੀ ਐਪਲੀਕੇਸ਼ਨ ਲਾਈ ਹੋਈ ਹੈ ਕਿ ਉਹਨਾਂ ਤੇ ਲੋਕਡਾਊਨ ਕਾਰਨ ਪ੍ਰੋਸੈਸਿੰਗ ਟਾਈਮਸ ਤੇ ਅਫੈਕਟ ਹੋਊਗਾ ਇਹਦੇ ਵਿੱਚ TRA ਦੱਸਿਆ ਕਿ ਅਫੈਕਟ ਇਸ ਟਾਈਮ ਹੈਗਾ ਆ ਡਿਲੇਸ ਚੱਲ ਰਹੀਆਂ ਐਪਲੀਕੇਸ਼ਨ ਅਗਰ ਤੁਸੀਂ ਪ੍ਰੋਵਿਜ਼ਨਲ ਸਕਿੱਲ ਅਸੈਸਮੈਂਟ ਦੀ ਐਪਲੀਕੇਸ਼ਨ ਆਪਣੀ ਲਗਾਈ ਹੋਈ ਆ ਤੁਸੀਂ ਐਕਸਪੈਕਟ ਕਰੋ ਕਿ ਉਹਨੂੰ ਘੱਟੋ ਘੱਟ 90 ਦਿਨ ਜ਼ਰੂਰ ਲੱਗ ਸਕਦੇ ਹਨ ਤੇ ਆਫਸ਼ੋਰ ਸਕਿੱਲ ਅਸੈਸਮੈਂਟ ਪ੍ਰੋਗਰਾਮ ਜਿਹੜਾ ਹੈ ਉਹਨਾਂ ਦਾ ਤੇ TSS ਜਿਹੜਾ ਕਿ 482 ਦੇ ਲਈ ਸਕਿੱਲ ਅਸੈਸਮੈਂਟ ਦੀ ਐਪਲੀਕੇਸ਼ਨ ਆ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਕਿਹਾ ਕਿ COVID-19 ਆਊਟਬ੍ਰੇਕ ਕਾਰਨ ਜਿਹੜਾ ਵੀ ਟੈਕਨੀਕਲ ਤੇ ਪ੍ਰੈਕਟੀਕਲ ਅਸੈਸਮੈਂਟ ਜਿਹੜੀਆਂ ਆ ਉਹ ਇਸ ਟਾਈਮ ਪੋਸੀਬਲ ਨਹੀਂ ਹੋ ਪਾ ਰਹੀਆਂ ਤਾਂ ਉਹਦੇ ਵਿੱਚ ਥੋੜੀ ਡਿਲੇਜ਼ ਹੋ ਸਕਦੀ ਆ ਬਟ ਉਹ ਕਹਿੰਦੇ ਅਗਰ ਤੁਸੀਂ ਅਨਸ਼ੋਰ ਆ ਕਿ ਤੁਹਾਡਾ ਜਿਹੜਾ ਪ੍ਰੈਕਟੀਕਲ ਜਿਹੜੀ ਅਸੈਸਮੈਂਟ ਆ ਉਹ ਹੋ ਪਾਊਗੀ ਜਾਂ ਨਹੀਂ ਹੋ ਪਾਊਗੀ ਉਹ ਤੁਸੀਂ ਆਪਣੇ ਜਿਹੜੇ ਵੀ ਰਜਿਸਟਰਡ ਟ੍ਰੇਨਿੰਗ ਆਰਗੇਨਾਈਜੇਸ਼ਨ ਨਾਲ ਉਹਨਾਂ ਨਾਲ ਤੁਸੀਂ ਡਿਸਕਸ ਕਰ ਸਕਦੇ ਹੋ ਕਿ ਉਹ ਕਦੋਂ ਤੱਕ ਪੋਸੀਬਲ ਹੋ ਸਕਦੀ ਆ
ਤੇ
ਅਗਰ ਆਪਾਂ ਮਾਈਗ੍ਰੇਸ਼ਨ ਪੁਆਇੰਟਸ ਐਡਵਾਈਸ ਦੀ ਜਿਹੜੀ ਉਹਨਾਂ ਦੀ ਅਤੇ ਮਾਈਗ੍ਰੇਸ਼ਨ ਸਕਿੱਲ ਅਸੈਸਮੈਂਟ ਦੀ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਾਡੇ ਜਿਹੜੇ ਵੀ ਅਸੈਸਰਸ ਆ ਉਹ ਕੰਮ ਕਰ ਰਹੇ ਆ ਚਾਹੇ ਘਰੋਂ ਕਰ ਰਹੇ ਆ ਤੇ ਉਹਨਾਂ ਦੇ ਵਿੱਚ ਕੋਈ ਡਿਲੇਸ ਇੱਦਾਂ ਦੀਆਂ ਨਹੀਂ ਹੋਊਗੀਆਂ ਉਹਨਾਂ ਦੀ ਪ੍ਰੋਸੈਸਿੰਗ ਦੇ ਵਿੱਚ
ਠੀਕ ਠੀਕ ਆਪਣਾ ਸਵਾਲ ਭੇਜ ਸਕਦੇ ਹੋ ਕੋਈ ਵੀ ਸਵਾਲ ਜਿਹੜਾ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਪ੍ਰੋਗਰਾਮ ਦੌਰਾਨ ਤੁਸੀਂ ਰੋਹਿਤ ਜੀ ਤੋਂ ਉਹਦਾ ਜਿਹੜਾ ਜਵਾਬ ਹੈ ਜੇਕਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਦੇਰ ਨਾ ਕਰੋ, ਕਿਉਂਕਿ ਪ੍ਰੋਗਰਾਮ ਦੇ ਬਿਲਕੁਲ ਅਖੀਰਲੇ ਸਮੇਂ ਦੇ ਵਿੱਚ ਸਾਡੇ ਕੋਲ ਸਵਾਲ ਜਿਹੜੇ ਆ ਉਹ ਜ਼ਿਆਦਾ ਪਹੁੰਚਦੇ ਆ, ਤੇ ਉਸ ਸਮੇਂ ਕਿਉਂਕਿ ਪ੍ਰੋਗਰਾਮ ਦੇ ਵਿੱਚ ਸਮੇਂ ਦੀ ਘਾਟ ਦੇ ਕਾਰਨ ਫਿਰ ਜਿਹੜਾ ਜਵਾਬ ਆ ਉਹ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਆ, ਸਮੇਂ ਦਾ ਜਿਹੜਾ ਖਿਆਲ ਆ ਸਾਨੂੰ ਰੱਖਣਾ ਪੈਂਦਾ। ਸੋ ਇਸ ਕਰਕੇ ਤੁਹਾਡੇ ਅੱਗੇ ਜ਼ਰੂਰ ਇਹ ਬੇਨਤੀ ਕਰਦੇ ਹਾਂ ਕਿ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਤੁਸੀਂ ਆਪਣੇ ਸਵਾਲ ਜਿਹੜੇ ਉਹ ਸਾਨੂੰ ਭੇਜਣੇ ਸ਼ੁਰੂ ਕਰ ਦਿਆ ਕਰੋ, ਤਾਂ ਕਿ ਪ੍ਰੋਗਰਾਮ ਦੌਰਾਨ ਅਸੀਂ ਤੁਹਾਡੇ ਸਵਾਲ ਜਿਹੜੇ ਆ ਉਹ ਲਗਾਤਾਰ ਸ਼ਾਮਲ ਕਰਦੇ ਰਹੀਏ। ਸਵਾਲ ਤੁਸੀਂ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਚ ਭੇਜ ਸਕਦੇ ਹੋ ਜਾਂ ਸਾਨੂੰ ਤੁਸੀਂ ਫੋਨ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੌਰਾਨ। 02-8599-2811 ਸਾਡਾ ਫੋਨ ਨੰਬਰ ਹੈ, ਜਾਂ ਤੁਸੀਂ request@harmonity.com ਤੇ ਈਮੇਲ ਕਰ ਸਕਦੇ ਹੋ ਜਾਂ ਟੈਲੀਗ੍ਰਾਮ ਚ ਮੈਸੇਜ ਵੀ ਕਰ ਸਕਦੇ ਹੋ ਜੀ। ਸੋ ਰੋਹਿਤ ਜੀ, ਆਪਾਂ ਅਪਡੇਟਸ ਦੇ ਉੱਤੇ ਗੱਲਬਾਤ ਜਿਹੜੀ ਕਰ ਰਹੇ ਹਾਂ ਉਹ ਜਾਰੀ ਰੱਖਾਂਗੇ।
ਹਾਂਜੀ, ਜਿਹੜਾ ਨੈਕਸਟ ਅਪਡੇਟ ਆ ਉਹ ਹੈਗੀ ਆ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਵਾਲਿਆਂ ਲਈ ਆ, ਇਸ ਰਿਗਾਰਡਿੰਗ ਟਰੈਵਲ ਐਗਜ਼ੰਪਸ਼ਨ ਕੀ ਜਿਹੜੀ ਟਰੈਵਲ ਐਗਜ਼ੰਪਸ਼ਨ ਆ, ਪਹਿਲਾਂ ਜਿਹੜੀ ਆ ਕਿ ਡਿਪਾਰਟਮੈਂਟ ਨੇ ਕਿਹਾ ਸੀ ਕਿ ਕੁਛ ਹੀ ਕੈਟਾਗਰੀਜ਼ ਨੂੰ ਜਿਹੜੀ ਆ ਅੱਜ ਦੀ ਡੇਟ ਦੇ ਵਿੱਚ ਟਰੈਵਲ ਐਗਜ਼ੰਪਸ਼ਨ ਮਿਲ ਰਹੀ ਆ। ਹੁਣ ਡਿਪਾਰਟਮੈਂਟ ਨੇ ਕੀ ਕੀਤਾ, ਉਹਨਾਂ ਨੇ ਇੱਕ ਹੋਰ ਕੈਟਾਗਰੀ ਐਡ ਕੀਤੀ ਆ ਜਿਹੜੀ ਆ ਪ੍ਰੋਸਪੈਕਟਿਵ ਮੈਰਿਜ ਵੀਜ਼ਾ। ਉਸ ਡਿਪਾਰਟਮੈਂਟ ਨੇ ਇਹ ਕਿਹਾ ਕਿ ਜਿਨ੍ਹਾਂ ਨੂੰ ਵੀ ਵੀਜ਼ਾ ਜਿਹੜਾ ਗ੍ਰਾਂਟ ਹੋ ਚੁੱਕਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਜਿਹੜਾ ਕਿ ਸਬ ਕਲਾਸ 300 ਹੁੰਦਾ ਆ, ਤੇ ਜਿਹੜਾ ਸਬ ਕਲਾਸ 300 ਵੀਜ਼ਾ ਦੇ ਨਾਲ ਉਹਦੀ ਲਾਂਚਮੈਂਟ ਜਿਹੜੀ ਸੀ ਉਹ 12 ਮਹੀਨੇ ਜਿਹੜੇ ਆ ਉਹ ਘੱਟੋ ਘੱਟ ਹੋ ਚੁੱਕੇ ਆ ਉਹਨਾਂ ਨੇ ਜਦੋਂ ਵੀ ਆਪਣੀ ਫਾਈਲ ਲਾਂਚ ਕੀਤੀ ਸੀ। ਸੋ ਇਹਦਾ ਮਤਲਬ ਇਹ ਆ ਕਿ ਵੀਜ਼ਾ ਗ੍ਰਾਂਟ ਹੋ ਗਿਆ ਸਬ ਕਲਾਸ 300, ਤੇ ਜਿਹੜੀ ਤੁਸੀਂ ਐਪਲੀਕੇਸ਼ਨ ਜਿਹੜੀ ਲਾਂਚ ਕੀਤੀ ਸੀ ਸਬ ਕਲਾਸ 300 ਦੀ ਉਹ 18 ਅਗਸਤ ਜਾਂ ਉਸ ਤੋਂ ਪਹਿਲਾਂ ਤੁਸੀਂ ਲਾਂਚ ਕੀਤੀ ਹੋਵੇ ਔਰ ਤੁਹਾਡਾ ਵੀਜ਼ਾ ਗ੍ਰਾਂਟ ਹੋ ਚੁੱਕਾ ਆ, ਤਾਂ ਹੁਣ ਤੁਸੀਂ ਇਹ ਕਰ ਸਕਦੇ ਹੋ ਕਿ ਤੁਸੀਂ ਤੁਹਾਡੀ ਜਿਹੜੀ ਐਲੀਜੀਬਿਲਟੀ ਆ ਉਹ ਬਣਦੀ ਪਈ ਆ, ਤਾਂ ਤੁਸੀਂ ਇਨਵਰਟ ਟਰੈਵਲ ਐਗਜ਼ੰਪਸ਼ਨ ਦੀ ਰਿਕੁਐਸਟ ਪਾ ਸਕਦੇ ਹੋ, ਤਾਂ ਡਿਪਾਰਟਮੈਂਟ ਜਿਹੜਾ ਉਹ ਤੁਹਾਨੂੰ ਅਲਾਓ ਕਰ ਦਊਗਾ ਟਰੈਵਲ ਕਰਨ ਲਈ, ਤਾਂ ਤੁਸੀਂ ਆਸਟ੍ਰੇਲੀਆ ਆ ਸਕਦੇ। ਹਾਂਜੀ, ਇੱਕ ਰਾਹਤ ਭਰੀ ਤਾਂ ਹੈ, ਤੇ ਇਹਦੇ ਵਿੱਚੋਂ ਇੱਕ ਥੋੜਾ ਪੋਜ਼ਿਟਿਵ ਇਹ ਵੀ ਲੱਗਦਾ ਆ ਕਿਉਂਕਿ ਹੌਲੀ ਹੌਲੀ ਈਵਨ ਤੋਂ ਕੋਵਿਡ ਦੇ ਜਿਹੜੇ ਕੇਸਿਸ ਆ ਵੱਧਦੇ ਪਏ ਆ, ਬਟ ਨਾਲ ਹੀ ਨਾਲ ਕਿਉਂਕਿ ਵੈਕਸੀਨੇਸ਼ਨ ਡਰਾਈਵ ਜ਼ਿਆਦਾ ਤੇਜ਼ ਚੱਲ ਰਹੀ ਆ, ਵੈਕਸੀਨੇਸ਼ਨ ਦੀ ਪਰਸੈਂਟੇਜ ਜਿਹੜੀ ਆ ਉਹ ਕਾਫੀ ਤੇਜ਼ੀ ਨਾਲ ਵੱਧਦੀ ਪਈ ਆ, ਜਿੱਦਾਂ ਸਰਕਾਰ ਨੇ ਕਿਹਾ ਵੀ ਆ ਕਿ ਜਦੋਂ ਵੀ 70% ਜਾਂ ਫਿਰ ਉਸ ਤੋਂ ਬਾਅਦ 80% ਅਗਰ ਫੁੱਲੀ ਵੈਕਸੀਨੇਟ ਹੋ ਜਾਂਦੇ ਆ ਤਾਂ ਕੁਛ ਰਾਹਤ ਜਿਹੜੀਆਂ ਉਹ ਦੇਖਣ ਮਿਲ ਸਕਦੀਆਂ। ਇਹਦੇ ਵਿੱਚ ਇੱਕ ਚੀਜ਼ ਜੋ ਪੋਜ਼ਿਟਿਵ ਇਹ ਲੱਗ ਰਿਹਾ ਕਿ ਡਿਪਾਰਟਮੈਂਟ ਹੌਲੀ ਹੌਲੀ ਇਹ ਹੋ ਸਕਦਾ ਆ ਕਿ ਹੌਲੀ ਹੌਲੀ ਬਾਕੀ ਕੁਛ ਹੋਰ ਕੈਟਾਗਰੀਜ਼ ਨੂੰ ਵੀ ਐਗਜ਼ੰਪਸ਼ਨ ਲਿਸਟ ਲੈ ਕੇ ਆ ਸਕਦਾ ਆ, ਸਪੈਸ਼ਲੀ ਜਦੋਂ ਆਪਾਂ ਗੱਲ ਕਰਦੇ ਹਾਂ ਪੇਰੈਂਟਸ ਦੀ। ਪੇਰੈਂਟਸ ਆਪਣੇ ਜਿਹੜਾ ਕਿਉਂਕਿ ਫੈਮਿਲੀ ਮੈਂਬਰਸ ਐਜ਼ ਅ ਫੈਮਿਲੀ ਮੈਂਬਰ ਟ੍ਰੀਟ ਨਹੀਂ ਕਰਦੇ ਪਹਿਲੇ ਟਰੈਵਲ ਐਗਜ਼ੰਪਸ਼ਨ ਲਈ, ਬਟ ਆਹ ਐਗਜ਼ੰਪਸ਼ਨ ਦੇਖ ਕੇ ਲੱਗ ਰਿਹਾ ਆ ਕਿ ਡਿਪਾਰਟਮੈਂਟ ਮੇ ਬੀ ਸਲੋਲੀ ਜਿੱਦਾਂ ਇਹਦਾ ਵੈਕਸੀਨੇਸ਼ਨ ਜਿਹੜੀ ਆ ਉਹ ਤੇਜ਼ ਹੋਊਗੀ, ਇਹ ਹੋ ਸਕਦਾ ਹੈ ਕਿ ਪੇਰੈਂਟਸ ਨੂੰ ਵੀ ਇਸ ਟਰੈਵਲ ਐਗਜ਼ੰਪਸ਼ਨ ਦੇ ਵਿੱਚ ਐਡ ਕਰ ਸਕਦੇ ਆ।
ਠੀਕ, ਸੋ ਇਹ ਵੀ ਇੱਕ ਪੋਜ਼ਿਟਿਵ ਨਿਊਜ਼ ਕਹੀ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਤਾਂ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹ ਮੁੜ ਆਪਣੇ ਪੇਰੈਂਟਸ ਦੇ ਨਾਲ ਮਿਲ ਪਾਉਣਗੇ, ਹਨਾ, ਉਮੀਦ ਕੀਤੀ ਜਾ ਸਕਦੀ ਹੈ। ਤੇ ਰੋਹਿਤ ਜੀ, ਇੱਧਰ ਕੁਛ ਦੋਸਤ ਸਾਡੇ ਨਾਲ ਬਣੇ ਹੋਏ ਨੇ, ਜੇ ਤੁਹਾਡੀ ਇਜਾਜ਼ਤ ਹੋਵੇ ਆਪਾਂ ਜਿਹੜੀ ਇਹ ਜਾਣਕਾਰੀ ਉਹ ਵੀ ਸਾਂਝੀ ਕਰਦੇ ਰਹਾਂਗੇ ਤੇ ਉਹਨਾਂ ਦੇ ਨਾਲ ਨਾਲ ਅਸੀਂ ਸਵਾਲ ਵੀ ਲੈਂਦੇ ਰਹੀਏ।
ਹਾਂਜੀ, ਡੈਫੀਨੇਟਲੀ
ਜੀ। ਸਾਡੇ ਨਾਲ ਸਭ ਤੋਂ ਪਹਿਲਾਂ ਹਿਮਾਂਸ਼ੂ ਜੋਸ਼ੀ ਬਣੇ ਨੇ ਔਰ ਫੇਸਬੁੱਕ ਦੇ ਜ਼ਰੀਏ ਹੀ ਇਹਨਾਂ ਨੇ ਜੁੜਨਾ ਕੀਤਾ ਸਾਡੇ ਨਾਲ। ਹਿਮਾਂਸ਼ੂ ਜੀ, ਸਵਾਗਤ ਕਰਦੇ ਹਾਂ। ਹਿਮਾਂਸ਼ੂ ਪੁੱਛ ਰਹੇ ਨੇ, ਕਹਿੰਦੇ ਵੈਨ ਨਿਊ ਸਾਊਥ ਵੇਲਜ਼ ਵਿਲ ਓਪਨ ਫਾਰ 190?
ਦੇਖੋ, ਜੋ ਨਿਊ ਸਾਊਥ ਵੇਲਜ਼ ਦੀ 190 ਆ ਉਹ ਉਹਨਾਂ ਨੇ ਸਪੈਸ਼ਲੀ ਲਿਖਿਆ ਹੋਇਆ ਆਪਣੇ ਉੱਤੇ ਵੈਬਸਾਈਟ ਦੇ ਉੱਤੇ ਕਿ ਆਪਾਂ ਕੋਈ ਵੀ ਫਿਕਸਡ ਜਿਹੜੀ ਡੇਟ ਆ ਉਹ ਨਹੀਂ ਦੇ ਸਕਦੇ, ਕਿਉਂਕਿ ਪਹਿਲਾਂ ਵੀ ਏਦਾਂ ਹੀ ਚੱਲਦਾ ਸੀ, ਇਹਨਾਂ ਦੇ ਪਿਛਲੇ ਫਾਈਨੈਂਸ਼ੀਅਲ ਇਅਰਸ ਦੇਖਿਆ ਫਿਕਸਡ ਡੇਟਸ ਨਹੀਂ ਰਹੀਆਂ, ਤੇ ਇਸ ਸਾਲ ਵੀ ਉਹਨਾਂ ਨੇ ਇਹੀ ਕਿਹਾ ਆ ਕਿ ਆਪਾਂ ਕੋਈ ਫਿਕਸ ਡੇਟ ਨਹੀਂ ਦੇਵਾਂਗੇ, ਬਟ ਆਪਣਾ ਜਦੋਂ ਵੀ ਸਾਨੂੰ ਲੱਗਾ ਕਿ ਆਪਾਂ ਆਪਣੇ ਨੰਬਰ ਦੇ ਹਿਸਾਬ ਨਾਲ ਤੇ ਕਿਸ ਕਦੋਂ ਆਪਾਂ ਸਾਨੂੰ ਕਿਸ ਆਕੂਪੇਸ਼ਨ ਦੀ ਸ਼ਾਰਟੇਜ ਹੈਗੀ ਆ, ਆਪਾਂ ਬਿਨਾਂ ਦੱਸੇ ਹੋਏ ਉਹ ਇਨਵੀਟੇਸ਼ਨ ਰਾਊਂਡ ਉਸ ਮਹੀਨੇ ਚ ਤਾਂ ਨਹੀਂ ਕਰਦੇ ਆ, ਜਿਹੜੇ ਵੀ ਇੰਟਰਵਲ ਚ ਇਹਨਾਂ ਨੇ ਕਰਨਾ ਆ ਉਸ ਵੇਲੇ ਇਨਵੀਟੇਸ਼ਨ ਰਾਊਂਡ ਚੱਲੂਗਾ, ਬਟ ਫਿਕਸ ਡੇਟਸ ਜਾਂ ਕਦੋਂ ਆਪਾਂ ਐਕਸਪੈਕਟ ਕਰਦੇ ਆ ਕਰ ਸਕਦੇ ਆ ਕਹਿਣਾ ਮੁਸ਼ਕਿਲ ਆ, ਹੁਣ ਮੈਨੂੰ ਲੱਗ ਰਿਹਾ ਕਿਉਂਕਿ ਫਾਈਨੈਂਸ਼ੀਅਲ ਈਅਰ ਸਟਾਰਟ ਹੋ ਚੁੱਕਾ, 2 ਮਹੀਨੇ ਆਲਰੇਡੀ ਖਤਮ ਹੋਣ ਲੱਗੇ ਆ, ਜਲਦੀ ਹੀ ਐਕਸਪੈਕਟ ਕੀਤਾ ਜਾ ਸਕਦਾ ਹੈ ਕਿ ਇਨਵੀਟੇਸ਼ਨ ਨਿਊ ਸਾਊਥ ਵੇਲਜ਼ ਜ਼ਰੂਰ ਕਰੂਗਾ।
ਠੀਕ, ਅਗਲਾ ਸਵਾਲ ਹਰਪ੍ਰੀਤ ਸਿੰਘ ਕਰ ਰਹੇ ਨੇ। ਹਰਪ੍ਰੀਤ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਹਰਪ੍ਰੀਤ ਜੀ ਤੁਹਾਡਾ ਵੀ ਸਵਾਗਤ ਕਰਦੇ ਹਾਂ। ਹਰਪ੍ਰੀਤ ਪੁੱਛ ਰਹੇ ਨੇ, ਕਹਿੰਦੇ ਸਰ ਵਟ ਇਜ਼ ਵੈਲਿਡਿਟੀ ਆਫ ਫਸਟ ਟਾਈਮ ਯੂ ਆਈ ਇਨ ਵਨ ਫਾਈਨੈਂਸ਼ੀਅਲ ਈਅਰ ਔਰ ਟੂ ਫਾਈਨੈਂਸ਼ੀਅਲ ਈਅਰ ਇਨ 190 ਫਾਰ ਨਿਊ ਸਾਊਥ ਵੇਲਸ ਐਂਡ ਆਫਟਰ ਸਟੱਡੀ ਸਾਈਬਰ ਸਿਕਿਉਰਿਟੀ ਵਿਦ ਪੀ ਵਾਈ ਵਟ ਇਜ਼ ਮਾਈ ਆਕੂਪੇਸ਼ਨ ਵਿਦ ਐਨ ਜ਼ੈਕੋ ਕੋਡ ਪਲੀਜ਼ ਰਿਪਲਾਈ।
ਦੇਖੋ, ਅਗਰ ਜਿਹੜਾ ਤਾਂ ਤੁਹਾਡਾ ਪਹਿਲਾ ਕੁਐਸਚਨ ਆ ਕਿ ਵੈਲਿਡਿਟੀ ਕੀ ਆ ਐਕਸਪ੍ਰੈਸ਼ਨ ਆਫ ਇੰਟਰਸਟ, ਹਾਂਜੀ ਉਹ ਜਨਰਲੀ 2 ਸਾਲ ਦੀ ਹੁੰਦੀ ਹੈ ਜੀ, ਠੀਕ ਹੈ। ਬਟ ਮੈਂ ਰਿਕਮੈਂਡ ਕਰੂੰਗਾ ਕਿ ਇਨਕੇਸ ਅਗਰ ਆਪਣੇ ਪੁਆਇੰਟਸ ਨਹੀਂ ਬਦਲੇ ਆ, ਆਪਣਾ ਪੁਆਇੰਟਸ ਸੇਮ ਹੀ ਰਹਿੰਦੇ ਆ, ਤਾਂ 2 ਸਾਲ ਦੇ ਐਂਡ ਤੱਕ ਵੇਟ ਨਹੀਂ ਕਰਨੀ ਚਾਹੀਦੀ। ਅਗਰ ਤੁਹਾਨੂੰ ਲੱਗਦਾ ਪਿਆ ਕਿ ਤੁਹਾਡੇ 2 ਸਾਲ ਦੀ ਜਿਹੜੀ ਐਕਸਪਾਇਰੀ ਹੋ ਸਕਦੀ ਆ, ਤਾਂ ਕੁਛ ਕੁ ਮਹੀਨੇ ਪਹਿਲਾਂ ਆਪਾਂ ਨੂੰ ਨਵੀਂ ਈਓਆਈ ਜ਼ਰੂਰ ਪਾ ਦੇਣੀ ਚਾਹੀਦੀ ਹੈ। ਪ੍ਰੋਵਾਈਡਡ ਆਪਾਂ ਇਹ ਜ਼ਰੂਰ ਚੈੱਕ ਕਰ ਲਈਏ ਕਿ ਕਿਤੇ ਇਹ ਨਾ ਹੋਵੇ ਕਿ ਆਪਾਂ ਪੁਰਾਣੀ ਵਿਦਡਰਾਅ ਕਰ ਲਈਏ ਤਾਂ ਤੁਹਾਨੂੰ ਉਧਰੋਂ ਇਨਵੀਟੇਸ਼ਨ ਆਉਣ ਵਾਲੀ ਹੋਵੇ। ਸੋ ਥੋੜਾ ਜਿਹਾ ਚੈੱਕ ਕਰਕੇ ਕਿ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਇਨਵੀਟੇਸ਼ਨ ਨਹੀਂ ਆਉਣੀ, ਜਦ ਤਾਈਂ ਐਕਸਪਾਇਰ ਹੋਣੀ ਹੈ ਤਾਂ ਆਪਾਂ ਨਵੀਂ ਪਾ ਦਈਏ, ਕਿਉਂਕਿ ਫਿਰ ਉਹਦੀ ਵੈਲਿਡਿਟੀ ਜਿਹੜੀ ਆ ਉਹ ਸਿਰਫ 2 ਸਾਲ ਦੀ ਹੁੰਦੀ, ਤਾਂ ਐਕਸਪਾਇਰ ਹੋ ਜਾਂਦੀ ਹੈ, ਤੁਹਾਨੂੰ ਨਵੀਂ ਉਸ ਵੇਲੇ ਜਾ ਕੇ ਪਾਣੀ ਪੈ ਸਕਦੀ ਆ। ਹੁਣ ਤੁਸੀਂ ਸਾਈਬਰ ਸਿਕਿਉਰਿਟੀ ਪ੍ਰੋਫੈਸ਼ਨਲ ਲਈ ਹੈ ਤਾਂ ਦੇਖੋ ਕਰਨਾ ਹੀ ਪੈਣਾ ਆ ਸਕਿੱਲ ਅਸੈਸਮੈਂਟ ਲਈ, ਅਨਲੈਸ ਕਿ ਆਪਾਂ ਜੋਬ ਨਾ ਫਾਈਨ ਕਰੀਏ। ਬਾਕੀ ਉਹਦਾ ਆਕੂਪੇਸ਼ਨ ਕੀ ਹੋਊਗੀ, ਐਂਸਕੋ ਕੋਡ ਕੀ ਹੋਊਗਾ, ਦੇਖੋ ਡਿਪੈਂਡ ਕਰਦਾ ਆ ਕਿ ਤੁਹਾਡੇ ਸਬਜੈਕਟਸ ਕਿਹੜੇ ਆ ਉਹਦੇ ਵਿੱਚ। ਜਨਰਲੀ ਜਿਹੜਾ ਹੈ ਅਗਰ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ICT ਸਿਕਿਉਰਿਟੀ ਸਪੈਸ਼ਲਿਸਟ ਦੀ ਅਗਰ ਅਸੈਸਮੈਂਟ ਜਿਹੜੀ ਹੋ ਸਕਦੀ ਹੈ, ਤੁਸੀਂ ਚੈੱਕ ਕਰ ਸਕਦੇ ਹੋ। ਆਈ ਥਿੰਕ ਇਟਸ 26-21-12 ਐਂਸਕੋ ਕੋਡ ਆ, ਮੋਸਟ ਲਾਈਕਲੀ ਉਹ ਆ। ਬਾਕੀ ਡਿਪੈਂਡ ਕਰਦਾ ਆਪਣੇ ਸਬਜੈਕਟਸ ਕੀ ਆ, ਤਾਂ ACS ਜਦੋਂ ਅਸੈਸਮੈਂਟ ਕਰਦਾ ਹੈ ਉਹ ਕਿਹੜੀ ਕੈਟਾਗਰੀ ਵਿੱਚ ਤੁਹਾਡੀ ਅਸੈਸਮੈਂਟ ਕਰੂਗਾ। ਫਿਰ ਜਨਰਲੀ ਉਹ ਦੇਖ, ਕਿਉਂਕਿ ਉਹ ਐਕਸਪਰਟ ਹੁੰਦੇ ਆ ਆਪਣੇ IT ਦੇ ਫੀਲਡ ਦੇ ਵਿੱਚ, ਡਿਪੈਂਡਿੰਗ ਔਨ ਦਾ ਟ੍ਰਾਂਸਕ੍ਰਿਪਟ ਚੈੱਕ ਕਰਕੇ ਦੇ ਵਿਲ ਗਿਵ ਯੂ ਅਸੈਸਮੈਂਟ, ਬਟ ਮੋਸਟ ਲਾਈਕਲੀ ਆਈ ਥਿੰਕ ਇਟਸ ICT ਸਿਕਿਉਰਿਟੀ ਸਪੈਸ਼ਲਿਸਟ
ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਤੌਕੀਰ ਚੀਮਾ ਸਾਹਿਬ। ਤੌਕੀਰ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਤੁਹਾਡਾ ਵੀ ਸਵਾਗਤ ਕਰਦੇ ਹਾਂ। ਖੁਸ਼ਾਮਦੀਦ ਤੌਕੀਰ ਜੀ, ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਇਫ ਆਈ ਨੀਡ ਟੂ ਚੂਜ਼ ਫਰੋਮ 3 ਅਕਾਊਂਟਿੰਗ, ਐਗਰੀਕਲਚਰ ਐਂਡ ਜਨਰਲ ਇਲੈਕਟ੍ਰੀਸ਼ੀਅਨ, ਵਿਚ ਵਨ ਇਜ਼ ਬੈਸਟ?
ਤੌਕੀਰ ਜੀ, ਤੁਸੀਂ ਤਿੰਨੇ ਡਿਫਰੈਂਟ, ਬਿਲਕੁਲ ਹੀ ਡਿਫਰੈਂਟ ਫੀਲਡ ਦੀ ਗੱਲ ਕਰ ਰਹੇ ਹੋ। ਡਿਪੈਂਡ ਕਰਦਾ ਹੈ ਕਿ ਆਪਣਾ ਪਿਛਲੀ ਬੈਕਗਰਾਉਂਡ ਕੀ ਹੈ ਅਤੇ ਤੁਸੀਂ ਅੱਗੇ ਤੁਹਾਡਾ ਕੀ ਇੰਟਰਸਟ ਹੈਗਾ ਸਟੱਡੀ ਕਰਨ ਦੇ ਵਿੱਚ। ਬਟ ਕਿਉਂਕਿ ਤੁਹਾਡੀ ਕੋਈ ਵੀ ਬੈਕਗਰਾਉਂਡ ਹੋਵੇ, ਬਟ ਤਿੰਨੇ ਫੀਲਡ ਤੁਸੀਂ ਬੜੇ ਡਿਫਰੈਂਟ ਦੱਸੇ ਆ, ਇੱਕ ਦੂਜੇ ਦਾ ਕਿਤੇ ਵੀ ਮੇਲ ਜੋਲ ਨਹੀਂ ਖਾਂਦੇ ਇਹ। ਬਾਕੀ ਅਗਰ ਆਪਾਂ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ ਕਿ ਕਿਹੜੇ ਵਧੀਆ, ਤਾਂ ਅਕਾਊਂਟਿੰਗ ਨੂੰ ਤਾਂ ਸਿੱਧਾ ਹੀ ਕ੍ਰੋਸ ਕਰ ਦਈਏ ਜੀ, ਠੀਕ ਹੈ। ਬਾਕੀ ਇਲੈਕਟ੍ਰੀਸ਼ਨ ਅਤੇ ਐਗਰੀਕਲਚਰ ਆਈ ਥਿੰਕ ਹੱਕ ਟੂ ਸੇ, ਬਟ ਇਲੈਕਟ੍ਰੀਸ਼ਨ ਦਾ ਸਕੋਪ ਜਿਹੜਾ ਹੈ ਉਹ ਜ਼ਿਆਦਾ ਹੈਗਾ ਹੈ ਅਗਰ ਆਪਾਂ ਮਾਈਗ੍ਰੇਸ਼ਨ ਪੱਖੋਂ ਗੱਲ ਕਰੀਏ ਤਾਂ। ਐਗਰੀਕਲਚਰ ਦੇ ਵਿੱਚ ਵੀ ਗੌਰਮੈਂਟ ਨੇ ਹਾਲੇ ਗਾਈਡਲਾਈਨਸ ਡਿਟੇਲ ਤਾਂ ਨਹੀਂ ਦਿੱਤੀਆਂ, ਥੋੜ੍ਹਾ ਇਹਨਾਂ ਨੇ ਇੱਕ ਹਿੰਟ ਜ਼ਰੂਰ ਦਿੱਤਾ, ਹਿੰਟ ਨਹੀਂ ਮੀਨਸ ਇੱਕ ਆਰਟੀਕਲ ਦਿੱਤਾ ਹੈ ਕਿ ਆਪਾਂ ਕਿਉਂਕਿ ਸ਼ੋਰਟੇਜ COVID-19 ਕਾਰਨ ਫਾਰਮਰਸ ਨੂੰ ਸ਼ੋਰਟੇਜ ਬਹੁਤ ਹੈਗੀ ਹੈ ਲੇਬਰ ਦੀ, ਅਤੇ ਆਪਾਂ ਕੋਈ ਵੀਜ਼ਾ ਲੈ ਕੇ ਆਵਾਂਗੇ ਸਪੈਸ਼ਲੀ ਏਸ਼ੀਅਨ ਕੰਟਰੀਜ਼ ਲਈ, ਸਾਊਥ ਈਸਟ ਏਸ਼ੀਅਨ ਕੰਟਰੀ ਲਈ, ਕਿ ਉੱਥੋਂ ਜਿਹੜੀ ਆ ਉਹ ਲੇਬਰ ਆ ਸਕੇ, ਉਹ ਫਾਰਮਰਸ ਆ ਸਕਣ, ਅਤੇ ਨਾਲ ਹੀ ਨਾਲ ਉਹਨਾਂ ਨੂੰ ਟੈਂਪਰੇਰੀ ਵੀਜ਼ਾ ਦੇ ਵਿੱਚ ਇੱਕ ਪਰਮਾਨੈਂਟ ਰੈਜੀਡੈਂਸੀ ਦਾ ਪਾਥਵੇ ਵੀ ਉਹਦੇ ਵਿੱਚ ਦਿੱਤਾ ਜਾਊਗਾ। ਸੋ ਹੋਪਫੁਲੀ ਆਉਣ ਵਾਲੇ ਸਮੇਂ ਵਿੱਚ ਇਹ ਕੁਛ ਇੱਕ ਪੋਜ਼ਿਟਿਵ ਨਿਊਜ਼ ਹੋ ਸਕਦੀ ਹੈ ਫਾਰਮਰਸ ਦੇ ਲਈ। ਬਟ ਐਟ ਦਾ ਮੂਮੈਂਟ ਅਗਰ ਤੁਸੀਂ ਦੋਨਾਂ ਫੀਲਡ ਚੋਂ ਚੂਜ਼ ਕਰਨਾ ਚਾਹੋਗੇ, ਮੈਨੂੰ ਪਤਾ ਨਹੀਂ ਜਿੱਦਾਂ ਕਿ ਤੁਹਾਡੀ ਬੈਕਗ੍ਰਾਉਂਡ ਜਿੱਦਾਂ ਮੈਂ ਗੱਲ ਕੀਤੀ ਸੀ, ਬਟ ਇਲੈਕਟ੍ਰੀਸ਼ੀਅਨ ਇਜ਼ ਆਲਵੇਜ਼ ਅ ਪ੍ਰੈਫਰੇਬਲ।
ਤੌਕੀਰ ਚੀਮਾ ਸਾਹਿਬ ਕਹਿ ਰਹੇ ਨੇ, ਕਹਿੰਦੇ ਹੈਵ ਡਨ ਆਲ 3 ਡਿਗਰੀ।
All three. Okay, ਜੀ, that's very good. ਜੀ, ਤੁਸੀਂ ਆਲਰਾਊਂਡਰ ਹੋ, ਫਿਰ ਤਾਂ ਸਾਰੀ ਚੀਜ਼ਾਂ ਤੁਸੀਂ ਕੀਤੀਆਂ ਹੋਈਆਂ। ਬਾਕੀ ਮਾਈਗ੍ਰੇਸ਼ਨ ਪਰਸਪੈਕਟਿਵ ਤੋਂ ਆਈ ਥਿੰਕ ਇਲੈਕਟ੍ਰੀਸ਼ੀਅਨ ਜਿਹੜਾ ਆ ਉਹ ਜ਼ਿਆਦਾ ਚਾਂਸਿਸ ਹੋ ਸਕਦੇ ਆ ਸਕਿੱਲ ਮਾਈਗ੍ਰੇਸ਼ਨ ਚ
ਜੀ। ਜੀ ਤੇ ਤੌਕੀਰ ਜੀ, ਮੈਨੂੰ ਲੱਗਦਾ ਕਿ ਤੁਹਾਨੂੰ ਜ਼ਰੂਰ ਆਈਡੀਆ ਜਿਹੜਾ ਆ ਉਹ ਮਿਲ ਗਿਆ ਹੋਣਾ ਹੈ ਇਸ ਜਵਾਬ ਤੋਂ, ਤੇ ਅਸੀਂ ਹੁਣ ਅੱਗੇ ਵਧਦੇ ਹਾਂ। ਅਗਲਾ ਸਵਾਲ ਜਿਹੜਾ ਉਹ ਕਰ ਰਹੇ ਨੇ ਅਮਨਾ ਖਾਨ। ਅਮਨਾ ਖਾਨ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਅਮਨਾ ਖਾਨ, ਤੁਹਾਡਾ ਵੀ ਸਵਾਗਤ ਕਰਦੇ ਹਾਂ। ਸਵਾਲ ਤੁਹਾਡਾ ਹੈ ਕਿ ਕੈਨ ਵੀ ਚੇਂਜ ਇੰਪਲੋਇਰ ਆਫਟਰ ਅਪਲਾਈਂਗ ਔਰ ਗੈਟਿੰਗ 408 ਵੀਜ਼ਾ? ਜੀ ਰੋਹਿਤ ਜੀ।
ਹਾਂਜੀ ਅਮਨਾ ਜੀ, ਵੈਰੀ ਗੁੱਡ ਕੁਐਸਚਨ ਜੀ। ਇਹਦੇ ਵਿੱਚ ਕਿਉਂਕਿ ਇੰਨੀ ਕਲੈਰਿਟੀ ਹੈ ਨਹੀਂ ਐਪਲੀਕੈਂਟਸ ਨੂੰ, ਅਤੇ ਨਾ ਹੀ ਵੀਜ਼ਾ ਹੋਲਡਰ ਨੂੰ ਜਿਹਨਾਂ ਦਾ ਵੀਜ਼ਾ ਆ ਰਿਹਾ 408, ਦੋ ਚੀਜ਼ਾਂ ਜਿਸ ਤੁਸੀਂ ਜਿਹੜੀਆਂ ਪੁੱਛੀਆਂ, ਇੱਕ ਹੈਗਾ ਅਪਲਾਈ ਕਰਨ ਤੋਂ ਬਾਅਦ, ਇੱਕ ਹੈਗਾ ਵੀਜ਼ਾ ਗ੍ਰਾਂਟ ਤੋਂ ਬਾਅਦ। ਡਿਪਾਰਟਮੈਂਟ ਦੀ ਗਾਈਡਲਾਈਨ ਜਿਹੜੀ ਹੈਗੀ ਆ 408 ਵੀਜ਼ਾ ਤੇ, ਉਹਨਾਂ ਨੇ ਕਲੀਅਰ ਦੱਸਿਆ ਹੋਇਆ ਹੈ ਕਿ ਆਫਟਰ ਗ੍ਰਾਂਟ ਤੁਸੀਂ ਇੰਪਲੋਇਰ ਚੇਂਜ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਬਟ ਅਗਰ ਤੁਸੀਂ ਵੀਜ਼ਾ ਕੰਡੀਸ਼ਨ ਪੜੋਗੇ ਜਦੋਂ ਤੁਹਾਨੂੰ ਗ੍ਰਾਂਟ ਹੋਇਆ, ਉਹਦੇ ਵਿੱਚ ਏਦਾਂ ਹੀ ਲੱਗਦਾ ਕਿ ਤੁਹਾਨੂੰ ਸੇਮ ਇੰਪਲੋਈ ਨਾਲ ਕੰਮ ਕਰਨਾ ਪੈਣਾ, ਬਟ ਇਸ ਵਿੱਚ ਡਿਪਾਰਟਮੈਂਟ ਦੀ ਕਲੈਰੀਫਿਕੇਸ਼ਨ ਆ। ਉਹ ਕਹਿੰਦੇ ਆ ਕਿ ਤੁਸੀਂ ਆਪਣਾ ਇੰਪਲੋਇਰ ਚੇਂਜ ਕਰ ਸਕਦੇ ਹੋ, ਬਟ ਉਹਦੇ ਵਿੱਚ ਇੱਕ ਕੰਡੀਸ਼ਨ ਆ ਕਿ ਤੁਸੀਂ ਆਪਣਾ ਫੀਲਡ ਨਹੀਂ ਚੇਂਜ ਕਰਨਾ। ਫੋਰ ਐਗਜ਼ਾਮਪਲ, ਤੁਹਾਡਾ 408 ਵੀਜ਼ਾ ਆਇਆ, ਕ੍ਰਿਟੀਕਲ ਆਕੂਪੇਸ਼ਨ ਚ ਤੁਸੀਂ ਕੰਮ ਕਰਦੇ ਪਏ ਹੋ, ਕ੍ਰਿਟੀਕਲ ਫੀਲਡ ਚ ਕੰਮ ਕਰਦੇ ਪਏ ਹੋ, ਲਾਈਕ ਰਜਿਸਟੈਂਟ ਨਰਸ ਮੰਨ ਲਓ, ਠੀਕ ਹੈ, ਤੁਸੀਂ ਐਜ਼ ਅ ਰਜਿਸਟੈਂਟ ਨਰਸ 408 ਪਾਇਆ, ਤੁਹਾਡਾ ਵੀਜ਼ਾ ਗ੍ਰਾਂਟ ਹੋ ਗਿਆ, ਬਟ ਉਸ ਤੋਂ ਬਾਅਦ ਤੁਸੀਂ ਇੱਕ ਹਾਸਪਿਟਲ ਤੋਂ ਦੂਸਰੇ ਹਾਸਪਿਟਲ ਜੋਬ ਚੇਂਜ ਕਰਨੀ ਹੈ ਸੇਮ ਫੀਲਡ ਚ, ਦੈਟਸ ਅਲਾਊਡ। ਉਹ ਕਹਿੰਦੇ ਕੋਈ ਪ੍ਰੋਬਲਮ ਨਹੀਂ, ਬਟ ਤੁਸੀਂ ਆਪਣੀ ਨਰਸਿੰਗ ਦੀ ਜੋਬ ਛੱਡ ਕੇ ਕੋਈ ਹੋਰ ਜੋਬ ਨਹੀਂ ਕਰ ਸਕਦੇ, ਉਹ ਤੁਹਾਡੀ ਫੀਲਡ ਦੇ ਵਿੱਚ ਹੀ ਜੋਬ ਹੋਣੀ ਚਾਹੀਦੀ ਹੈ। ਬਟ ਇੱਕ ਹੋਰ ਚੀਜ਼ ਦੇ ਵਿੱਚ ਆ ਕਿ ਜਦੋਂ ਤੁਸੀਂ ਇੰਪਲੋਇਰ ਚੇਂਜ ਕਰਦੇ ਹੋ, ਫੋਰ ਐਗਜ਼ਾਮਪਲ ਤੁਸੀਂ ਇੱਕ ਹਾਸਪਿਟਲ ਤੋਂ ਜੋਬ ਛੱਡੀ ਦੂਸਰੇ ਚ ਗਏ, ਠੀਕ ਹੈ, ਜਦੋਂ ਤੁਸੀਂ ਇੰਪਲੋਇਰ ਚੇਂਜ ਕਰਦੇ ਆ ਤਾਂ ਤੁਹਾਡੀ ਰਿਸਪੋਂਸੀਬਿਲਟੀ ਆ ਕਿ ਡਿਪਾਰਟਮੈਂਟ ਨੂੰ ਤੁਸੀਂ ਅਪਡੇਟ ਕਰੋ, ਠੀਕ ਹੈ। ਉਹਨਾਂ ਦਾ ਜਿਹੜਾ ਇੱਕ ਫਾਰਮ ਹੈਗਾ ਚੇਂਜ ਇਨ ਸਰਕਮਸਟਾਂਸਿਸ ਦਾ, ਉਹ ਚਾਹੇ ਵੀਜ਼ਾ ਗ੍ਰਾਂਟ ਹੋ ਚੁੱਕਾ, ਉਹਨੂੰ ਤੁਸੀਂ ਡਿਪਾਰਟਮੈਂਟ ਨੂੰ ਅਪਡੇਟ ਕਰਨਾ ਹੈ ਕਿ ਮੇਰੀ ਜਿਹੜੀ ਜੋਬ ਆ ਉਹ ਚੇਂਜ ਹੋ ਗਈ ਆ, ਤੇ ਉਹ ਆਪਣੇ ਡਿਪਾਰਟਮੈਂਟ ਦੇ ਵਿੱਚ ਆਪਣੀ ਫਾਈਲ ਦੇ ਵਿੱਚ ਜਿਹੜੀ ਆ ਉਹ ਨੋਟ ਕਰ ਲਿੱਤੀ ਜਾਵੇ ਚੀਜ਼। ਸੋ ਇਹ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਅਗਰ ਤੁਸੀਂ ਅਪਡੇਟ ਨਹੀਂ ਕਰੋਗੇ ਤਾਂ ਫਿਊਚਰ ਦੇ ਵਿੱਚ ਜਾ ਕੇ ਤੁਸੀਂ ਇੱਕ ਤਾਂ ਵੀਜ਼ਾ ਕੈਂਸਲੇਸ਼ਨ ਦਾ ਚਾਂਸ ਹੋ ਸਕਦਾ, ਔਰ ਸੈਕਿੰਡ ਜਦੋਂ ਅਗਰ ਤੁਸੀਂ ਆਪਣਾ ਵਰਕ ਐਕਸਪੀਰੀਅੰਸ ਦੇ ਪੁਆਇੰਟਸ ਕਲੇਮ ਕੀਤੇ ਟੂ ਅਪਲਾਈ ਆਪਾਂ 491, 190 ਜਾਂ 189, ਉਹਦੇ ਵਿੱਚ ਡਿਪਾਰਟਮੈਂਟ ਪ੍ਰੋਬਲਮਸ ਕ੍ਰੀਏਟ ਕਰ ਸਕਦਾ ਆ, ਤੇ ਤੁਹਾਡੇ ਉੱਤੇ ਇਹ ਜਿਹੜੇ ਪੁਆਇੰਟ ਤੁਸੀਂ ਕਲੇਮ ਕਰੋਗੇ ਉੱਤੇ ਕੁਐਸਚਨ ਮਾਰਕ ਆ ਸਕਦਾ ਕਿ ਜਿਹੜਾ ਤੁਹਾਡਾ ਵਰਕ ਐਕਸਪੀਰੀਅੰਸ ਆ ਉਹ ਇਲੀਗਲ ਆ, ਕਿਉਂਕਿ ਉਹ ਡਿਪਾਰਟਮੈਂਟ ਦੀ ਪਾਲਿਸੀ ਦੇ ਹਿਸਾਬ ਨਾਲ ਅਲਾਊਡ ਨਹੀਂ ਸੀਗਾ, ਤੁਸੀਂ ਡਿਪਾਰਟਮੈਂਟ ਨੂੰ ਅਪਡੇਟ ਨਹੀਂ ਕੀਤਾ। ਹੁਣ ਦੂਜੀ ਚੀਜ਼ ਕਿ ਵੀਜ਼ਾ ਗ੍ਰਾਂਟ ਤੋਂ ਪਹਿਲਾਂ, ਅਪਲਾਈ ਕਰਨ ਤੋਂ ਬਾਅਦ ਚੋਂ ਤੇ ਗ੍ਰਾਂਟ ਤੋਂ ਪਹਿਲਾਂ ਕੀ ਆਪਾਂ ਇੰਪਲੋਇਰ ਚੇਂਜ ਕਰ ਸਕਦੇ ਹਾਂ। ਦੇਖੋ ਇਹਦੇ ਵਿੱਚ ਇਹਦੇ ਤੇ ਡਿਪਾਰਟਮੈਂਟ ਦੀ ਕੋਈ ਵੀ ਕਲੈਰੀਫਿਕੇਸ਼ਨ ਨਹੀਂ ਹੈਗੀ। ਮੇਰੇ ਹਿਸਾਬ ਦਾ ਅਗਰ ਤੁਸੀਂ ਇੰਪਲੋਇਰ ਜਿਹੜਾ ਆ ਬਿਫੋਰ ਦਾ ਗ੍ਰਾਂਟ ਨਾ ਚੇਂਜ ਕਰੋ ਜ਼ਿਆਦਾ ਵਧੀਆ, ਬਟ ਅਗਰ ਤੁਹਾਡੇ ਸਰਕਮਸਟਾਂਸਿਸ ਏਦਾਂ ਦੇ ਹੈਗੇ ਆ ਕਿ ਤੁਹਾਨੂੰ ਚੇਂਜ ਕਰਨਾ ਹੀ ਪੈਣਾ ਹੈ ਤਾਂ ਏਦਾਂ ਵੀ ਕੋਈ ਇਸ਼ੂ ਨਹੀਂ। ਜਿੱਦਾਂ ਹੀ ਚੇਂਜ ਕਰੋਗੇ ਤੁਸੀਂ ਡਿਪਾਰਟਮੈਂਟ ਨੂੰ ਆਪਣਾ ਜਿਹੜਾ ਆ ਨੋਟੀਫਿਕੇਸ਼ਨ ਚੇਂਜ ਇਨ ਸਰਕਮਸਟਾਂਸਿਸ ਦੀ ਦੇ ਦਿਓ ਕਿ ਮੇਰਾ ਜਿਹੜਾ ਇੰਪਲੋਇਰ ਆ ਉਹ ਚੇਂਜ ਹੋ ਰਿਹਾ, ਐਸ ਲੌਂਗ ਐਸ ਜਿਹੜਾ ਇੰਪਲੋਇਰ ਆ ਤੁਹਾਡਾ ਸੇਮ ਕ੍ਰਿਟੀਕਲ ਸੈਕਟਰ ਦਾ ਹੀ ਆ, ਤੁਹਾਡੀ ਜੋਬ ਪ੍ਰੋਫਾਈਲ ਕ੍ਰਿਟੀਕਲ ਸੈਕਟਰ ਚ ਹੀ ਹੈਗੀ ਆ, ਸੇਮ ਪ੍ਰੋਫੈਸ਼ਨ ਆ ਤੁਹਾਡਾ, ਤੇ ਤੁਸੀਂ ਜੋ ਵੀ ਆਪਣਾ ਨਵਾਂ ਜਿਹੜਾ ਇੰਪਲੋਇਰ ਆ ਉਹਦਾ ਇੰਪਲੋਇਮੈਂਟ ਕੰਟਰੈਕਟ ਪੋਜੀਸ਼ਨ ਡਿਸਕ੍ਰਿਪਸ਼ਨ ਉਹ ਸਭ ਕੁਝ ਜਿਹੜੀ ਆਪਣੀ ਫਾਈਲ ਨਾਲ ਅਟੈਚ ਕਰਕੇ ਤੇ ਫਾਰਮ ਚੇਂਜ ਇਨ ਸਰਕਮਸਟਾਂਸਿਸ ਅਟੈਚ ਕਰ ਦੋ ਤੇ ਉਹਦੇ ਵਿੱਚ ਪ੍ਰੋਬਲਮ ਨਹੀਂ ਆਉਣੀ ਚਾਹੀਦੀ
ਜੀ। ਇਸ ਤੋਂ ਬਾਅਦ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਜੱਸੀ ਹੰਜਰਾ ਹੁਰੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੱਸੀ ਜੀ, ਸਵਾਗਤ ਕਰਦੇ ਹਾਂ ਪ੍ਰੋਗਰਾਮ ਚ। ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਲਿਵ ਇਨ ਮੈਲਬਰਨ ਵਿਕਟੋਰੀਆ, ਰੀਸੈਂਟਲੀ ਆਈ ਹੈਵ ਰਿਸੀਵਡ ਇਨਵੀਟੇਸ਼ਨ ਫਰੋਮ ਵੈਸਟਰਨ ਆਸਟ੍ਰੇਲੀਆ 190 ਇਨ ਜਨਰਲ ਸਟ੍ਰੀਮ ਸਕੈਜੂਲ 2 ਮੋਟਰ ਮਕੈਨਿਕ ਦੇ ਲਈ। ਪਲੀਜ਼ ਆਨਸਰ ਮਾਈ ਕੁਸ਼ਚਨ, ਆਈ ਵਿਲ ਬੀ ਰੀਅਲੀ ਐਪਰੀਸ਼ੀਏਟਿਡ ਯੂ, ਆਈ ਨੋ It's lengthy but have to ask. I am very confused and stressed. Thanks in advance. ਇਹਨਾਂ ਦਾ ਜਿਹੜਾ ਕੁਸ਼ਚਨ ਆ ਉਹ ਮੈਂ ਸ਼ੁਰੂ ਕਰਦੀ ਹਾਂ, ਥੋੜਾ ਜਿਹਾ ਲੰਬਾ। ਕਹਿੰਦੇ ਇਸ ਦੇਰ ਐਨੀ ਅਦਰ ਡਾਕੂਮੈਂਟ ਰਿਕੁਆਇਰਡ ਐਕਸੈਪਟ ਇੰਪਲੋਇਮੈਂਟ ਜੋਬ ਆਫਰ ਫਰੋਮ ਦਾ ਇੰਪਲੋਇਰ, ਇੱਕ ਤਾਂ ਇਹ ਹੋ ਗਿਆ ਸਵਾਲ। ਦੂਸਰਾ ਸਵਾਲ ਇਹਨਾਂ ਦਾ ਕਹਿੰਦੇ ਵਟ ਸ਼ੁਡ ਬੀ ਦਾ ਸਟਾਰਟ ਡੇਟ ਆਫ ਇੰਪਲੋਇਮੈਂਟ। ਤੀਸਰਾ ਸਵਾਲ ਇਹਨਾਂ ਦਾ ਵੈਨ ਸ਼ੁਡ ਆਈ ਮੂਵ ਟੂ ਵੈਸਟਰਨ ਆਸਟ੍ਰੇਲੀਆ ਫਰੋਮ ਵਿਕਟੋਰੀਆ। ਐਂਡ ਚੌਥਾ ਕੁਸ਼ਚਨ ਇਹਨਾਂ ਦਾ ਹੈਗਾ, ਇਫ ਮਾਈ ਇੰਪਲੋਇਰ ਵਿਲ ਰਿਫਿਊਜ਼ ਮਾਈ ਜੋਬ ਆਫਰ ਡਿਊ ਟੂ ਐਨੀ ਰੀਜ਼ਨ ਇਨ ਬਿਟਵੀਨ ਦਾ ਪ੍ਰੋਸੈਸਿੰਗ ਪੀਰੀਅਡ, ਐਮ ਆਈ ਐਲੀਜੀਬਲ ਟੂ ਚੇਂਜ ਇੰਪਲੋਇਰ? ਚਾਰ ਸਵਾਲ ਨੇ ਇਹਨਾਂ ਦੇ।
ਦੇਖੋ ਜਿਹੜੇ ਤੁਸੀਂ ਆ ਕੁਸ਼ਚਨ ਪੁੱਛੇ ਆ ਇਹਦੇ ਵਿੱਚ ਐਸ ਸੱਚ ਕੋਈ ਵੀ ਜਿੱਦਾਂ ਗਾਈਡਲਾਈਨਸ ਨਹੀਂ ਹੈਗੀਆਂ, ਠੀਕ ਹੈ। ਵੈਸਟਰਨ ਆਸਟ੍ਰੇਲੀਆ ਦਾ ਸੀਗਾ ਕਿ ਤੁਹਾਡੇ ਕੋਲ ਜੋਬ ਆਫਰ ਲੈਟਰ ਹੈਗੀ ਆ, ਤੁਸੀਂ ਆਪਣਾ ਉਹ ਦੇਖ ਕੇ ਜੋ ਵੀ ਸਪੈਸੀਫਾਈਡ ਫਾਰਮੈਟਸ ਆ ਉਹ ਤੁਸੀਂ ਦੇ ਕੇ ਉਹ ਅਪਰੂਵ ਹੋ ਸਕਦੀ ਹੈ, ਠੀਕ ਹੈ, ਕਿਉਂਕਿ ਨਵਾਂ ਸ਼ੁਰੂ ਹੋਇਆ, ਪਹਿਲਾਂ ਤਾਂ ਉਹ ਦੂਸਰੀ ਸਟੇਟ ਤੇ ਅਲਾਊ ਨਹੀਂ ਕਰਦੇ ਸੀਗੇ। ਜਿਹੜੀ ਸਟਾਰਟ ਡੇਟ ਆ, ਕਿਉਂਕਿ ਐਸ ਦਾ ਮੂਮੈਂਟ ਲਾਕਡਾਊਨ ਕਾਰਨ ਤੁਸੀਂ ਮੂਵ ਨਹੀਂ ਹੋ ਸਕਦੇ, ਉਹਦੇ ਵਿੱਚ ਸਟਾਰਟ ਡੇਟ ਜਿਹੜੀ ਹੈ ਉਹ ਦੈਟ ਵੁੱਡ ਬੀ ਕੰਡੀਸ਼ਨਲ ਕਿ ਜਦੋਂ ਵੀ ਲਾਕਡਾਊਨ ਓਪਨ ਹੁੰਦਾ ਤਾਂ ਤੁਹਾਨੂੰ ਐਸ ਸੂਨ ਐਸ ਪੋਸੀਬਲ ਉੱਥੇ ਮੂਵ ਹੋਣਾ ਪੈਣਾ, ਠੀਕ ਹੈ
ਜੀ।
ਜਿਹੜਾ ਕਿ ਤੁਹਾਨੂੰ ਕਦੋਂ ਦਿਲ ਤੁਹਾਡਾ ਪੁੱਛਿਆ ਕਿ ਕਦੋਂ ਮੂਵ ਹੋਈਏ, ਮੂਵ ਐਸ ਸੂਨ ਐਸ ਪੋਸੀਬਲ ਹੋਣਾ ਪੈਣਾ ਜੀ। ਆਈ ਨੋ ਕਿ ਐਟ ਦਾ ਮੂਮੈਂਟ ਤਾਂ ਵੈਸਟਰਨ ਆਸਟ੍ਰੇਲੀਆ ਨੇ ਬੰਦ ਕੀਤਾ ਹੋਇਆ, ਮੇ ਬੀ ਆਉਣ ਵਾਲੇ ਟਾਈਮ ਦੇ ਵਿੱਚ ਮਹੀਨੇ ਦੋ ਮਹੀਨੇ ਚ ਵੀ ਨਾ ਖੁੱਲੇ ਇਹ ਚੀਜ਼, ਮੇਰੇ ਹਿਸਾਬ ਨਾਲ ਇਸ ਚੀਜ਼ ਦਾ ਇੰਪੈਕਟ ਨਹੀਂ ਹੋਣਾ ਚਾਹੀਦਾ ਫਾਈਲ ਤੇ, ਕਿਉਂਕਿ ਤੁਹਾਡੇ ਹੱਥ ਨਹੀਂ ਹੈਗੀ, ਠੀਕ ਹੈ। ਸੋ ਅਗਰ ਡਿਊਰਿੰਗ ਦਾ ਪ੍ਰੋਸੈਸਿੰਗ ਤੁਹਾਡਾ ਇੰਪਲੋਇਰ ਜਿਹੜਾ ਆ ਉਹ ਮਨਾ ਕਰ ਦਿੰਦਾ ਹੈ, ਤਾਂ ਦੇਖੋ ਉਹਦੇ ਵਿੱਚ ਕੀ ਹੈ, ਉਹਦੇ ਵਿੱਚ ਪ੍ਰੋਬਲਮਸ ਡੈਫੀਨੇਟਲੀ ਹੋ ਸਕਦੇ ਆ, ਕਿਉਂਕਿ ਆਪਾਂ ਨੂੰ ਜਿਹੜੀ ਇਨਵੀਟੇਸ਼ਨ ਆ ਉਹ ਤਾਂ ਮਿਲੀ ਉਸ ਬੇਸ ਤੇ ਹੈ ਕਿ ਸਾਡੇ ਕੋਲ ਉੱਥੇ ਜੋਬ ਆਫਰ ਲੈਟਰ ਹੈਗੀ ਹੈ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਬਟ ਕੀ ਉਹ ਇੰਨੇ ਸਟ੍ਰਿਕਟ ਹੋਊਗੇ ਕਿ ਤੁਹਾਡੀ ਫਾਈਲ ਰਿਫਿਊਜ਼ ਕਰ ਦੋਗੇ? ਕਿ ਦੇਖੋ ਫਾਈਲ ਰਿਫਿਊਜ਼ ਕਰ ਸਕਦੇ ਆ, ਬਟ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਦੂਸਰੇ ਇੰਪਲੋਇਰ ਨੂੰ ਫਾਈਂਡ ਆਊਟ ਕਰ ਲੈਂਦਾ ਤੇ ਉੱਥੋਂ ਮੈਨੂੰ ਜੋਬ ਆਫਰ ਲੈਟਰ ਮਿਲ ਜਾਂਦੀ ਹੈ, ਹਾਂ ਉਸ ਕੇਸ ਦੇ ਵਿੱਚ ਇੰਨੀ ਕੁ ਕੰਸੀਡਰੇਸ਼ਨ ਜਿਹੜੇ ਆ ਉਹ ਸਟੇਟਸ ਵਾਲੇ ਸਾਰੇ ਦੇ ਦਿੰਦੇ ਆ ਕਿ ਤੁਸੀਂ ਆਪਣੇ ਵੱਲੋਂ ਐਫਰਟ ਕੀਤੀ ਸੀ, ਤੁਹਾਨੂੰ ਜੋਬ ਵੀ ਮਿਲ ਗਈ, ਇੱਕ ਨੇ ਇੰਪਲੋਇਰ ਨੇ ਮਨਾ ਕਰਤਾ, ਤੁਹਾਨੂੰ ਦੂਜਾ ਇੰਪਲੋਇਰ ਵੀ ਰੈਡੀ ਹੈ ਜੋਬ ਦੇਣ ਲਈ। ਸੋ ਇੰਨੀ ਕੁ ਚੀਜ਼ਾਂ ਦੇ ਵਿੱਚ ਸਟੇਟਸ ਜਿਹੜੀਆਂ ਉਹ ਜਨਰਲੀ ਪ੍ਰੋਬਲਮਸ ਕ੍ਰੀਏਟ ਨਹੀਂ ਕਰਦੀਆਂ, ਬਟ ਟੂ ਬੀ ਓਨੈਸ ਦੈਟਸ ਗੁੱਡ ਕਿ ਤੁਹਾਨੂੰ ਇਨਵੀਟੇਸ਼ਨ ਆ ਗਈ ਹੈ, ਤਾਂ ਮੈਂ ਤਾਂ ਇਹ ਕਹੂੰਗਾ ਕਿ ਆਪਣਾ ਜਿਹੜਾ ਐਸ ਸੂਨ ਐਸ ਪੋਸੀਬਲ ਜਿਹੜੇ ਆ ਡਾਕੂਮੈਂਟਸ ਹੈਗੇ ਆ ਤੁਸੀਂ ਪ੍ਰੋਵਾਈਡ ਕਰਾਓ, ਤੇ ਹੋਪਫੁਲੀ ਤੁਹਾਡਾ ਜਿਹੜਾ ਜੋਬ ਆ ਉਹ ਇੱਥੇ ਕੰਟੀਨਿਊ ਰਹੇ, ਉਹ ਨਾ ਚੇਂਜ ਹੋਵੇ, ਕਿਉਂਕਿ ਐਵੇਂ ਉਹਦੇ ਵਿੱਚ ਫਿਰ ਥੋੜਾ ਜਿਹਾ ਪ੍ਰੋਬਲਮਸ ਜਿਹੜੀਆਂ ਜਾਂ ਡਾਕੂਮੈਂਟਰੀ ਹੈਸਲਸ ਜਿਹੜੀਆਂ ਉਹ ਆ ਜਾਂਦੀ ਆ, ਤੇ ਨਾਲ ਹੀ ਨਾਲ ਆਪਣਾ ਜਿਹੜਾ ਕੰਟਰੈਕਟ ਜਿਹੜਾ ਸਟਾਰਟ ਡੇਟ ਆ ਉਹ ਤੁਸੀਂ ਮੇ ਬੀ ਮਹੀਨੇ ਬਾਅਦ ਹੀ ਪਾ ਦਿਓ, ਕਿਉਂਕਿ ਉਹਦੇ ਵਿੱਚ ਅਗਰ ਕੁਐਸਚਨਿੰਗ ਹੁੰਦੀ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿਉਂਕਿ ਕਿ ਲੌਕਡਾਊਨ ਜਿਹੜਾ ਆ ਹਲੇ ਹੈਗਾ ਤਾਂ ਹਲੇ ਮੂਵ ਕਰਨਾ ਪੋਸੀਬਲ ਨਹੀਂ ਹੈ।
ਜੀ ਜੀ ਬਿਲਕੁਲ, ਤੇ ਇਹਦੇ ਨਾਲ ਹੀ ਅੱਗੇ ਸਾਡੇ ਨਾਲ ਫੇਸਬੁੱਕ ਤੇ ਜ਼ਰੀ ਕੁਛ ਹੋਰ ਦੋਸਤ ਜੁੜੇ ਨੇ, ਮੈਂ ਉਹਨਾਂ ਦੇ ਸਵਾਲ ਲੈਂਦੀ ਜਾਂਦੀ ਹਾਂ। ਜੌਨ ਗਰਗ ਸਾਡੇ ਨਾਲ ਜੁੜੇ ਨੇ, ਜੌਨ ਜੀ ਤੁਹਾਡਾ ਵੀ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੌਨ ਜੀ। ਸਵਾਲ ਇਹਨਾਂ ਦਾ ਹੈ, ਕਹਿੰਦੇ ਵਾਈ ਜੀ ਰੋਹਿਤ ਜੀ ਪੁੱਛ ਰਹੇ ਨੇ, ਕਹਿੰਦੇ ਵਾਈ ਦੇ ਆਰ ਨਾਟ ਗ੍ਰਾਂਟਿੰਗ 489 ਇਨ ਆਟੋਮੋਟਿਵ ਆਨਸ਼ੋਰ ਫਾਈਲਸ, ਵੈਨ ਕੈਨ ਆਈ ਐਕਸਪੈਕਟ ਗ੍ਰਾਂਟ, ਨਾਓ ਇਟਸ ਬੀਨ ਟੂ ਲੌਂਗ, ਨਾਓ ਮੀ ਅਰਾਊਂਡ 23 ਮੰਥਸ, ਆਰ ਦੇ ਨਾਟ ਗ੍ਰਾਂਟਿੰਗ ਡਿਊ ਟੂ ਲੋਕਡਾਊਨ ਔਰ ਕਮਿੰਗ ਇਲੈਕਸ਼ਨ? ਇਹਨਾਂ ਦਾ ਸਵਾਲ ਜਿਹੜਾ ਵਾਕਈ ਜੌਨ ਹੋਰਾਂ ਨੇ ਬਹੁਤ ਵਾਰ ਇਹ ਸਵਾਲ ਜਿਹੜਾ ਸਾਡੇ ਨਾਲ ਸਾਂਝਾ ਵੀ ਕੀਤਾ, ਔਰ ਇਹਨਾਂ ਦੀ ਉਡੀਕ ਜਿਹੜੀ ਉਹ ਕਾਫੀ ਲੰਬੀ ਹੈ, ਕਿਉਂਕਿ ਹਰ ਪ੍ਰੋਗਰਾਮ ਚ ਤਕਰੀਬਨ ਇਹਨਾਂ ਦਾ ਜਿਹੜਾ ਸਵਾਲ ਹੈ ਪਹੁੰਚਦਾ, ਔਰ ਅਜੇ ਤੱਕ ਇਹਨਾਂ ਦਾ ਇਹ ਜਿਹੜਾ ਸਵਾਲ ਹੈ ਉੱਥੇ ਦਾ ਉੱਥੇ ਹੀ ਬਣਿਆ ਹੋਇਆ।
ਦੇਖੋ ਜੌਨ ਜੀ ਇਹਦੇ ਕਰਕੇ ਨਾ ਆਈ ਅੰਡਰਸਟੈਂਡ ਕਿ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਇਸ ਤੋਂ ਐਜ਼ ਐਪਲੀਕੈਂਟਸ ਨੂੰ ਨਹੀਂ, ਮੈਂ ਜਿਹੜਾ ਪਹਿਲਾਂ ਵੀ ਦੱਸ ਚੁੱਕਾ ਐਜ਼ ਅ ਮਾਈਗ੍ਰੇਸ਼ਨ ਏਜੰਟ ਮੈਨੂੰ ਵੀ, ਅਤੇ ਬਾਕੀ ਵੀ ਜਿਹੜੇ ਇਸ ਫੀਲਡ 'ਚ ਹੈਗੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਆ, ਸਪੈਸ਼ਲੀ ਆ 489 ਅਤੇ 190 ਦੀ ਐਪਲੀਕੇਸ਼ਨ ਲੈ ਕੇ ਜਿਹੜੇ ਕਿ ਨੋਨ ਕ੍ਰਿਟੀਕਲ ਸੈਕਟਰਸ ਆ, ਮੋਟਰ ਮਕੈਨਿਕ ਸ਼ੈਫ ਜਾਂ ਬਾਕੀ ਵੀ ਜਿੰਨੇ ਐਪਲੀਕੈਂਟ ਹੈਗੇ ਆ, ਬਹੁਤ ਜ਼ਿਆਦਾ ਪਰੇਸ਼ਾਨੀ ਆ ਕਿ ਹੁਣ ਦੇਖੋ ਆ ਪੋਲੀਟੀਕਲ ਆ ਜਾਂ ਲੌਕਡਾਊਨ ਆ, ਬਹਾਨਾ ਤਾਂ ਦੇਖੋ ਆਹੀ ਮਾਰ ਰਹੇ ਆ ਕਿ ਲੌਕਡਾਊਨਸ ਕਰਕੇ ਚੱਪਾ, ਇਹ ਕੋਈ ਇਹ ਨਹੀਂ ਲੱਗ ਰਿਹਾ ਕਿ ਕੋਈ ਇਹਦੇ ਵਿੱਚ ਜਾਣੇਗੀ ਇਸ ਆਰਗੂਮੈਂਟ 'ਚ ਲੌਕਡਾਊਨ ਪ੍ਰੋਸੈਸਿੰਗ ਨਹੀਂ ਹੋ ਰਹੀ, ਮੀਨਸ ਕੰਮ ਸਾਰੇ ਹੋ ਰਹੇ ਆ, ਕੇਸ ਆਫਿਸਰਸ ਆ ਚਾਹੇ ਆਪਾਂ ਵੀ ਆ ਘਰੋਂ ਤਾਂ ਕੰਮ ਸਾਰੇ ਕਰਦੇ ਪਏ ਆ, ਸੋ ਇਹ ਕਹਿਣਾ ਕਿ ਲੌਕਡਾਊਨ ਕਰਕੇ ਪ੍ਰੋਸੈਸਿੰਗ ਸਲੋ ਆ, ਦਿਸ ਇਜ਼ ਨੋਟ ਐਕਸੈਪਟੇਬਲ, ਠੀਕ ਹੈ। ਬਾਕੀ ਹੁਣ ਇਹ ਕਰ ਕਿਉਂ ਨਹੀਂ ਤਾਂ ਇਹਨਾਂ ਦਾ ਅੰਦਰੋਂ ਕੀ ਰੀਜ਼ਨ ਆ, ਕੀ ਉੱਪਰੋਂ ਇਹਨਾਂ ਨੂੰ ਇੰਸਟਰਕਸ਼ਨ ਆ, ਹਾਰਡ ਟੂ ਸੇ, ਬਟ ਮੋਸਟ ਲਾਈਕਲੀ ਇਹੀ ਆ ਮੇਰੇ ਖਿਆਲ ਕਿ ਪੀ ਆਰ ਜਿਹੜੀਆਂ ਆ ਇਹਨਾਂ ਨੇ, ਕਿਉਂਕਿ ਜਿਹੜੀ ਲਿਬਰਲਸ ਦੀ ਪੋਲਿਸੀ ਰਹੀ ਆ ਕਿ ਪੀ ਆਰ ਜਿਹੜੀ ਆ ਉਹਨੂੰ ਆਪਾਂ ਸਟ੍ਰਿਕਟ ਕਰਨਾ ਆ, ਟੈਂਪਰੇਰੀ ਵੀਜ਼ਾਸ ਤੇ ਜ਼ਿਆਦਾ ਰੱਖਣੇ ਆ ਉਹਨਾਂ, ਤਾਂ ਹੀ ਇਸੀ ਕਰਕੇ ਉਹਨਾਂ ਨੇ 489 2491 ਲੈਣ ਦਾ, ਕਿਉਂਕਿ 489 ਚ ਦੋ ਸਾਲ ਬਾਅਦ ਪੀ ਆਰ ਹੋ ਜਾਂਦੀ ਸੀ, 491 ਚ ਤਿੰਨ ਸਾਲ ਬਾਅਦ ਹੋਣੀ ਆ, ਤੇ ਨਾਲੇ ਨਾਲ ਉਹ ਚ ਸੈਲਰੀ ਦੀ ਕੰਡੀਸ਼ਨ ਰੱਖਤੀ ਕਿ ਬੱਚੇ ਜਿਹੜੇ ਹੈਗੇ ਆ ਉਹ ਜ਼ਿਆਦਾ ਰੀਜਨਲ ਏਰੀਆ ਚ ਰਹੂਗੇ, ਕਿਉਂਕਿ 489 ਚ ਦੋ ਸਾਲ ਬਾਅਦ ਹੋ ਜਾਂਦੀ, ਤੇ ਇਹਨਾਂ ਨੇ ਕੀ ਕੀਤਾ ਕਿ ਤਿੰਨ ਸਾਲ ਕਿੱਦਾਂ ਕਰੀਏ ਇਹਨਾਂ ਨੂੰ, ਇਹਨਾਂ ਦੀ ਪ੍ਰੋਸੈਸਿੰਗ ਡਿਲੇਸ ਕਰ ਦੋ ਤਾਂ ਕਿ ਹੋਰ ਟਾਈਮ ਲੱਗੇ ਇਹਨਾਂ ਨੂੰ। ਹੁਣ ਇੱਕ ਤਾਂ ਪਹਿਲਾਂ ਜਿਹੜੀ ਫਾਈਲ 8 ਜਾਂ 10 ਮਹੀਨੇ ਦੇ ਵਿੱਚ ਗ੍ਰਾਂਟ ਆ ਜਾਂਦੀ ਸੀ ਜਾਂ 6 ਮਹੀਨੇ ਚ ਆ ਜਾਂਦੀ ਸੀ, 24 ਮਹੀਨੇ ਹੋ ਗਏ ਪ੍ਰੋਸੈਸਿੰਗ ਚ ਪਿਆ, ਕਿਉਂਕਿ ਉਹਨਾਂ ਨੂੰ ਪਤਾ ਜਦ ਤਾਈ ਵੀਜ਼ਾ ਗ੍ਰਾਂਟ ਨਹੀਂ ਹੁੰਦਾ 887 ਦੇ ਲਈ ਟਾਈਮ ਫਰੇਮ ਸ਼ੁਰੂ ਨਹੀਂ ਹੋਣਾ ਦੋ ਸਾਲ ਦਾ, ਸੋ ਆਟੋਮੈਟਿਕਲੀ ਡਿਲੇਸ ਕਰਤੀ ਹੈ ਪੀ ਆਰ ਦੇ ਲਈ ਉਹਨਾਂ ਨੇ 887 ਦੇ, ਕਿ ਬੱਚੇ ਜਿਹੜੇ ਆ ਉਹ ਜ਼ਿਆਦਾ ਰੀਜਨਲ ਏਰੀਆ ਚ ਰਹਿਣ ਤਦ ਤੱਕ। ਸੇਮ ਵਿਦ 190 ਇਸ ਵਾਰ, ਹੁਣ 190 ਪੁਰਾਣੀ ਫਾਈਲਾਂ ਪਈਆਂ ਹੋਈਆਂ, ਹਾਥੀ ਨਹੀਂ ਲਾ ਰਹੇ ਨੋਨ ਕ੍ਰਿਟੀਕਲ ਸੈਕਟਰਸ ਨੂੰ, ਰੀਜ਼ਨ ਕਿਉਂਕਿ 190 ਡਾਇਰੈਕਟ ਪੀ ਆਰ ਦੇਣੀ ਨਹੀਂ ਚਾਹੁੰਦੇ ਆਪਾਂ, ਕਿ ਬੱਚੇ ਜਿਹੜੇ ਆ ਇੱਥੇ ਹੈਗੇ ਆ, ਪੋਲਿਸੀ ਇਹ ਆ ਕਿ ਪ੍ਰਾਇਓਰਟੀ ਇਹ ਆ ਕਿ ਜ਼ਿਆਦਾ ਤੋਂ ਜ਼ਿਆਦਾ ਟਾਈਮ ਟੈਂਪਰੇਰੀ ਵੀਜ਼ਾਸ ਤੇ ਰਹਿਣ, ਪੀ ਆਰ ਨਾ ਹੋਣ, ਜਿਹੜੀ ਕਿ ਬਹੁਤ ਹੀ ਇੱਕ ਗਲਤ ਅਪਰੋਚ ਆ ਗਵਰਨਮੈਂਟ ਦੀ, ਕਿ ਅਗਰ ਬੱਚਿਆਂ ਨੇ ਇੱਥੇ ਅਗਰ ਪੜ੍ਹਾਈਆਂ ਕੀਤੀਆਂ ਹੋਈਆਂ, ਸਾਰੀ ਫੀਸਾਂ ਪੇ ਕੀਤੀਆਂ ਹੋਈਆਂ, ਆਪਣੇ ਸਕਿੱਲ ਅਸੈਸਮੈਂਟਾਂ ਕਰਾਈਆਂ ਹੋਈਆਂ, ਵਰਕ ਐਕਸਪੀਰੀਅੰਸ ਲਏ ਹੋਏ ਆ, ਉਸ ਤੋਂ ਬਾਅਦ ਕੀ ਉਹਨਾਂ ਨੂੰ ਫਿਰ ਵੀ ਪੁਸ਼ ਕੀਤਾ ਜਾਵੇ ਕਿ ਤੁਸੀਂ ਟੈਂਪਰੇਰੀ ਰਹੋ, ਇਹ ਤਾਂ ਗਲਤ ਚੀਜ਼ ਹੈ ਬਟ ਫੈਕਟ ਆ, ਹੁਣ ਆਪਾਂ ਇਹਨੂੰ ਕੀ ਕਹਿੰਦੇ ਆ ਝੁਟਲਾ ਵੀ ਨਹੀਂ ਸਕਦੇ। ਸੋ ਐਟ ਦਾ ਮੂਮੈਂਟ ਕੀ ਕਰ ਸਕਦੇ ਆ ਕਿ ਦਿਸ ਨਥਿੰਗ ਬਟ ਵੇਟ, ਬਟ ਕਦੋਂ ਤੱਕ ਵੇਟ ਹੋਣੀ? ਦੇਖੋ ਵੇਟ ਉਹੀ ਹੈ ਕਿ ਅਨਲਿਮਿਟਡ ਜਾਂ ਇਨਫਿਨਿਟ ਟਾਈਮ ਤੱਕ ਤਾਂ ਲੈ ਕੇ ਨਹੀਂ ਰਹਿ ਸਕਦੇ। ਮੈਂ ਪਿਛਲੀ ਵਾਰ ਆਪਣੀ ਇੰਟਰਵਿਊ ਚ ਗੱਲ ਵੀ ਕੀਤੀ ਸੀ, ਜਿਹੜੀ ਗਵਰਨਮੈਂਟ ਇਨਕੁਆਇਰੀ ਕਮੇਟੀ ਨੇ, ਜਿਹੜੀ ਕਮੇਟੀ ਨੇ ਰਿਕਮੈਂਡੇਸ਼ਨ ਦਿੱਤੀਆਂ, ਉਹਦੇ ਵਿੱਚ ਸਪੈਸੀਫਿਕਲੀ ਇਸ ਚੀਜ਼ ਦੇ ਬਾਰੇ ਗੱਲ ਕੀਤੀ ਹੈ ਕਿ ਜਿਹੜੇ ਤੁਹਾਡੇ ਪ੍ਰੋਸੈਸਿੰਗ ਟਾਈਮਸ ਆ, ਉਹਦੇ ਵਿੱਚ ਜੋ ਤੁਸੀਂ ਦੱਸਦੇ ਹੋ ਔਰ ਤੁਸੀਂ ਕਰਦੇ ਹੋ ਉਹ ਚ ਇੰਨਾ ਡਿਫਰੈਂਸ ਕਰ ਲਈ ਹੈ। ਸੋ ਐਟਲੀਸਟ ਜਿੰਨੇ ਵੀ ਐਪਲੀਕੈਂਟਸ ਹੈਗੇ ਆ ਉਹਨਾਂ ਦਾ ਥੋੜਾ ਭਰੋਸਾ ਤਾਂ ਬਣੇ ਕਿ ਤੁਸੀਂ ਅਗਰ ਵੈਬਸਾਈਟ ਤੇ ਲਿਖਿਆ 489 8 ਤੋਂ 10 ਮਹੀਨੇ ਚ ਹੋਣਾ, ਤਾਂ 8 ਤੋਂ 10 ਮਹੀਨੇ ਚ ਹੀ ਹੋਣਾ ਚਾਹੀਦਾ ਕਿ ਕਿਸੇ ਦਾ 8 ਚ ਹੋ ਜਾਵੇ, ਕਿਸੇ ਦਾ 9 ਚ ਹੋ ਜਾਵੇ, ਕਿਸੇ ਦਾ 10 ਚ ਹੋ ਜਾਵੇ, ਜ਼ਿਆਦਾ ਤੋਂ ਜ਼ਿਆਦਾ 11 ਜਾਂ 12 ਮਹੀਨੇ ਹੋ ਜਾਣ, ਬਟ 10 ਮਹੀਨੇ ਦੇ 24 ਮਹੀਨੇ ਹੋਣਾ, 28 ਮਹੀਨੇ ਹੋਣਾ, ਮੀਨਸ ਇਸ ਕਾਰਨ ਕਿ ਤੁਸੀਂ ਪੈਸੇ ਲੈ ਲਏ ਐਪਲੀਕੈਂਟਸ, ਉਹਨਾਂ ਨੂੰ ਰਿਪ ਆਫ ਕਰ ਲਿਆ ਤੇ ਉਹਨਾਂ ਕੋਲ ਵੇਟ ਕਰੀ ਜਾਓ। ਸੋ ਉਸ ਕਮੇਟੀ ਦੀ ਜਿਹੜੀ ਰਿਕਮੈਂਡੇਸ਼ਨ ਆ, ਹੋਪਫੁਲੀ ਅਗਰ ਉਹ ਫਾਲੋ ਹੁੰਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜੇ ਪ੍ਰੋਸੈਸਿੰਗ ਡਿਲੇਜ ਆ ਉਹ ਥੋੜੇ ਘਟੂਗੇ। ਬਟ ਜਿੰਨੇ ਵੀ 489190 ਆ, ਮੈਨੂੰ ਐਕਸਪੈਕਟੇਸ਼ਨ ਹੈਗੀ ਆ ਕਿ ਕਿਉਂਕਿ ਵੈਕਸੀਨੇਸ਼ਨ ਹੋਪਫੁਲੀ, ਜਿਹੜਾ ਅੱਜ ਵੀ ਇਹ ਨਿਊਜ਼ ਆਈ ਹੈ, ਉਹ ਕਹਿੰਦੇ ਅਕਤੂਬਰ ਤੱਕ ਸ਼ਾਇਦ ਸਿਡਨੀ ਦੀ 80% ਉਹ ਕਹਿੰਦੇ ਆਪਾਂ ਟਾਰਗੇਟ ਮੀਟ ਕਰ ਲੈਣਾ। ਅਗਰ ਅਕਤੂਬਰ ਤੱਕ ਹੋ ਜਾਂਦਾ, ਅਕਤੂਬਰ ਨਾ ਵੀ ਹੋਵੇ ਨਵੰਬਰ ਦੇ ਵਿੱਚ ਵੀ ਹੁੰਦਾ ਆ, ਤਾਂ ਹੋਪਫੁਲੀ ਕ੍ਰਿਸਮਿਸ ਤੋਂ ਪਹਿਲਾਂ ਦਸੰਬਰ ਦੇ ਵਿੱਚ ਥੋੜੀ ਪੋਜ਼ਿਟਿਵਿਟੀ ਦਿਖੂਗੀ। ਤਾਂ ਇਹ ਹੋ ਸਕਦਾ ਨਵੰਬਰ ਦਸੰਬਰ ਦੇ ਵਿੱਚ ਜਿੰਨੀਆਂ ਵੀ ਪੁਰਾਣੀਆਂ ਪੈਂਡਿੰਗ ਫਾਈਲਾਂ ਪਈਆਂ ਹੋਈਆਂ ਮੋਸਟਲੀ ਉਹ ਪ੍ਰੋਸੈਸ ਹੋ ਜਾਣੀ ਚਾਹੀਦੀ ਹੈ।
ਜੀ ਬਿਲਕੁਲ, ਇਹ ਉਮੀਦ ਕਰਦੇ ਹਾਂ ਕਿਉਂਕਿ ਕ੍ਰਿਸਮਸ ਤੋਂ ਪਹਿਲਾਂ ਥੋੜੀ ਜਿਹੀ ਪੋਜ਼ਿਟਿਵਿਟੀ ਜਿਹੜੀ ਉਹ ਸਰਕਾਰ ਵੱਲੋਂ ਵੀ ਬਣਾਉਣੀ ਬਣਦੀ ਵੀ ਆ ਔਰ ਬਣਾਉਂਦੀ ਵੀ ਆ ਸਰਕਾਰ ਹਮੇਸ਼ਾ। ਉਹਨਾਂ ਨੂੰ ਹੁੰਦਾ ਕਿ ਸਾਡੇ ਤਿਉਹਾਰ ਵੀ ਜਿਹੜੇ ਉਹ ਵੀ ਨੇੜੇ ਆਉਣ ਡੇ ਔਰ ਉਸ ਤੋਂ ਪਹਿਲਾਂ ਉਹਨਾਂ ਦੀਆਂ ਤਿਆਰੀਆਂ ਜਿਹੜੀਆਂ ਉਹ ਵੀ ਸ਼ੁਰੂ ਹੋ ਜਾਂਦੀਆਂ। ਤੇ ਇਹਦੇ ਨਾਲ ਹੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿ ਜਦੋਂ ਤੱਕ ਸਟੇਟ ਲੈਵਲ ਦੇ ਜਿਹੜੇ ਬਾਰਡਰ ਆ ਉਹੀ ਬੈਨ ਹੁੰਦੇ ਆ ਉਦੋਂ ਤੱਕ ਜਿਹੜਾ ਮਾਹੌਲ ਆ ਉਹ ਦੇਸ਼ ਦੇ ਵਿੱਚ ਵੀ ਥੋੜਾ ਜਿਹਾ ਸੁਖਾਵਾਂ ਨਹੀਂ ਹੁੰਦਾ। ਸੋ ਇਸ ਕਰਕੇ ਉਦੋਂ ਤੱਕ ਬਹੁਤ ਸਾਰੀਆਂ ਹੋਰ ਵੀ ਉਮੀਦਾਂ ਜਿਹੜੀਆਂ ਮਾਈਗ੍ਰੇਸ਼ਨ ਦੇ ਨਾਲ ਵੀ ਜੁੜਦੀਆਂ ਬਣ ਰਹੀਆਂ। ਸੋ ਅਸੀਂ ਸਾਰੇ ਇਸੀ ਆਸ ਦੇ ਨਾਲ ਜਿਹੜਾ ਇੱਕ ਆਸਵੰਦ ਹੋ ਕੇ ਆਪਣੇ ਆਪਣੇ ਕੇਸ ਦੀ ਜਿਹੜੀ ਉਹ ਉਡੀਕ ਆ ਉਹ ਕਰਦੇ ਰਹੀਏ। ਸੋ ਜੌਨ ਗਰਗ ਹੋਰਾਂ ਦੇ ਲਈ ਵੀ ਆਪਾਂ ਇਹੀ ਆਸ ਕਰਦੇ ਹਾਂ। ਤੇ ਅੱਗੇ ਸਾਡੇ ਨਾਲ ਕੁਛ ਹੋਰ ਦੋਸਤ ਜੁੜੇ ਨੇ, ਦੋਸਤੋ ਤੁਹਾਨੂੰ ਦੱਸਦੇ ਜਾਂਦੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਔਰ ਪ੍ਰੋਗਰਾਮ ਚੱਲ ਰਿਹਾ ਦ ਮਾਈਗ੍ਰੇਸ਼ਨ ਸ਼ੋ। ਦ ਮਾਈਗ੍ਰੇਸ਼ਨ ਸ਼ੋ ਦੇ ਵਿੱਚ ਅਸੀਂ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਸਵਾਲ ਹਮੇਸ਼ਾ ਸ਼ਾਮਿਲ ਕਰਦੇ ਹਾਂ। ਸੋ ਸਾਡੇ ਤੱਕ ਸਵਾਲ ਭੇਜਣ ਦੇ ਲਈ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਸਵਾਲ ਤੁਸੀਂ ਟਾਈਪ ਕਰਕੇ ਭੇਜ ਸਕਦੇ ਹੋ ਜਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਜਾਂ ਤੁਸੀਂ ਟੈਲੀਗ੍ਰਾਮ ਐਪ ਦੇ ਰਾਹੀਂ ਵੀ ਸਾਨੂੰ ਆਪਣਾ ਸਵਾਲ ਪਹੁੰਚਦਾ ਕਰ ਸਕਦੇ ਹੋ। ਫੋਨ ਕਰਕੇ ਡਾਇਰੈਕਟ ਜਿਹੜਾ ਸਵਾਲ ਹੈ ਤੁਸੀਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਗੱਲ ਕਰਕੇ ਸਾਂਝਾ ਕਰ ਸਕਦੇ ਹੋ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-85-99-28-11। ਤੇ ਲੋ ਜੀ ਪ੍ਰੋਗਰਾਮ ਦੇ ਵਿੱਚ ਸਵਾਲਾਂ ਦਾ ਸਿਲਸਿਲਾ ਜਾਰੀ ਹੈ ਤੇ ਅਗਲੇ ਸਵਾਲ ਵੱਲ ਵਧਦੇ ਹਾਂ। ਅਗਲੇ ਸਵਾਲ ਦੇ ਲਈ ਸਾਡੇ ਨਾਲ ਇੱਕ ਵਾਰ ਫੇਰ ਜੁੜੇ ਨੇ ਤੌਕੀਰ ਚੀਮਾ ਹੋਰੀ। ਤੌਕੀਰ ਜੀ ਕਹਿ ਰਹੇ ਨੇ, ਕਹਿੰਦੇ ਸੋਰੀ ਸਰ ਫੋਰ ਡਿਸਟਰਬਿੰਗ ਅਗੇਨ, ਅਕੋਰਡਿੰਗ ਟੂ TRA ਆਈ ਨੀਡ 3 ਈਅਰਸ ਵਰਕ ਈਅਰਸ ਐਕਸਪੀਰੀਅੰਸ। ਵਰਕ ਐਕਸਪੀਰੀਅੰਸ ਜਿਹੜਾ 3 ਸਾਲ ਦਾ ਕਹਿੰਦੇ TR ਦੇ ਅਨੁਸਾਰ ਹੈ, ਵਿਚ ਇਜ਼ ਨਾਟ ਪੋਸੀਬਲ ਔਨ TR। ਜੀ ਰੋਹਿਤ ਜੀ ਸਵਾਲ ਜਿਹੜਾ ਤੌਕੀਰ ਹੋਰਾਂ ਦਾ,
ਮੈਨੂੰ ਲੱਗਦਾ ਵੀਡੀਓ ਕਿਤੇ ਟੈਕਨੀਕਲ ਰਿਸਪੌਂਸ ਹੋ ਗਈ ਸੀ ਥੋੜੀ।
ਜੀ ਜੀ ਵੀਡੀਓ ਰੁਕ ਗਈ ਸੀ ਸ਼ਾਇਦ, ਪੌਜ਼ ਆ ਗਿਆ ਸੀਗਾ। ਜੀ ਸੋ ਸਵਾਲ ਇੱਕ ਵਾਰ ਮੈਂ ਫੇਰ ਸ਼ਾਮਿਲ ਕਰਦੀ ਹਾਂ ਤੌਕੀਰ ਹੋਰਾਂ ਦਾ। ਕਹਿੰਦੇ ਸਰ ਸੋਰੀ ਸਰ ਫੋਰ ਡਿਸਟਰਬਿੰਗ ਅਗੇਨ, ਅਕੋਰਡਿੰਗ ਟੂ ਕਹਿੰਦੇ TRA ਆਈ ਨੀਡ 3 ਈਅਰਸ ਵਰਕ ਐਕਸਪੀਰੀਅੰਸ ਵਿਚ ਇਜ਼ ਨਾਟ ਪੋਸੀਬਲ ਔਨ TRA ਸ਼ਾਇਦ। ਜੀ ਔਨ TR
ਕੋਈ ਵੀ ਆਪਾਂ ਸਕਿੱਲ ਅਸੈਸਮੈਂਟ ਕਰਾਉਣੀ ਆ, ਉਹ ਚ ਵਰਕ ਐਕਸਪੀਰੀਅੰਸ ਤਾਂ ਮੈਂਡੇਟਰੀ ਹੈਗਾ ਹੀ ਆ ਜੀ। ਹੁਣ TR ਤੇ ਆ ਆਪਾਂ ਨੂੰ ਉਸ ਢੰਗ ਨਾਲ ਪਲਾਨ ਕਰਨਾ ਪੈਣਾ, ਫਿਰ ਤਾਂ ਫਿਰ ਆਪਾਂ ਨੂੰ ਆਕੂਪੇਸ਼ਨ ਵੀ ਜਿਹੜੀ ਚੂਜ਼ ਕਰਨ ਲਈ ਉਹ ਸਾਨੂੰ ਸਾਰੇ ਫੈਕਟਰਸ ਇਨ ਕਾਊਂਟ ਕਰਨੇ ਪੈਣੇ ਆ ਤੁਹਾਨੂੰ ਕਿ ਕਿਹੜੀ ਚੀਜ਼ ਕਰੀਏ ਕਿ ਆਪਣਾ ਵਰਕ ਐਕਸਪੀਰੀਅੰਸ ਪੂਰਾ ਕਰਕੇ ਸਕਿੱਲ ਅਸੈਸਮੈਂਟ ਹੋ ਜਾਵੇ। ਉਹ ਕਿਸੇ ਵੀ ਫੀਲਡ ਚ ਹੋ ਸਕਦੀ ਹੈ, ਉਹ ਸਾਨੂੰ ਵਰਕ ਐਕਸਪੀਰੀਅੰਸ ਚਾਹੀਦਾ ਆ। ਅਕਾਊਂਟਿੰਗ ਦੇ ਵਿੱਚ ਨਹੀਂ ਚਾਹੀਦਾ ਹੁੰਦਾ ਵਰਕ ਐਕਸਪੀਰੀਅੰਸ, ਆਪਾਂ ਨੂੰ ਉਹ ਚ ਸਿੱਧੀ ਹੋ ਜਾਂਦੀ ਆ। ਸੋ ਤੁਸੀਂ ਅਗਰ ਅਕਾਊਂਟਿੰਗ ਕੀਤੀ ਹੋਈ ਆਪਣੀ ਉਹਦੀ ਸਕਿੱਲ ਅਸੈਸਮੈਂਟ ਕਰਾ ਲਓ, ਇਲੈਕਟ੍ਰੀਸ਼ਨ ਦਾ ਵਰਕ ਐਕਸਪੀਰੀਅੰਸ ਦੇਖੋ, ਆਪਾਂ ਸਟਾਰਟ ਜ਼ਰੂਰ ਕਰ ਲਈਏ, ਪੋਸੀਬਲ ਨਹੀਂ ਹੈ ਮੈਨੂੰ ਪਤਾ 18 ਮਹੀਨੇ ਜਿਹੜੇ ਤੁਹਾਨੂੰ TR ਤੇ ਮਿਲਣੇ ਜਾਂ 2 ਸਾਲ ਅਗਰ ਤੁਹਾਡਾ ਪੋਸਟ ਸਟੱਡੀ ਵਰਕ ਰਾਈਟਸ ਆ, ਬਟ ਜਿਹੜਾ 2 ਸਾਲ ਆ ਉਹ ਸਿਰਫ ਉਹੀ ਨਹੀਂ ਹੁੰਦਾ, ਉਹਦੇ ਵਿੱਚ ਜੋ ਤੁਸੀਂ ਅਪਲਾਈ ਕਰਦੇ ਆ, ਬ੍ਰਿਜਿੰਗ ਵੀਜ਼ਾ ਚੱਲਦਾ ਆ, 6 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਆ, ਉਹ ਵੀ ਤੁਹਾਨੂੰ ਐਕਸਟਰਾ ਮਿਲਦਾ ਆ, ਪਲੱਸ ਜਦੋਂ 485 ਖਤਮ ਹੋ ਜਾਂਦਾ ਤੁਸੀਂ ਉਸ ਤੋਂ ਬਾਅਦ ਵੀ ਆਪਣਾ ਫਰਦਰ ਕੋਈ ਵੀਜ਼ਾ ਆਪਸ਼ਨਸ ਦੇਖਦੇ ਆ, ਉਹ ਵੀ ਟਾਈਮ ਮਿਲ ਜਾਂਦਾ। ਸੋ ਸਫੀਸ਼ੀਐਂਟ ਟਾਈਮ ਹੋ ਜਾਂਦਾ ਭਾਵੇਂ ਆਪਾਂ ਵਰਕ ਐਕਸਪੀਰੀਅੰਸ ਪੂਰਾ ਕਰਨਾ ਹੋਵੇ, ਬਟ ਐਟ ਦਾ ਐਂਡ ਆਫ ਦੀ ਡੇ ਇਹੀ ਹੁੰਦਾ ਕਿ ਆਪਾਂ ਜਿਸ ਫੀਲਡ ਦੇ ਵਿੱਚ ਵੀ ਅੱਗੇ ਵਧਣਾ ਹੈ, ਉਹ ਚਾਹੇ ਆਪਣੇ ਕਰੀਅਰ ਪਰਸਪੈਕਟਿਵ ਤੋਂ ਹੋਵੇ, ਚਾਹੇ ਆਪਾਂ ਮਾਈਗ੍ਰੇਸ਼ਨ ਪਰਸਪੈਕਟਿਵ ਤੋਂ ਦੇਖੀਏ, ਆਪਾਂ ਨੂੰ ਵਰਕ ਐਕਸਪੀਰੀਅੰਸ ਦਾ ਸਟਾਰਟ ਕਰਨਾ ਹੀ ਪੈਣਾ ਆ। ਲਿਮਿਟੇਸ਼ਨ ਵੀਜ਼ਾ ਕਰਕੇ ਹੁੰਦੀਆਂ ਆ, ਬਟ ਉਹ ਲਿਮਿਟੇਸ਼ਨ ਜਿਹੜੀਆਂ ਆ ਉਹਨਾਂ ਨੂੰ ਆਪਾਂ ਨੂੰ ਓਵਰਕਮ ਤਾਂ ਕਰਨਾ ਹੀ ਪੈਂਦਾ ਆ। PR ਕੋਈ ਐਡਾ ਸ਼ਾਰਟ ਪੀਰੀਅਡ ਨਹੀਂ ਹੁੰਦਾ ਕਿ ਜਿਹਦੇ ਵਿੱਚ ਆਪਾਂ ਸਾਰੀ ਚੀਜ਼ਾਂ ਪਲੈਨ ਨਹੀਂ ਕਰ ਸਕਦੇ, ਤਾਂ ਤੁਸੀਂ ਅਕੋਰਡਿੰਗਲੀ ਆਪਣੀਆਂ ਜਿੰਨੀਆਂ ਵੀ ਆਕੂਪੇਸ਼ਨ ਹੈਗੀਆਂ ਆ ਸਾਰੇ ਫੈਕਟਰੀਜ਼ ਕਰਕੇ ਉਹ ਤੁਸੀਂ ਆਪਣਾ ਡਿਸੀਜਨ ਲੈ ਕੇ ਅੱਗੇ ਵਧੋ ਜੀ।
ਜੀ, ਤੇ ਇਸ ਤੋਂ ਬਾਅਦ ਸਾਡੇ ਨਾਲ ਮਯੰਕ ਸਚਦੇਵਾ ਹੋਰੀ ਜੁੜੇ ਨੇ, ਮੈਂ ਉਹਨਾਂ ਨੂੰ ਵੀ ਸ਼ਾਮਿਲ ਕਰਦੀ ਹਾਂ। ਬਹੁਤ ਬਹੁਤ ਸਵਾਗਤ ਕਰਦੇ ਮਯੰਕ ਤੁਹਾਡਾ। ਮਯੰਕ ਪੁੱਛ ਰਹੇ ਨੇ, ਕਹਿੰਦੇ ਸਰ, ਇਫ ਵੀ ਸ਼ੋਇੰਗ ਜੋਬ ਔਨ ABN ਫਾਰ 1 ਮੰਥ ਇਨ ਨਿਊ ਸਾਊਥ ਵੇਲਸ ਐਂਡ ਨਾਟ ਪੇਇੰਗ ਟੈਕਸ ਐਟ ਦਾ ਮੋਮੈਂਟ, ਡਜ਼ ਇਟ ਵਿਲ ਇੰਪੈਕਟ ਵਾਈਲ ਲੌਜਿੰਗ PR?
ਦੇਖੋ, ਆਪਾਂ ABN ਤੇ ਆਪਾਂ ਜਿਹੜਾ 1 ਮਹੀਨੇ ਦਾ ਵਰਕ ਐਕਸਪੀਰੀਅੰਸ ਦਿਖਾਣਾ, ਉਹਦਾ ਪਰਪਸ ਕੀ ਆ, ਉਹਦੇ ਉੱਤੇ ਡਿਪੈਂਡ ਕਰਦਾ ਆ, ਠੀਕ ਹੈ। ਬਟ ਅਗਰ ਆਪਾਂ ABN ਤੇ ਕੰਮ ਕਰਦੇ ਪਏ ਹਾਂ 1 ਮਹੀਨੇ ਦੇ ਵਿੱਚ, ਤਾਂ ਕੁਛ ਵੀ ਏਦਾਂ ਦਾ ਡਾਕੂਮੈਂਟ ਜਿਹੜਾ ਆ ਉਹ ਟੈਕਸੇਬਲ ਟੈਕਸ ਦਾ ਨਹੀਂ ਹੁੰਦਾ ਕਿ ਜਿਹੜਾ ਸ਼ੋਅ ਕਰ ਸਕੀਏ। ਹੁਣ ABN ਚ ਦੋ ਚੀਜ਼ਾਂ ਆ ਹੁੰਦੀਆਂ, ਇੱਕ ਤਾਂ ਹੁੰਦਾ ਕਿ ABN ਸਾਡੇ ਕੋਲ ਵਿਦ GST ਰਜਿਸਟ੍ਰੇਸ਼ਨ ਹੈਗਾ ਆ, ਯਾਨੀ ਔਰ ਦੂਜਾ ABN ਹੁੰਦਾ ਕਿ ਜ਼ਰੂਰੀ ਨਹੀਂ ਹੈ ਕਿ ਆਪਾਂ GST ਰਜਿਸਟਰ ਕਰਾਈਏ, ਇਹ ਆਪਣੀ ਇੱਕ ਟਰਨਓਵਰ ਆ $75,000 ਤੋਂ ਘੱਟ ਆ ਤਾਂ ਸਾਨੂੰ ਉਹ ਚ ਲੋੜ ਨਹੀਂ ਹੁੰਦੀ, ਠੀਕ ਹੈ। ਸੋ ਅਗਰ ਹੈਗਾ ਵੀ ਆ ਤਾਂ ਵੀ ਠੀਕ ਹੈ, ਨਹੀਂ ਵੀ ਅਗਰ ਐਪਲੀਕੇਬਲ ਹੈਗਾ ਤਾਂ ਵੀ ਠੀਕ ਆ। ਸੋ ਕੀ ਆਪਾਂ ਅਗਰ ਤੁਹਾਨੂੰ ਕਿਤੇ ਪ੍ਰੂਵ ਕਰਨਾ ਪੈਂਦਾ ਹੈ ਕਿ ਤੁਸੀਂ 1 ਮਹੀਨੇ ABN ਤੇ ਕੰਮ ਕੀਤਾ ਹੈ, ਉਹਦੇ ਵਿੱਚ ਜਿਹੜਾ ਕੰਮ ਆਉਂਦਾ ਹੈ ਕਿ ਤੁਸੀਂ ਆਪਣੀ ਜਿਹੜੀ ਇਨਵਾਇਸਿਸ ਭੇਜਦੇ ਆ, ਠੀਕ ਆ, ਉਹ ਇਨਵਾਇਸਿਸ ਦੀ ਕਾਪੀ ਹੋ ਗਈ, ਪਲੱਸ ਤੁਹਾਡੀ ਜਿਹੜੀ ਪੇਮੈਂਟ ਆਉਂਦੀ ਜੋ ਤੁਸੀਂ ਇਨਵਾਇਸ ਰੇਸ ਕਰਦੇ ਆ ਬੈਂਕ ਦੇ ਵਿੱਚ, ਉਸ ਬੈਂਕ ਸਟੇਟਮੈਂਟ ਦੀ ਕਾਪੀ ਹੋ ਗਈ, ਤੇ ਨਾਲ ਹੀ ਨਾਲ ਜਿਸ ABN ਜਿਸ ਕੰਟਰੈਕਟਰ ਨਾਲ ਤੁਸੀਂ ਕੰਮ ਕਰਦੇ ਪਏ ਹੋ ABN ਤੇ, ਜਿਸ ਕਲਾਇੰਟ ਲਈ ਕੰਮ ਕਰਦੇ ਪਏ ਹੋ, ਉਹਨਾਂ ਦੇ ਲੈਟਰਸ ਵੀ ਲੱਗਦੇ ਆ ਕਿ ਇਹ ਐਪਲੀਕੈਂਟ ਜਿਹੜਾ ਆ ਉਹ ABN ਤੇ ਸਾਡੇ ਨਾਲ ਕੰਮ ਕਰ ਰਿਹਾ ਆ, ਤੇ ਫੋਰ ਐਗਜ਼ਾਮਪਲ ਆਪਾਂ ਕੰਟਰੈਕਟਰ ਦੀ ਗੱਲ ਕਰੀਏ ਜਿਹਨਾਂ ਨੇ ਤੁਹਾਨੂੰ ਕੰਟਰੈਕਟ ਦਿੱਤਾ, ਉਹ ਡਿਟੇਲਸ ਉਹਦੇ ਵਿੱਚ ਮੈਂਸ਼ਨ ਕਰਦੇ ਕਿ ਇਸ ਡੇਟ ਤੋਂ ਇਸ ਪੀਰੀਅਡ ਤੱਕ ਇਹਨਾਂ ਨੇ ਕੰਮ ਕੀਤਾ ਆ, ABN ਤੇ ਕੰਮ ਕਰਦੇ ਆ, ਤੇ ਆਹ ਪ੍ਰੋਫਾਈਲ ਆ ਇਹਨਾਂ ਦਾ, ਤੇ ਬਾਕੀ ਜਿਹੜਾ ਆ ਅਗਰ ਜ਼ਿਆਦਾ ਡਿਟੇਲ ਦੇ ਵਿੱਚ ਜਾਣਾ ਚਾਹੁੰਦੇ ਤਾਂ ਆਪਾਂ ਜਿਹੜੇ ਤੁਸੀਂ ਕਲਾਇੰਟ ਲਈ ਕੰਮ ਕਰਦੇ ਆ ਉਹਨਾਂ ਤੋਂ ਵੀ ਤੁਸੀਂ ਇੱਕ ਲੈਟਰ ਲੈ ਸਕਦੇ
ਜੀ। ਤੇ ਇਸ ਤੋਂ ਬਾਅਦ ਅਗਲੇ ਸਵਾਲ ਵੱਲ ਵਧਦੇ ਆ। ਅਗਲਾ ਸਵਾਲ ਦੀਪ ਕਰ ਰਹੇ ਨੇ। ਸੋ ਦੀਪ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਤਾਂ ਦੀਪ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ। ਤੇ ਦੀਪ ਪੁੱਛ ਰਹੇ ਨੇ, ਕਹਿੰਦੇ ਸਰ, ਐਨੀ ਚਾਂਸ ਫਾਰ ਮੋਟਰ ਮਕੈਨਿਕ ਐਟ 55 ਓਨ ਪੁਆਇੰਟਸ, ਲਿਵਿੰਗ ਇਨ ਰੀਜਨਲ ਕੁਇਨਸਲੈਂਡ ਫਰੋਮ 6 ਈਅਰਸ ਐਂਡ ਵਰਕਿੰਗ ਇਨ ਆਕੂਪੇਸ਼ਨ ਫਰੋਮ ਲਾਸਟ 2 ਈਅਰਸ, ਇਜ਼ ਇਟ ਵਰਥ ਟੂ ਲਿਵਿੰਗ ਇਨ ਰੀਜਨਲ ਕੁਇਨਸਲੈਂਡ ਔਰ ਸ਼ੁੱਡ ਮੂਵ ਟੂ ਐਨੀ ਅਦਰ ਸਟੇਟ?
ਦੇਖੋ ਦੀਪ ਜੀ, ਪਹਿਲੀ ਤਾਂ ਇੱਕ ਚੀਜ਼ ਹੈਗੀ ਕਿ ਤੁਸੀਂ ਰੀਜਨਲ ਏਰੀਆ ਦੇ ਵਿੱਚ ਰਹਿੰਦੇ ਪਏ ਹੋ ਕੁਇਨਸਲੈਂਡ ਚ, ਦੈਟਸ ਵੈਰੀ ਗੁੱਡ, ਕਿਉਂਕਿ ਆਸਟ੍ਰੇਲੀਆ ਦੀ ਜਿਹੜੀ ਇਸ ਟਾਈਮ ਮਾਈਗ੍ਰੇਸ਼ਨ ਪਾਲਿਸੀ ਹੈ ਉਹ ਇਹੀ ਆ ਕਿ ਰੀਜਨਲ ਵਾਲਿਆਂ ਨੂੰ ਪ੍ਰੈਫਰੈਂਸ ਦਿੱਤੀ ਜਾਵੇ। 6 ਸਾਲ ਤੁਹਾਨੂੰ ਰਹਿੰਦੇ ਹੋਏ ਹੋ ਗਏ ਤੇ ਤੁਸੀਂ 2 ਸਾਲ ਤੋਂ ਕੰਮ ਵੀ ਕਰਦੇ ਪਏ ਹੋ ਆਪਣਾ, ਦੈਟਸ ਵੈਰੀ ਗੁੱਡ। ਹੁਣ ਤੁਸੀਂ ਅਗਰ ਸਟੇਟ ਮੂਵ ਕਰਨੀ ਆ ਉਹਦੇ ਲਈ ਇੱਕ ਚੀਜ਼ ਤੁਸੀਂ ਕਰ ਸਕਦੇ ਹੋ, ਹਲੇ ਕਿਉਂਕਿ ਕੁਇਨਸਲੈਂਡ ਨੇ ਓਪਨ ਨਹੀਂ ਕੀਤਾ ਆ ਤੇ ਹਲੇ ਆਕੂਪੇਸ਼ਨ ਲਿਸਟ ਨਹੀਂ ਆਈਆਂ, ਇੱਕ ਵਾਰ ਜਦੋਂ ਆਕੂਪੇਸ਼ਨ ਲਿਸਟ ਆਉਂਦੀਆਂ ਆ ਉਹਨੂੰ ਧਿਆਨ ਚ ਰੱਖਦੇ ਹੋਏ ਹੋਪਫੁਲੀ ਮੋਟਰ ਮਕੈਨਿਕ ਹੋਣਾ ਚਾਹੀਦਾ ਆ। ਇਨ ਕੇਸ ਅਗਰ ਨਹੀਂ ਆਉਂਦਾ ਉਹਦੇ ਵਿੱਚ ਮੋਟਰ ਮਕੈਨਿਕ, ਤਾਂ ਆਪਾਂ ਨੂੰ ਮੂਵ ਜਿਹੜਾ ਆ ਉਹ ਕਰ ਲੈਣਾ ਚਾਹੀਦਾ ਹੈ ਦੂਸਰੀ ਸਟੇਟ ਦੇ ਵਿੱਚ। ਹੁਣ ਦੂਸਰੀ ਸਟੇਟ ਕੇਸ ਕਰਨਾ ਚਾਹੀਦਾ, ਨਿਊ ਸਾਊਥ ਵੇਲਸ ਰੀਜਨਲ ਏਰੀਆ ਵੀ ਠੀਕ ਆ, ਬਟ ਅਗਰ ਆਪਾਂ ਸਾਊਥ ਆਸਟ੍ਰੇਲੀਆ ਦੀ ਗੱਲ ਕਰੀਏ ਉਹ ਵਧੀਆ ਆ, ਤਸਮੈਨੀਆ ਵਧੀਆ ਆ। ਅਗਰ ਆਪਾਂ ਆਪਣੇ ਫੀਲਡ ਦੇ ਵਿੱਚ ਜੋਬ ਕਰਦੇ ਹੋ, ਤੁਹਾਨੂੰ 2 ਸਾਲ ਹੋ ਚੁੱਕੇ ਆ ਜੋਬ ਕਰਦੇ ਹੋਏ, ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਕਿ ਜੋ ਤੁਸੀਂ ਸਟੇਟ ਮੂਵ ਕਰਦੇ ਤੁਹਾਨੂੰ ਜੋਬ ਜਿਹੜੀ ਆ ਉਹ ਈਜ਼ੀ ਮਿਲ ਜੂਗੀ, ਨਾਰਦਰਨ ਟੈਰੀਟਰੀ ਵੀ ਉੱਥੇ ਵੀ ਮੂਵ ਹੋ ਸਕਦੇ ਹੋ। ਸੋ ਆਪਸ਼ਨ ਕਾਫੀ ਸਾਰੀਆਂ ਆ, ਬਟ ਆਈ ਐਮ ਹੋਪਫੁਲ ਕਿ ਜਦੋਂ ਕੁਇਨਸਲੈਂਡ ਦੀ ਹੀ ਲਿਸਟ ਆਉਂਦੀ ਆ ਉਹਦੇ ਵਿੱਚ ਵੀ ਤੁਹਾਡਾ ਜਿਹੜਾ ਉਹ ਹੋ ਸਕਦਾ, ਕਿਉਂਕਿ ਤੁਹਾਡਾ ਵਰਕ ਐਕਸਪੀਰੀਅੰਸ ਰੀਜਨਲ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਆ, ਤੇ ਜਿਹੜਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਹੈਲਪ ਕਰੂਗਾ
ਜੀ। ਤੇ ਅਗਲੇ ਸਵਾਲ ਵੱਲ ਵਧਦੇ ਆ। ਅਗਲਾ ਸਵਾਲ ਸਾਡੇ ਨਾਲ ਸਾਂਝਾ ਕਰ ਰਹੇ ਨੇ ਸਾਹਿਲ ਨਿਸ਼ਚਲ ਹੋਰੀ। ਸਾਹਿਲ ਨਿਸ਼ਚਲ ਹੋਰਾਂ ਤੋਂ ਪਹਿਲਾਂ ਸਾਡੇ ਨਾਲ ਜੋਤੀ ਸਿੰਘ ਜੁੜੇ ਨੇ। ਸੋ ਜੋਤੀ ਸਿੰਘ ਦਾ ਸਵਾਲ ਜਿਹੜਾ ਮੈਂ ਪਹਿਲਾਂ ਸ਼ਾਮਿਲ ਕਰਦੀ ਹਾਂ। ਜੋਤੀ ਜੀ ਤੁਹਾਡਾ ਵੀ ਸਵਾਗਤ ਕਰਦੇ ਹਾਂ। ਜੋਤੀ ਪੁੱਛ ਰਹੇ ਨੇ, ਕਹਿੰਦੇ ਹੈਲੋ ਸਰ, ਐਕਚੁਲੀ ਮਾਈ ਬ੍ਰਦਰ ਗੋਟ ਇਨਵੀਟੇਸ਼ਨ ਫਰੋਮ ਵੈਸਟਰਨ ਆਸਟ੍ਰੇਲੀਆ ਐਂਡ ਹੀ ਵਾਂਟਿਡ ਟੂ ਮੇਕ ਸ਼ੋਰ ਦੈਟ ਵਾਂਸ ਹੀ ਪ੍ਰੋਵਾਈਡ ਹਿਸ ਡਾਕੂਮੈਂਟਸ ਟੂ ਸਟੇਟ, ਡਜ਼ ਹੀ ਨੀਡ ਟੂ ਵੇਟ ਇਨ ਨਿਊ ਸਾਊਥ ਵੇਲਸ ਅੰਟਿਲ ਹੀ ਗੈਟ ਨੋਮੀਨੇਸ਼ਨ ਔਰ ਹੀ ਹੈਜ਼ ਟੂ ਮੂਵ ਬਿਫੋਰ ਨੋਮੀਨੇਸ਼ਨ? ਥੈਂਕ ਯੂ।
ਦੇਖੋ ਜੋਤੀ ਜੀ, ਆਲਵੇਸ ਰਿਕਮੈਂਡਡ ਹੁੰਦਾ ਹੈ ਕਿ ਜਦੋਂ ਆ ਜਾਏ ਮੂਵ ਕਰ ਲੈਣਾ ਚਾਹੀਦਾ, ਠੀਕ ਹੈ। ਸੋ ਅਗਰ ਤਾਂ ਆਪਸ਼ਨ ਹੈਗੀ ਹੈ ਕਿ ਮੂਵ ਕਰ ਸਕਦੇ ਹੋ ਤਾਂ ਮੂਵ ਕਰ ਲਓ, ਬਟ ਮੈਨੂੰ ਜਿੱਥੇ ਤੱਕ ਲੱਗਦਾ ਹੈ, ਕਿਉਂਕਿ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਦੇ ਬਾਰਡਰ ਜਿਹੜੇ ਕਲੋਜ਼ ਕੀਤੇ ਹੋਏ ਵੈਸਟਰਨ ਆਸਟ੍ਰੇਲੀਆ ਨੇ, ਤਾਂ ਮੂਵ ਹੋਣਾ ਜਿਹੜਾ ਮੁਸ਼ਕਿਲ ਹੋਊਗਾ। ਜਿੱਦਾਂ ਪਹਿਲਾਂ ਵੀ ਗੱਲ ਕੀਤੀ ਸੀ, ਅਗਰ ਚਾਂਸ ਹੈਗਾ ਮੂਵ ਹੋਣ ਦਾ, ਅਗਰ ਮੂਵ ਹੋ ਸਕਦੇ ਹੋ ਡੈਫੀਨੇਟਲੀ ਤੁਸੀਂ ਕੱਲ ਹੀ ਮੂਵ ਹੋ ਜਾਓ ਉੱਧਰ, ਤੁਹਾਡੇ ਫਾਈਲ ਲਈ ਵਧੀਆ ਹੀ ਆ। ਬਟ ਅਗਰ ਲੋਕਡਾਊਨ ਆ ਜਾਂ ਬਾਰਡਰ ਕਲੋਜ਼, ਅਗਰ ਮੂਵ ਨਹੀਂ ਹੋ ਸਕਦੇ, ਉਹਦੇ ਵਿੱਚ ਕੁਛ ਵੀ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਇੱਕ ਟਾਈਮ ਫਰੇਮ ਆ ਜਿਹਦੇ ਅੰਦਰ ਅੰਦਰ ਤੁਸੀਂ ਵੈਸਟਰਨ ਆਸਟ੍ਰੇਲੀਆ ਦੀ ਐਪਲੀਕੇਸ਼ਨ ਪਾਉਣੀ ਆ, ਤੁਸੀਂ ਜ਼ਿਆਦਾ ਵੇਟ ਨਹੀਂ ਕਰ ਸਕਦੇ, ਠੀਕ ਹੈ। ਉਹ ਐਪਲੀਕੇਸ਼ਨ ਜਦੋਂ ਲਾਂਚ ਕਰੋਗੇ ਉਹਦੇ ਵਿੱਚ ਇੱਕ ਚੀਜ਼ ਲਿਖ ਸਕਦੇ ਹੋ ਕਿ ਹਲੇ ਐਟ ਦ ਮੋਮੈਂਟ ਇੱਥੇ ਆ, ਲੋਕਡਾਊਨ ਕਰਨ ਹਲੇ ਮੂਵ ਨਹੀਂ ਹੋ ਸਕਦੇ, ਤਾਂ ਐਸ ਸੂਨ ਐਸ ਲੋਕਡਾਊਨ ਖਤਮ ਹੋਊਗਾ, ਬਾਰਡਰ ਓਪਨ ਹੋਊਗੇ ਸਟੇਟ ਦੇ, ਮੈਂ ਨਾਲ ਹੀ ਜਿਹੜਾ ਉੱਧਰ ਮੂਵ ਕਰ ਲੈਣਾ ਹੈ। ਸੋ ਆਹ ਵਾਲੀ ਚੀਜ਼ ਦਾ ਜਦੋਂ ਫੈਕਟਰ ਹੁਣ ਧਿਆਨ ਕੀ ਮੀਨਸ ਯੂ ਕਾਂਟ ਡੂ ਐਨੀਥਿੰਗ ਅਬਾਊਟ ਇਟ।
ਬਿਲਕੁਲ ਜੀ। ਸੋ ਜੋਤੀ ਸਿੰਘ ਹੋਰਾਂ ਤੋਂ ਬਾਅਦ ਸਾਡੇ ਨਾਲ ਇੱਕ ਵਾਰ ਫੇਰ ਜੌਨ ਗਰਗ ਜੁੜੇ ਹੋਏ ਆ। ਥੈਂਕਸ ਅ ਲੋਟ ਕਹਿੰਦੇ ਫੋਰ ਇਨਫੋਰਮੇਸ਼ਨ, ਤੇ ਅੱਗੇ ਦੁਬਾਰਾ ਵੀ ਇਹਨਾਂ ਨੇ ਸਾਂਝ ਬਣਾਈ ਆ। ਪਰ ਉਸ ਤੋਂ ਪਹਿਲਾਂ ਸਾਹਿਲ ਨਿਸ਼ਚਲ ਸਾਡੇ ਨਾਲ ਜੁੜੇ ਨੇ। ਸਾਹਿਲ ਹੋਰਾਂ ਨੂੰ ਮੈਂ ਸ਼ਾਮਿਲ ਕਰਦੀ ਹਾਂ ਤੇ ਜੀ ਆਇਆਂ ਨੂੰ ਕਹਿੰਦੀ ਹਾਂ ਸਾਹਿਲ ਬਹੁਤ ਬਹੁਤ ਸਵਾਗਤ। ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ, ਵਟ ਥਿੰਗਸ ਡੂ ਵੀ ਨੀਡ ਟੂ ਅਪਲਾਈ ਕੋਵਿਡ ਵੀਜ਼ਾ ਇਨ ਹੋਸਪਿਟੈਲਿਟੀ ਫੀਲਡ, ਐਂਡ ਕੈਨ ਵੀ ਅਪਲਾਈ ਐਨੀ ਅਦਰ ਵੀਜ਼ਾਸ ਲੀਡਸ ਟੂ ਪੀਆਰ ਪਾਥਵੇ ਆਫਟਰ ਕੋਵਿਡ ਵੀਜ਼ਾ ਐਕਸਪਾਇਰਸ?
ਸਾਹਿਲ ਜੀ, ਡੈਫੀਨੇਟਲੀ ਆਪਾਂ ਜਿਹੜਾ ਆ ਕੋਵਿਡ ਵੀਜ਼ਾ ਜਦੋਂ ਪਾਉਂਦੇ ਹਾਂ, ਉਸ ਤੋਂ ਬਾਅਦ ਪੀ ਆਰ ਪਾਥਵੇ ਲਈ ਵੀਜ਼ਾ ਸਾਰੇ ਓਪਨ ਹੁੰਦੇ। ਉਸ ਤੋਂ ਬਾਅਦ ਜਿੱਦਾਂ 485 ਤੋਂ ਬਾਅਦ ਵੀ ਤੁਸੀਂ ਕੋਈ ਵੀਜ਼ਾ ਪਾ ਸਕਦੇ, ਸੇਮ 408 ਵੀ ਹੁੰਦਾ। ਥਿੰਗਸ ਕੀ ਚਾਹੀਦੀਆਂ ਤੁਹਾਨੂੰ ਹੋਸਪਿਟੈਲਿਟੀ ਫੀਲਡ ਚ ਵੀਜ਼ਾ ਪਾਉਣ ਲਈ? ਸਭ ਤੋਂ ਪਹਿਲਾਂ ਤਾਂ ਇਹ ਜਿਹੜਾ 408 ਆ, ਦੋ ਕੈਟਾਗਰੀਜ਼ ਆ ਉਹਦੀਆਂ, ਜਿਹੜੀ ਹੈ ਕਿ ਇਸ ਟਾਈਮ ਐਪਲੀਕੇਬਲ ਐਪਲੀਕੈਂਟਸ ਨੂੰ ਨਾ। ਵੈਸੇ ਤਾਂ ਬਹੁਤ ਸਾਰੀ ਕੈਟਾਗਰੀਜ਼ ਆ, ਮੈਂ ਸਿਰਫ ਇਹਦੀ ਗੱਲ ਕਰਦਾ ਪਿਆ ਕੋਵਿਡ ਰਿਲੇਟਡ ਜਿਹੜੀਆਂ। ਇੱਕ ਤਾਂ ਹੈਗਾ ਕਿ ਆਪਾਂ ਕ੍ਰਿਟੀਕਲ ਸੈਕਟਰ ਜਿਹੜੇ ਉਹਨਾਂ ਨੇ ਲਿਖਿਆ ਉਹਦੇ ਵਿੱਚ ਜੋਬ ਕਰਦੇ ਪਏ ਆ। ਦੂਜਾ ਹੈਗਾ ਆ ਕਿ ਆਪਾਂ ਕੋਲ ਕ੍ਰਿਟੀਕਲ ਸੈਕਟਰ ਦੇ ਵਿੱਚ ਜੋਬ ਨਹੀਂ ਆ, ਠੀਕ ਹੈ। ਅਗਰ ਤਾਂ ਨਹੀਂ ਹੈਗੀ ਆ ਤਾਂ ਉਹ ਵੀਜ਼ਾ ਜਿਹੜਾ ਆ, ਉਹ ਮੈਨੂੰ ਲੱਗਦਾ ਨਹੀਂ ਕਿ ਉਹਦਾ ਕੋਈ ਫਾਇਦਾ ਜਾਂ ਕੋਈ ਬੈਨੀਫਿਟ ਹੁੰਦਾ ਹੈ, ਕਿ ਮੈਕਸੀਮਮ ਤੁਹਾਨੂੰ 3 ਮਹੀਨੇ ਦਾ ਜਿਹੜਾ ਸਟੇ ਮਿਲਦਾ ਉਹਦੇ ਵਿੱਚ, ਤੇ ਉਹਦੇ ਵਿੱਚ ਡਿਪਾਰਟਮੈਂਟ ਜਿਹੜਾ ਆ ਉਹਨੂੰ ਫਰਦਰ ਸਟੇ ਦੀ ਕੰਡੀਸ਼ਨ ਵੀ ਲਗਾ ਸਕਦਾ ਆ। ਸੋ ਦੂਸਰਾ ਜਿਹੜਾ ਆ, ਜਿਹੜਾ 12 ਮਹੀਨੇ ਦਾ ਵੀਜ਼ਾ ਮਿਲਦਾ ਆਪਾਂ ਨੂੰ, ਅਗਰ ਆਪਾਂ ਕ੍ਰਿਟੀਕਲ ਸੈਕਟਰ ਚ ਕੰਮ ਕਰਦੇ ਆ, ਉਹ ਜਿਹੜਾ ਵੀਜ਼ਾ ਅਗਰ ਆਪਣੀ ਐਲੀਜੀਬਿਲਿਟੀ ਬਣਦੀ ਆ ਤਾਂ ਉਹ ਆਪਾਂ ਨੂੰ ਜ਼ਰੂਰ ਪਾਉਣਾ ਚਾਹੀਦਾ ਆ। ਹੁਣ ਆਪਾਂ ਨੂੰ ਚੀਜ਼ਾਂ ਕੀ ਕੀ ਚਾਹੀਦੀਆਂ ਇਹਦੇ ਵਿੱਚ? ਜਿਹੜੀ ਮੇਨ ਚੀਜ਼ ਇੱਕ ਇਹੀ ਚਾਹੀਦੀ ਹੈ ਕਿ ਆਪਾਂ ਆਪਣੇ ਫੀਲਡ ਦੇ ਵਿੱਚ ਕੰਮ ਕਰਦੇ ਹੋਣਾ ਚਾਹੀਦੇ ਆ, ਤੇ ਜਦੋਂ ਵੀ ਆਪਾਂ ਵੀਜ਼ਾ ਲਾਂਚ ਕਰਨਾ ਤਾਂ ਇੰਪਲੋਇਮੈਂਟ ਦਾ ਕੰਟਰੈਕਟ, ਆਪਣੀ ਪੇ ਸਲਿਪ, ਇੰਪਲੋਇਰ ਤੋਂ ਲੈਟਰ, ਰੈਫਰੈਂਸ ਲੈਟਰ ਕਿ ਤੁਸੀਂ ਉੱਥੇ ਜੋਬ ਕਰ ਰਹੇ ਹੋ, ਆਹ ਜਿਹੜੀ ਚੀਜ਼ ਆ ਤੁਸੀਂ ਆਪਣੀ ਵੀਜ਼ਾ ਐਪਲੀਕੇਸ਼ਨ ਨਾਲ ਲਾਣੀ ਆ। ਤੇ ਨਾਲ ਹੀ ਨਾਲ ਆਪਣਾ ਜੋ ਵੀ ਜੋ ਨੋਰਮਲ ਡਾਕੂਮੈਂਟਸ ਹੁੰਦੇ ਆ, ਆਪਣਾ ਪਾਸਪੋਰਟ ਤੇ ਪਲੱਸ ਹੈਲਥ ਇੰਸ਼ੋਰੈਂਸ ਜਿਹੜੀ ਆ ਉਹ ਕੰਪਲਸਰੀ ਆ 408 ਲਈ, ਤੇ ਉਹ ਵੀ ਨਾਲ ਰੱਖਣੀ ਆ, ਤੇ ਨਾਲ ਆਪਣਾ ਹੈਲਥ ਐਗਜ਼ਾਮੀਨੇਸ਼ਨ। ਆਹੀ ਚੀਜ਼ਾਂ ਹੈ ਜੀ, ਇਹ ਤੋਂ ਇਲਾਵਾ ਤਾਂ ਕੋਈ ਹੋਰ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਕਿ ਜਿਹੜਾ ਇੰਪੋਰਟੈਂਟ ਚੀਜ਼ ਹੈਗੀ ਆ। ਮੇਨ ਚੀਜ਼ ਆ ਜੋ ਇੰਪਲੋਇਮੈਂਟ ਦੇ ਡਾਕੂਮੈਂਟਸ ਆ ਜੀ।
ਜੀ, ਤੇ ਇਸ ਤੋਂ ਬਾਅਦ ਜੌਨ ਗਰਗ ਹੋਰਾਂ ਦਾ ਮੈਸੇਜ ਸ਼ਾਮਿਲ ਕਰਦੀ ਹਾਂ। ਇੱਕ ਵਾਰ ਦੁਬਾਰਾ ਸਾਡੇ ਨਾਲ ਜੁੜੇ ਨੇ, ਕਹਿੰਦੇ ਆਈ ਥਿੰਕ ਸਰ ਦੇ ਆਰ ਨਾਟ ਗ੍ਰਾਂਟਿੰਗ ਯੂ ਟੂ ਕਮਿੰਗ ਇਲੈਕਸ਼ਨ, ਵਟ ਡੂ ਯੂ ਥਿੰਕ ਐਂਡ ਇਜ਼ ਦੇਰ ਐਨੀ ਵੇ ਟੂ ਅਪਰੋਚ ਦੈਮ ਫੋਰ ਪ੍ਰੋਸੈਸਿੰਗ ਫਾਈਲਸ?
ਦੇਖੋ ਜੀ, ਮੈਂ ਪੋਲੀਟੀਕਲ ਕਮੈਂਟ ਤਾਂ ਨਹੀਂ ਕਰ ਸਕਦਾ ਕਿ ਇਲੈਕਸ਼ਨ ਲਈ ਕਰ ਰਿਹਾ ਜਾਂ ਨਹੀਂ ਕਰ ਰਿਹਾ, ਬਟ ਆਈ ਡੋਨਟ ਨੋ। ਬਾਕੀ ਅਪਰੋਚ ਦੇ ਲਈ ਕਾਲ ਕਰ ਸਕਦੇ ਹੋ, ਉਹਨਾਂ ਨੂੰ ਈਮੇਲ ਵੀ ਲਿਖ ਸਕਦੇ ਹੋ। ਐਕਚੁਲੀ ਮੈਂ ਖੁਦ ਟਰਾਈ ਕੀਤਾ, ਮੈਂ ਕੰਪਲੇਂਟਸ ਵੀ ਲੌਂਚ ਕੀਤੀਆਂ ਹੋਈਆਂ, ਬਟ ਐਟ ਦ ਐਂਡ ਆਫ ਦੀ ਡੇ ਨਥਿੰਗ ਕਮਸ ਆਊਟ ਆਫ ਇਟ, ਕੋਈ ਐਡਾ ਬੈਨੀਫਿਟ ਨਹੀਂ ਆ। ਬਟ ਮੈਂ ਆਪਣੇ ਕਲਾਇੰਟਸ ਨੂੰ ਵੀ ਕਿਹਾ, ਉਹਨਾਂ ਨੂੰ ਫੋਨ ਕਰ ਲਓ, ਕੀਤਾ ਉਹਨਾਂ ਨੇ ਫੋਨ, ਬਟ ਕੋਈ ਵੀ ਰਿਪਲਾਈ ਨਹੀਂ ਆ ਉਹਨਾਂ ਵੱਲੋਂ,
ਬਟ ਇਟ ਇਜ਼ ਸੋ ਹਾਰਡ ਟੂ ਟ੍ਰਾਈ
ਜਸਟ ਨਹੀਂ ਲੈ ਜੀ, ਤੁਸੀਂ ਕਾਲ ਕਰ ਸਕਦੇ ਹੋ, ਉਹਨਾਂ ਨੂੰ ਦੇਖ ਸਕਦੇ ਹੋ, ਨੋ ਹਾਰਮ ਇਨ ਡੂਇੰਗ ਦੈਟ
ਜੀ। ਤੇ ਅੱਗੇ ਸਾਡੇ ਨਾਲ ਪ੍ਰੀਤ ਕੌਰ ਜੁੜੇ ਨੇ, ਮੈਂ ਉਹਨਾਂ ਦਾ ਵੀ ਸਵਾਲ ਸ਼ਾਮਿਲ ਕਰਦੀ ਹਾਂ। ਪ੍ਰੀਤ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਕਹਿੰਦੇ ਸਰ, ਆਈ ਹੈਵ ਡਨ ਆਈਟੀ ਐਂਡ ਸ਼ੈਫ, ਬੋਥ ਸਕਿੱਲ ਅਸੈਸਮੈਂਟਸ ਹੈਵ ਮੂਵਡ ਫਰੋਮ ਵਿਕਟੋਰੀਆ ਰੀਜਨਲ, ਨਾਓ ਮੂਵਡ ਨਿਊ ਸਾਊਥ ਵੇਲਜ਼ ਰੀਜਨਲ ਐਂਡ ਗੋਟ ਸ਼ੈਫ ਜੋਬ ਇਨ ਰੈਸਟੋਰੈਂਟ, ਬਟ ਨਾਓ ਆਈ ਐਮ ਗੈਟਿੰਗ ਏਜ ਕੇਅਰ ਸ਼ੈਫ, ਸ਼ੁੱਡ ਆਈ ਜੁਆਇਨ ਐਨੀ ਚਾਂਸ 190.80.7 ਈਚ?
ਦੇਖੋ ਪ੍ਰੀਤ ਜੀ, ਦੈਟਸ ਇੱਕ ਤਾਂ ਆਹ ਚੀਜ਼ ਵਧੀਆ ਆਪਣੇ ਕੋਲ ਕਿ ਤੁਹਾਡੇ ਕੋਲ ਜੋਬ ਮਿਲ ਗਈ ਹੋਈ ਹੈ ਰੀਜਨਲ ਏਰੀਆ ਦੇ ਵਿੱਚ। 491 ਦੀ ਤਾਂ ਐਲੀਜੀਬਿਲਿਟੀ ਆਪਣੀ ਬਣਨੀ ਹੈ, 1 ਲੱਖ ਦੇ ਵੀ ਆਪਣੇ ਚਾਂਸਿਸ ਹੋ ਸਕਦੇ ਆ। ਰੀਜ਼ਨ ਇਹ ਹੈ ਕਿਉਂਕਿ ਸ਼ੈਫ ਜਿਹੜਾ ਹੈ ਉਹ ਵੀ ਉਹਨਾਂ ਨੇ ਅੱਜ ਕੱਲ੍ਹ ਉਹਨੂੰ ਕ੍ਰਿਟੀਕਲ ਸੈਕਟਰ ਚ ਹੀ ਮੰਨ ਰਹੇ ਆ, ਕਿਉਂਕਿ ਰੈਸਟੋਰੈਂਟ ਇੰਡਸਟਰੀਜ਼ ਕੜਾਈ ਕਰ ਰਹੀਆਂ ਆ ਲੇਬਰ ਲਈ, ਸਪੈਸ਼ਲੀ ਸ਼ੈਫਸ ਦੇ ਲਈ। ਸੋ ਐਟ ਦ ਮੋਮੈਂਟ 190 ਦੀ ਹਲੇ ਕੋਈ ਈਓਆਈ ਉਹਨਾਂ ਨੇ ਕੱਢੀ ਤਾਂ ਇਨਵੀਟੇਸ਼ਨ ਰਾਊਂਡ ਕੱਢਿਆ ਨਹੀਂ ਹੈ, ਬਟ ਆਉਣ ਵਾਲੇ ਸਮੇਂ ਦੇ ਵਿੱਚ 190 ਦੇ ਚਾਂਸਿਸ ਜਿਹੜੇ ਆ, ਸਪੈਸ਼ਲੀ ਉਹ ਐਪਲੀਕੈਂਟ ਜਿਹੜੇ ਨਿਊ ਸਾਊਥ ਵੇਲਸ ਦੇ ਵਿੱਚ ਜੋਬ ਕਰਦੇ ਪਏ ਆ ਆਪਣੇ ਫੀਲਡ ਦੇ ਵਿੱਚ, ਉਹਨਾਂ ਦੇ ਚਾਂਸਿਸ ਹੋ ਸਕਦੇ ਆ। ਉਹਦਾ ਰੀਜ਼ਨ ਇਹ ਆ ਕਿਉਂਕਿ ਨਿਊ ਸਾਊਥ ਵੇਲਸ ਅਗਰ ਆਪਾਂ ਮੈਟ੍ਰਿਕਸ ਦੇਖੀਏ ਕਿ ਉਹ ਇਨਵੀਟੇਸ਼ਨ ਦੇ ਜਿਹੜੇ ਦਿੰਦੇ ਆ ਐਕਸਪ੍ਰੈਸ਼ਨ ਆਫ ਇੰਟਰਸਟ, ਉਹਦੇ ਵਿੱਚ ਉਹ ਕੀ ਚੀਜ਼ਾਂ ਦੇਖਦੇ ਆ। ਸਭ ਤੋਂ ਪਹਿਲਾਂ ਦੇਖੋ ਪੁਆਇੰਟਸ ਜ਼ਰੂਰੀ ਹੁੰਦੇ ਆ ਕਿ ਜਿੰਨੇ ਹਾਇਰ ਪੁਆਇੰਟਸ ਉਹਨੇ ਜ਼ਿਆਦਾ ਚਾਂਸਿਸ। ਸੈਕਿੰਡ ਉਹ ਦੇਖਦੇ ਆ ਵਰਕ ਐਕਸਪੀਰੀਅੰਸ ਨਿਊ ਸਾਊਥ ਵੇਲਸ ਦੇ ਵਿੱਚ ਹੈਗਾ। ਅਗਰ ਕਿਸੇ ਵੀ ਐਪਲੀਕੈਂਟ ਨੂੰ ਨਿਊ ਸਾਊਥ ਵੇਲਸ ਦੇ ਵਿੱਚ ਵਰਕ ਐਕਸਪੀਰੀਅੰਸ ਹੈਗਾ ਆ ਆਪਣੇ ਫੀਲਡ ਦੇ ਵਿੱਚ, ਉਹਨੂੰ ਇਨਵੀਟੇਸ਼ਨ ਦੇਣ ਲੱਗੇ ਪ੍ਰਾਇਓਰਟੀ ਮਿਲਦੀ ਆ। ਫਿਰ ਇੰਗਲਿਸ਼ ਲੈਂਗੁਏਜ ਕੀ ਆ, 7 ਇੰਚ ਆ ਬਹੁਤ ਵਧੀਆ ਆ ਜੀ, ਅਗਰ 8 ਇੰਚ ਹੈਗੇ ਆ ਤਾਂ ਹੋਰ ਵੀ ਵਧੀਆ, ਤਾਂ ਹੋਰ ਜ਼ਿਆਦਾ ਚਾਂਸਿਸ ਵੱਧ ਜਾਂਦੇ ਆ। ਤਾਂ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗਾ, ਮੈਨੂੰ ਪਤਾ ਨਹੀਂ ਤੁਹਾਡੇ ਕੀ ਆ, ਅਗਰ ਆਪਾਂ 7 ਇੰਚ ਦੇ ਉੱਤੇ 80 ਪੁਆਇੰਟਸ ਆ ਤਾਂ ਮੈਂ ਰਿਕਮੈਂਡ ਕਰੂੰਗਾ ਕਿ ਆਪਾਂ 8 ਇੰਚ ਦੀ ਵੀ ਤਿਆਰੀ ਕਰੀਏ, ਕਿ ਅਗਰ 8 ਇੰਚ ਆਉਂਦੇ ਆ ਇੱਕ ਤਾਂ ਮੈਟ੍ਰਿਕਸ ਦੇ ਵਿੱਚ ਇਨਵੀਟੇਸ਼ਨ ਦੇ ਚਾਂਸਿਸ ਜ਼ਿਆਦਾ ਹੋਏ, ਤਾਂ ਨਾਲ ਹੀ ਨਾਲ ਜਿਹੜਾ ਆਪਣੇ ਪੁਆਇੰਟਸ ਵੀ ਵੱਧਦੇ ਆ
ਜੀ। ਬਿਲਕੁਲ, ਤੇ ਇਹਦੇ ਨਾਲ ਅੱਗੇ ਮਿਆਂਕ ਸਚਦੇਵਾ ਸਾਡੇ ਨਾਲ ਦੁਬਾਰਾ ਜੁੜੇ ਨੇ ਤੇ ਮਿਆਂਕ ਦਾ ਸਵਾਲ ਕਰਦੀ ਆ। ਕਹਿੰਦੇ ਬਟ ਸਰ ਉਹ ਲਾਸਟ ਫਾਈਨੈਂਸ਼ੀਅਲ ਈਅਰ ਚ ਐਕਸਪੀਰੀਅੰਸ ਸੀ। ਮਿਆਂਕ ਹੋਰਾਂ ਦਾ ਸਵਾਲ ਜਿਹੜਾ ਉਹ ਆਪਾਂ ਸਾਂਝਾ ਕੀਤਾ ਸੀਗਾ ਕਿ ਸਰ ਇਫ ਵੀ ਸ਼ੋਇੰਗ ਜੋਬ ਔਨ ABN। ਅੱਛਾ ਜੀ, ਮੈਂ ਮੇਰਾ ਖਿਆਲ ਇਹਨਾਂ ਦਾ ਇਹ ਵਾਲਾ ਪਾਰਟ ਸਵਾਲ ਦਾ ਜਾਂ ਤਾਂ ਛੱਡ ਗਈ ਆ, ਕਿਉਂਕਿ ਮਿਆਂਕ ਹੋਰਾਂ ਦਾ ਸਵਾਲ ਤਾਂ ਅਸੀਂ ਸ਼ਾਮਿਲ ਕਰ ਚੁੱਕੇ ਹਾਂ। ਔਰ ਹਾਂਜੀ ਸਰ, ਵੀ ਸ਼ੋਇੰਗ ਜੋਬ ਔਨ ABN ਫਾਰ 1 month ਇਨ ਨਿਊ ਸਾਊਥ ਵੇਲਸ ਨਾਟ ਪੇਇੰਗ ਟੈਕਸ। ਹਾਂਜੀ, ਸਵਾਲ ਆਪਾਂ ਸਾਂਝਾ ਕਰ ਚੁੱਕੇ ਹਾਂ ਔਰ ਹੁਣ ਜਿਹੜਾ ਅੱਗੇ ਉਹਨਾਂ ਨੇ ਦੱਸਿਆ, ਬਟ ਸਰ ਕਹਿੰਦੇ ਉਹ ਲਾਸਟ ਫਾਈਨੈਂਸ਼ੀਅਲ ਈਅਰ ਚ ਐਕਸਪੀਰੀਅੰਸ ਸੀਗਾ।
ਓਕੇ ਮੈਂ ਜੀ, ਮੈਂ ਆਪ ਰਿਜ਼ਿਊਮ ਕਰ ਰਿਹਾ ਕਿ ਤੁਸੀਂ ਉਹਦੇ ਪੁਆਇੰਟਸ ਕਲੇਮ ਕਰ ਰਹੇ ਹੋ ਉਸ 1 month ਦੇ ਜਿਹੜਾ ਕਿ ਤੁਸੀਂ ਦੱਸ ਰਹੇ ਹੋ। ਦੇਖੋ, ਅਗਰ ਤਾਂ ਤੁਸੀਂ ਪੁਆਇੰਟ ਕਲੇਮ ਕਰ ਰਹੇ ਹੋ 1 ਮਹੀਨੇ ਦੇ,
ਜੀ
ਅਗਰ ਪੋਸੀਬਲ ਹੋਵੇ TFN ਵਾਲੇ ਪੁਆਇੰਟਸ ਕਲੇਮ ਕਰੋ। ਅਗਰ ਉਸ ਤੁਹਾਡਾ ਸ਼ਾਰਟ ਪੈ ਰਿਹਾ ਆ ਉਸ ਕਰਕੇ ਤੁਸੀਂ ਇਹਦੇ ਪੁਆਇੰਟ ਕਲੇਮ ਕਰ ਰਹੇ ਹੋ, ਉਹਦੇ ਲਈ ਡਿਪਾਰਟਮੈਂਟ ਥੋੜਾ ਨਾਸਟੀ ਹੋ ਸਕਦਾ ਹੈ। ਬਟ ਇੱਕ ਚੀਜ਼ ਮੇਕ ਸ਼ੋਰ ਕਰੀਓ ਕਿ ਅਗਰ ਆਪਾਂ ਕੋਲ ਉਸ 1 ਮਹੀਨੇ ਦੇ, ਠੀਕ ਹੈ, ਚੀਜ਼ਾਂ ਧਿਆਨ ਨੋਟ ਕਰੀਓ, ਠੀਕ ਹੈ, ਉਸ 1 ਮਹੀਨੇ ਦਾ ਜਿਹੜਾ ਕੰਮ ਕੀਤਾ ਆਪਾਂ ਇਨਵਾਇਸਿਸ ਪ੍ਰੋਪਰ ਇਸ਼ੂ ਕੀਤੀਆਂ ਸੀਗੀਆਂ। ਦੂਜੀ ਚੀਜ਼ ਕਿ ਜਿਹੜੀਆਂ ਮੈਂ ਇਨਵਾਇਸਿਸ ਤੁਸੀਂ ਇਸ਼ੂ ਕੀਤੀਆਂ ਕਿ ਉਹਦੀ ਪੇਮੈਂਟ ਬੈਂਕ 'ਚ ਆਈ ਸੀ ਤਾਂ ਉਹ ਬੈਂਕ ਸਟੇਟਮੈਂਟ ਦਿਖਾਓ, ਠੀਕ ਹੈ। ਤੀਜੀ ਚੀਜ਼, ਜਿਨ੍ਹਾਂ ਨਾਲ ਵੀ ਤੁਸੀਂ ਕੰਮ ਕੀਤਾ ABN ਤੇ ਉਹਨਾਂ ਤੋਂ ਸਟੈਂਟ ਐਕਟ ਲੈਣਾ ਪੈਣਾ ਤੁਹਾਨੂੰ ਕਿ ਇਸ ਪੀਰੀਅਡ ਤੋਂ ਲੈ ਕੇ ਇਸ ਪੀਰੀਅਡ ਤੱਕ ਮਿਸਟਰ ਮਿਆਂਕ ਸਚਦੇਵਾ ਨੇ ABN ਦੇ ਉੱਤੇ ਇਸ ਆਕੂਪੇਸ਼ਨ ਦੇ ਵਿੱਚ ਕੰਮ ਕੀਤਾ ਸੀਗਾ, ਠੀਕ ਹੈ, ਤੇ ਆਹ ਉਹਨਾਂ ਦੀਆਂ ਜੋਬ ਡਿਊਟੀ ਸੀਗੀਆਂ, ਆਹ ਚੀਜ਼ਾਂ ਉਹਨਾਂ ਨੇ ਕਰਕੇ ਦਿੱਤੀਆਂ, ਆਹ ਕਲਾਇੰਟ ਲਈ ਕੰਮ ਕੀਤਾ ਉਹਨਾਂ ਨੇ ਉਸ 1 ਮਹੀਨੇ ਦੇ ਵਿੱਚ, ਤੇ ਨਾਲ ਹੀ ਨਾਲ ਇਫ ਪੋਸੀਬਲ ਤੁਹਾਨੂੰ ਅਕਾਊਂਟੈਂਟ ਤੋਂ ਵੀ ਇੱਕ ਲੈਟਰ ਜਿਹੜਾ ਲਿਖਾ ਕੇ ਦੇਣਾ ਪੈਣਾ। ਉਹਦੇ ਵਿੱਚ ਤੁਹਾਨੂੰ ਇਹ ਦੇਣਾ ਪੈਣਾ ਕਿ ਆਹ ਪੀਰੀਅਡ ਤੋਂ ਆਹ ਪੀਰੀਅਡ ਉਹਨਾਂ ਨੇ ਕੰਮ ਕੀਤਾ ਸੀ ਜਦੋਂ ਉਹਨਾਂ ਨੇ, ਹੁਣ ਤੁਸੀਂ ਅਗਰ ਉਹਦਾ ਇਨਕਮ ਟੈਕਸ ਨਹੀਂ ਭਰਿਆ ਉਸ ABN ਤੇ, ਠੀਕ ਹੈ, ਦੋ ਚੀਜ਼ਾਂ, ਹੁਣ ਤੁਸੀਂ ਤਾਂ ਉਸ ABN ਤੇ ਜਿਹੜੇ ਕੰਮ ਕੀਤਾ ਅਗਰ ਤਾਂ ਐਂਡ ਆਫ ਫਾਈਨੈਂਸ਼ੀਅਲ ਈਅਰ ਤੁਸੀਂ ਟੈਕਸ ਪੇ ਕੀਤਾ, ਦੈਨ ਵੈਲ ਐਂਡ ਗੁੱਡ ਆ, ਠੀਕ ਹੈ, ਫਿਰ ਤੁਹਾਨੂੂੰ ਅਕਾਊਂਟੈਂਟ ਵੀ ਲੈਟਰ ਦੇ ਦੂਗਾ ਕਿ ਹਾਂਜੀ ਮੈਂ ਇਹਨਾਂ ਦੀ ਇਨਕਮ ਟੈਕਸ ਰਿਟਰਨ ਫਾਈਲ ਕਰਦਾ ਆ, ਤੇ ਪਿਛਲੇ ਸਾਲ ਦੇ ਵਿੱਚ ਇਹਨਾਂ ਨੇ TFN ਤੇ ਆਹ ਕੰਮ ਕੀਤਾ ਸੀ, ਤੇ ਨਾਲ ਹੀ ਨਾਲ ABN ਤੇ ਜਿਹੜਾ ਇਸ ਪੀਰੀਅਡ ਤੋਂ ਇਸ ਪੀਰੀਅਡ ਇਹਨਾਂ ਨੇ ABN ਤੇ ਵੀ ਕੰਮ ਕੀਤਾ ਸੀਗਾ, ਤੇ ਉਸ ABN ਦੇ ਉੱਤੇ ਇਹਨਾਂ ਦੀ ਇੰਨੀ ਇਨਕਮ ਸੀਗੀ, ਤੇ ਉਹ ਜਿਹੜੀ ਇਨਕਮ ਆ ਜਿਹੜੀ ਤੁਸੀਂ ਆਪਣੀ ਇਨਵਾਇਸਿਸ ਇਸ਼ੂ ਕੀਤੀ ਆ ਜਾਂ ਬੈਂਕ 'ਚ ਆਈ ਆ ਉਹਨਾਂ ਬੈਚ ਹੋਣੀ ਚਾਹੀਦੀ ਆ, ਠੀਕ ਹੈ, ਆਹ ਚੀਜ਼ ਹੋ ਗਈ, ਤੇ ਨਾਲ ਨਾਲ ਆਪਣੀ ਟੈਕਸ ਰਿਟਰਨ ਦੀ ਕਾਪੀ ਹੋ ਸਕ, ਅਗਰ ਪੋਸੀਬਲ ਹੋਵੇ ਕਿ ਜਿੰਨਾ ਕਲਾਇੰਟ ਲਈ ਕੰਮ ਕੀਤਾ ਤੁਸੀਂ ਜਾਂ ਉਹਨਾਂ ਦੇ ਐਸੋਸੀਏਟ ਸੋਰੀ ਜਾਂ ਤੁਹਾਡੇ ਐਸੋਸੀਏਟ ਜਿਹੜੇ ਕੰਮ ਕਰਦੇ ਸੀ ਉਹ ਵੀ ਇੱਕ ਸਟੈਟ ਐਗ ਦੇਣ ਕਿ ਹਾਂ ਇਸ ਬੰਦੇ ਨੇ ABN ਦੇ ਉੱਤੇ ਇਸ ਪੀਰੀਅਡ ਦੇ ਸਪੀਰੀਅਡ 'ਚ ਕੰਮ ਕੀਤਾ ਸੀ। ਅਗਰ ਆਹ ਸਾਰੇ ਡਾਕੂਮੈਂਟ ਤੁਸੀਂ ਅਰੇਂਜ ਕਰ ਸਕਦੇ ਹੋ ਫਿਰ ਡਿਪਾਰਟਮੈਂਟ ਇਸ਼ੂ ਨਹੀਂ ਕਰੂਗਾ, ਕ੍ਰੀਏਟ ਕਰੂਗਾ। ਬਟ ਅਗਰ ਆਪਾਂ ਕੋਈ ਇਹ ਡਾਕੂਮੈਂਟਸ ਹੈ ਨਹੀਂ ਕਿ ਆਪਾਂ ਇਨਵਾਇਸਿਸ ਇਸ਼ੂ ਨਹੀਂ ਕੀਤੀਆਂ ਜਾਂ ਪੇਮੈਂਟ ਕੈਸ਼ ਲਿੱਤੀ ਸੀ ਆਪਾਂ ਇਨਕਮ ਟੈਕਸ ਫਾਈਲ ਨਹੀਂ ਕੀਤਾ ਉਸ ਚੀਜ਼ ਦੇ ਲਈ, ਅਗਰ ਆਹ ਚੀਜ਼ਾਂ ਹੈ ਨਹੀਂ ਤਾਂ ਫਿਰ ਤਾਂ ਤੁਸੀਂ ਆਪਣਾ ਜਿਹੜਾ ਆ ਆਪਣਾ ਇਹਦੇ ਪੁਆਇੰਟਸ ਨਾ ਕਲੇਮ ਕੀਤੇ ਜਾਣ, ਕਿਉਂਕਿ ਇਹਦੇ ਵਿੱਚ ਤਾਂ ਫਿਰ ਡਿਪਾਰਟਮੈਂਟ ਤੋਂ ਮੋਸਟ ਲਾਈਕਲੀ ਇਹ ਨਹੀਂ ਕਹਿੰਦਾ 100% ਬਹੁਤ ਜ਼ਿਆਦਾ ਚਾਂਸਿਸ ਆ ਕਿ ਡਿਪਾਰਟਮੈਂਟ ਜਿਹੜਾ ਇਹਦੇ 'ਤੇ ਇਸ਼ੂ ਕ੍ਰੀਏਟ ਕਰ ਸਕਦਾ।
ਜੀ ਜੀ ਬਿਲਕੁਲ, ਪ੍ਰੀਤ ਕੌਰ ਇੱਕ ਵਾਰ ਦੁਬਾਰਾ ਜਿਹੜੇ ਨੇ, ਪ੍ਰੀਤ ਪੁੱਛ ਰਹੇ ਨੇ, ਰੋਹਿਤ ਜੀ ਕਹਿੰਦੇ ਸ਼ੁੱਡ ਆਈ ਜੁਆਇਨ ਏਜ ਕੇਅਰ ਐਜ਼ ਸ਼ੈਫ ਔਰ ਸਟੇ ਵੇਅਰ ਆਈ ਐਮ ਵਰਕਿੰਗ ਨਾਓ।
ਦੇਖੋ ਪ੍ਰੀਤ ਜੀ, ਡਿਪੈਂਡ ਕਰਦਾ ਤੁਹਾਡੇ ਤੇ ਨਾਲ ਹੀ ਨਾਲ ਕਿ ਪਹਿਲਾਂ ਤਾਂ ਜਿਹੜਾ ਕੁਐਸਚਨ ਹੁੰਦਾ, ਬਹੁਤ ਸਾਰੇ ਐਪਲੀਕੈਂਟਸ ਆ ਕੁਐਸਚਨ ਪੁੱਛਦੇ ਆ ਕੀ ਸ਼ੈਫ ਦੀ ਲੋੜ ਸਿਰਫ ਰੈਸਟੋਰੈਂਟਸ ਹੁੰਦੀ ਹੈ ਜਾਂ ਏਜ ਕੇਅਰ ਦੇ ਵਿੱਚ ਵੀ ਸ਼ੈਫ ਦੀ ਲੋੜ ਹੁੰਦੀ ਹੈ? ਦੇਖੋ ਦੋਨੋਂ ਜਗ੍ਹਾ ਲੋੜ ਹੁੰਦੀ ਹੈ, ਠੀਕ ਹੈ, ਸੋ ਕੋਈ ਇਸ਼ੂ ਹੈ ਨਹੀਂ ਉਹਦੇ ਵਿੱਚ। ਸ਼ੈਫ ਦੀ ਡਿਊਟੀ ਰੈਸਟੋਰੈਂਟ ਚ ਵੀ ਉਹੀ ਆ, ਏਜ ਕੇਅਰ ਚ ਵੀ ਉਹੀ, ਕਿਉਂਕਿ ਏਜ ਕੇਅਰ ਦੇ ਵਿੱਚ ਵੀ ਜਾਂ ਅਗਰ ਆਪਾਂ ਹੋਸਪਿਟਲ ਦੀ ਵੀ ਗੱਲ ਕਰੀਏ ਕਈ ਵਾਰੀ ਪ੍ਰੋਪਰ ਸ਼ੈਫ ਦੀ ਲੋੜ ਹੁੰਦੀ ਹੈ। ਸੋ ਅਗਰ ਜਿੱਥੇ ਤੁਸੀਂ ਏਜ ਕੇਅਰ ਜੁਆਇਨ ਕਰ ਰਹੇ ਹੋ, ਅਗਰ ਉੱਥੇ ਪ੍ਰੋਪਰ ਸ਼ੈਫ ਦੀ ਡਿਊਟੀਜ਼ ਤੁਹਾਨੂੰ ਮਿਲਦੀ ਆ ਪਈ ਜਾਂ ਉੱਥੇ ਪਰਫਾਰਮ ਹੁੰਦੀਆਂ ਆ, ਫਿਰ ਕੋਈ ਇਸ਼ੂ ਨਹੀਂ ਆ। ਬਟ ਅਗਰ ਤੁਹਾਡੇ ਦਿਮਾਗ ਚ ਥੋੜਾ ਜਿਹਾ ਵੀ ਇਹ ਆਉਂਦਾ ਵਾ ਕਿ ਜੋ ਮੈਂ ਡਿਊਟੀਜ਼ ਉੱਥੇ ਏਜ ਕੇਅਰ ਦੇ ਵਿੱਚ ਜਾਏ ਕਰਨੀ ਹੈ ਕਿ ਉਹ ਸ਼ੈਫ ਦੀ ਡਿਊਟੀਜ਼ ਨਾਲ ਐਗਜੈਕਟਲੀ ਮੈਚ ਨਹੀਂ ਹੁੰਦੀ ਹੈ, ਜਾਂ ਮੋਸਟਲੀ ਉੱਥੇ ਕੁੱਕ ਦੀ ਡਿਊਟੀਜ਼ ਆ, ਜਾਂ ਜਿਹੜਾ ਫੂਡ ਆ ਉਹ ਕਹਿ ਲਓ ਕਿ ਉਹਦੇ ਵਿੱਚ ਕੋਈ ਸਪੈਸ਼ਲਾਈਜ਼ਡ ਸਕਿੱਲ ਨਹੀਂ ਚਾਹੀਦੇ ਉਹ ਫੂਡ ਬਣਾਉਣ ਦੇ ਲਈ, ਤਾਂ ਫਿਰ ਉਹਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ, ਠੀਕ ਹੈ। ਸੋ ਆਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ, ਅਗਰ ਤੁਹਾਨੂੰ ਲੱਗ ਰਿਹਾ ਹੈ ਕਿ ਸਭ ਕੁਛ ਹੋ ਰਿਹਾ, ਫਿਰ ਜੁਆਇਨ ਕਰ ਲਓ, ਕੋਈ ਇਸ਼ੂ ਨਹੀਂ ਹੈ। ਡਿਪਾਰਟਮੈਂਟ ਇਨਫੈਕਟ ਅਗਰ ਆਪਾਂ ਫਾਈਲਾਂ ਵੀ ਪਾਉਂਦੇ ਹਾਂ, ਜਿੱਦਾਂ ਮੰਨ ਲਓ ਇੰਪਲੋਇਰ ਸਪੋਂਸਰਸ਼ਿਪਸ ਦੀ ਵੀ ਗੱਲ ਕਰੀਏ, 482 ਦੀ ਗੱਲ ਕਰੀਏ, 186 ਦੀ ਗੱਲ ਕਰੀਏ, ਜਾਂ ਪਹਿਲਾਂ 457 ਦੀ ਵੀ ਗੱਲ ਕਰੀਏ, ਡਿਪਾਰਟਮੈਂਟ ਕਦੀ ਵੀ ਏਜ ਕੇਅਰ ਦੇ ਵਿੱਚ ਇੱਦਾਂ ਦੇ ਇਸ਼ੂ ਕ੍ਰੀਏਟ ਨਹੀਂ ਕਰਦਾ ਕਿ ਆਪਾਂ ਸ਼ੈਫ ਜਾਂ ਕੁੱਕ ਨੂੰ ਆਪਾਂ ਸਪੋਂਸਰਸ਼ਿਪ ਦੀ ਜਿਹੜੀ ਫਾਈਲਾਂ ਆ ਉਹ ਪ੍ਰੂਵ ਨਹੀਂ ਕਰਨੀ, ਉਹ ਪ੍ਰੂਵ ਕਰਦੇ ਆ ਜੀ ਫਾਈਲਾਂ, ਐਕਸਪੀਰੀਅੰਸ ਵੀ ਐਕਸੈਪਟ ਹੁੰਦਾ ਉਹ ਤੋਂ। ਬਟ ਜਿੱਦਾਂ ਮੈਂ ਦੱਸਿਆ, ਮੇਕ ਸ਼ੋਰ ਕਰ ਲਈਓ ਜਾਣ ਤੋਂ ਪਹਿਲਾਂ ਵੀ ਉੱਥੇ ਜੁਆਇਨ ਕਰਨ ਤੋਂ ਪਹਿਲਾਂ ਕਿ ਜਿਹੜਾ ਉੱਥੇ ਕਿਚਨ ਆ ਡਿਊਟੀਜ਼ ਆ ਉਹ ਤੁਹਾਡੀ ਸ਼ੈਫ ਦੇ ਨਾਲ ਮੈਚ ਹੋ ਰਹੀਆਂ ਜਾਂ ਨਹੀਂ ਹੋ ਰਹੀ।
ਜੀ ਬਿਲਕੁਲ। ਅੱਛਾ ਰੋਹਿਤ ਜੀ, ਜਿੰਨੇ ਵੀ ਸਵਾਲ ਸਾਡੇ ਤੱਕ ਹੁਣ ਤੱਕ ਪਹੁੰਚੇ, ਅਸੀਂ ਤਕਰੀਬਨ ਸਾਰੇ ਸਵਾਲ ਜਿਹੜੇ ਆ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ। ਪ੍ਰੋਗਰਾਮ ਚ ਹੁਣ ਸਮਾਂ ਜਿਹੜਾ 3 ਮਿੰਟ ਦਾ ਬਚਿਆ ਸਿਰਫ, ਉਸ ਤੋਂ ਪਹਿਲਾਂ ਕਿ ਜੇਕਰ ਕੋਈ ਸਵਾਲ ਸਾਡੇ ਤੱਕ ਪਹੁੰਚਦਾ ਅਸੀਂ ਜ਼ਰੂਰ ਸ਼ਾਮਿਲ ਕਰਾਂਗੇ, ਪਰ ਜ਼ਿਆਦਾ ਸਵਾਲ ਹੁਣ ਅਸੀਂ ਨਹੀਂ ਲੈ ਪਾਵਾਂਗੇ। ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ 482 ਵੀਜ਼ਾ ਦੇ ਬਾਰੇ ਥੋੜਾ ਜਿਹਾ, ਆਪਾਂ ਪ੍ਰੋਗਰਾਮ ਚ ਜਿਹੜਾ ਪ੍ਰੋਗਰਾਮ ਚ ਜਾਣ ਤੋਂ ਪਹਿਲਾਂ ਜਾਂ ਪ੍ਰੋਗਰਾਮ ਬੰਦ ਕਰਨ ਤੋਂ ਪਹਿਲਾਂ 482 ਵੀਜ਼ਾ ਦੇ ਉੱਤੇ ਥੋੜੀ ਜਿਹੀ ਗੱਲਬਾਤ ਜਿਹੜੀ ਉਹ ਜ਼ਰੂਰ ਹੋ ਜਾਏ।
ਹਾਂਜੀ, ਡੈਫੀਨੇਟਲੀ ਅਮਰਦੀਪ ਜੀ, ਦੇਖੋ ਸਮਾਂ ਥੋੜਾ ਘੱਟ ਆ ਕਿਉਂਕਿ 482 ਵੀਜ਼ਾ ਜਿਹੜਾ ਆ ਇਹਦੇ ਬਾਰੇ ਡਿਸਕਸ਼ਨ ਮੈਂ ਇਸ ਕਰਨੀ ਜ਼ਰੂਰੀ ਆ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਕਿਉਂਕਿ ਸਕਿੱਲਡ ਮਾਈਗ੍ਰੇਸ਼ਨ ਪਿਛਲੇ 1.5 ਸਾਲ ਤੋਂ ਬੰਦ ਹੋਈ ਆ, ਤੇ ਜਿਹੜੇ ਵੀ ਬੱਚੇ ਜਿਹੜੇ ਆਪਣੇ ਫੀਲਡ ਦੇ ਵਿੱਚ ਕੰਮ ਕਰਦੇ ਪਏ ਆ, ਪਹਿਲਾਂ ਐਲੀਜੀਬਲ ਨਹੀਂ ਸੀਗੇ ਕਿਉਂਕਿ 457 ਤੋਂ ਜਦੋਂ 482 ਦੀ ਟ੍ਰਾਂਜੀਸ਼ਨ ਹੋਈ, ਇਹਨਾਂ ਨੇ 457 ਬੰਦ ਕਰਕੇ 482 ਲੈਣਾ, ਉਹ ਚ ਨਵੀਂ ਕੰਡੀਸ਼ਨ ਪਾਤੀ ਸੀ ਕਿ ਜਿੰਨੇ ਵੀ ਵੀਜ਼ਾ ਐਪਲੀਕੈਂਟ ਆ ਉਹਨਾਂ ਨੂੰ 2 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਤਾਂ ਹੀ 482 ਵੀਜ਼ਾ ਪਾ ਸਕਦੇ ਆ। ਸੋ ਹੁਣ ਅੱਜ ਦੇ ਸਮੇਂ ਦੇ ਵਿੱਚ ਕੀ ਹੋ ਰਿਹਾ ਕਿਉਂਕਿ ਇੰਨੇ ਲੰਬੇ ਸਮੇਂ ਤੋਂ ਕਿਉਂਕਿ ਸਟੇਟ ਡੋਮੀਨੇਸ਼ਨ ਨਹੀਂ ਮਿਲੀਆਂ, ਡਾਇਰੈਕਟ ਵੀ ਨਹੀਂ PR ਪਈ, ਹੁਣ ਜਿਹੜੇ ਵੀ ਬੱਚੇ ਆਪਣੀ ਪੜ੍ਹਾਈ ਕੰਪਲੀਟ ਕਰਕੇ ਆਪਣੇ ਫੀਲਡ ਦੇ ਵਿੱਚ ਹੀ ਕੰਮ ਕਰੀ ਜਾਂਦੇ ਸੀ ਉਹਨਾਂ ਨੂੰ ਵਰਕ ਐਕਸਪੀਰੀਅੰਸ ਹੁਣ 2 ਸਾਲ ਤੋਂ ਉੱਪਰ ਦਾ ਹੋ ਗਿਆ। ਹੁਣ 2 ਸਾਲ ਤੋਂ ਬਾਅਦ ਉੱਪਰ ਵਰਕ ਐਕਸਪੀਰੀਅੰਸ ਹੋਣ ਦਾ ਫਾਇਦਾ ਇਹ ਹੋ ਗਿਆ ਆ ਕਿ ਇੰਪਲੋਇਰ ਜਿਹੜੇ ਆ ਉਹ ਹੁਣ ਉਹਨਾਂ ਨੂੰ ਸਪੋਂਸਰ ਕਰ ਸਕਦੇ, ਤੁਸੀਂ 482 ਵੀਜ਼ਾ ਪਾ ਸਕਦੇ ਹੋ, ਠੀਕ ਹੈ। ਹੁਣ ਕਿਉਂਕਿ ਸਮਾਂ ਘੱਟ ਆ ਤਾਂ ਮੈਂ ਥੋੜਾ ਕੁਇਕ ਕਰੂੰਗਾ ਇਹਦੇ ਵਿੱਚ, ਥੋੜਾ ਜਸਟ ਮੈਂ ਕਰੈਕਟ ਦੱਸ ਦਿੰਦਾ ਕੀ ਕਰਨਾ ਹੈ। ਅਗਰ ਤੁਹਾਡਾ 2 ਸਾਲ ਦਾ ਵਰਕ ਐਕਸਪੀਰੀਅੰਸ ਹੋ ਰਿਹਾ ਪੂਰਾ ਕੰਮ ਕਰਦੇ ਪਏ ਹੋ, 482 ਦੀ ਆਪਸ਼ਨ ਤੁਸੀਂ ਐਕਸਪਲੋਰ ਕਰ ਸਕਦੇ ਹੋ। ਇਹਦੀਆਂ ਪਹਿਲਾਂ ਤਾਂ ਮੈਂ ਦੱਸਦਾ ਐਡਵਾਂਟੇਜਸ ਕੀ ਆ। ਦੇਖੋ ਐਡਵਾਂਟੇਜ ਇਹ ਆ, ਇੱਕ ਤਾਂ ਇਹ ਆ ਕਿ ਤੁਸੀਂ ਅਗਰ ਸਟੂਡੈਂਟ ਵੀਜ਼ਾ ਪਾਇਆ ਹੋਇਆ ਜਾਂ ਕੋਈ ਟੈਂਪਰੇਰੀ ਵੀਜ਼ਾ ਤੇ ਆ ਜਿੱਥੇ ਤੁਹਾਡੇ ਕੋਲ ਪਾਰਟ ਟਾਈਮ ਵਰਕ ਰਾਈਟ ਆ, ਤੁਸੀਂ ਫੁੱਲ ਟਾਈਮ ਵਰਕ ਰਾਈਟ ਤੇ ਚੱਲ ਜਾਂਦੇ ਹੋ, ਤੁਹਾਨੂੰ 482 ਵੀਜ਼ਾ ਮਿਲ ਜਾਂਦਾ ਆ। ਫਿਰ ਜਦੋਂ ਤੁਸੀਂ ਇੱਕ 482 ਤੇ ਚਲੇ ਗਏ, ਤੁਹਾਡੇ ਲਈ ਉੱਥੇ ਫਿਰ ਫੁੱਲ ਟਾਈਮ ਵਰਕ ਐਕਸਪੀਰੀਅੰਸ ਕਰਕੇ ਤੁਸੀਂ ਕੁਛ ਸਮੇਂ ਬਾਅਦ 1-2 ਸਾਲ ਬਾਅਦ ਡਾਇਰੈਕਟ ਐਂਟਰੀ ਸਟ੍ਰੀਮ ਦੇ ਵਿੱਚ 186 ਵੀ ਪਾ ਸਕਦੇ ਹੋ, ਡਾਇਰੈਕਟ PR। ਫਿਰ ਇਹ TRT ਟੈਂਪਰੇਰੀ ਜਿਹੜੀ ਕੀ ਕਹਿੰਦੇ ਆ ਟ੍ਰਾਂਜੀਸ਼ਨ ਸਕੀਮ ਦੇ ਥਰੂ ਵੀ 186 ਪਾ ਸਕਦੇ ਹੋ, PR ਹੋ ਜਾਂਦੀ ਹੈ ਉਹਦੇ ਵਿੱਚ ਵੀ। ਫਿਰ ਅਗਰ ਤੁਸੀਂ ਕੱਲ ਸਟੇਟ ਨੋਮੀਨੇਸ਼ਨ ਪਾਉਣੀ ਆ ਜਾਂ ਐਕਸਟਰਾ ਪੁਆਇੰਟਸ ਲੈਣੇ ਆ 189 ਦੇ ਲਈ, ਤਾਂ ਤੁਹਾਡਾ ਵਰਕ ਐਕਸਪੀਰੀਅੰਸ ਵਧਾਉਣ ਦੇ ਵਿੱਚ ਹੈਲਪ ਕਰਦੀ ਹੈ। ਮੰਨ ਲਓ ਕੱਲ ਵਿਕਟੋਰੀਆ ਕਹਿ ਦਿੰਦਾ ਕਿ 3 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ ਜੀ ਜਾਂ 4 ਸਾਲ ਦਾ ਚਾਹੀਦਾ, ਤੁਸੀਂ ਸਟੇਟ ਨੋਮੀਨੇਸ਼ਨ ਪਾ ਸਕਦੇ ਹੋ, ਤਾਂ ਉਹਦੇ ਚ ਹੈਲਪ ਹੋ ਜਾਂਦੀ ਹੈ। ਸੋ ਇਹ ਚ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਅਗਰ ਤੁਸੀਂ 482 ਪਾਉਂਦੇ ਹੋ ਤੁਹਾਨੂੰ ਹੈਲਪ ਕਰਦੀ ਹੈ ਲੌਂਗ ਟਰਮ ਜਿਹੜੇ ਤੁਹਾਡੇ ਰੈਜੀਡੈਂਸੀ ਪਲਾਨ ਕਰਨ ਲਈ। ਡਿਸਐਡਵਾਂਟੇਜ ਜਿਹੜੀ ਕੀ ਹੈ ਇਹਦੇ ਵਿੱਚ, ਇੱਕ ਹੀ ਡਿਸਐਡਵਾਂਟੇਜ ਹੈ ਇਹਦੇ ਵਿੱਚ ਐਟ ਦਾ ਮੂਮੈਂਟ, ਕਿ ਜਦੋਂ ਤੁਹਾਡਾ ਇੱਕ ਵਾਰੀ 482 ਗ੍ਰਾਂਟ ਹੋ ਗਿਆ ਤੁਹਾਨੂੰ ਸਟਿਕ ਜਿਹੜਾ ਇੱਕ ਇੰਪਲੋਇਰ ਕੋਈ ਕਰਨਾ ਪੈਂਦਾ, ਠੀਕ ਹੈ। ਕੱਲ ਕੋਈ ਇਸ਼ੂ ਆਉਂਦਾ ਜਾਂ ਤੁਸੀਂ ਇੰਪਲੋਇਰ ਚੇਂਜ ਕਰਨਾ ਹੁੰਦਾ ਤਾਂ ਉਹਦੇ ਵਿੱਚ ਤੁਹਾਨੂੰ ਜਿਹੜੀ ਇਹਦੇ ਵਿੱਚ ਪ੍ਰੋਬਲਮਸ ਆਉਂਦੀਆਂ ਆ, ਤੁਸੀਂ ਕਰ ਸਕਦੇ ਹੋ। ਬਟ ਇਹ ਆ ਕਿ ਕਰਨ ਵੇਲੇ ਤੁਹਾਨੂੰ ਨਵੀਂ ਨੋਮੀਨੇਸ਼ਨ ਪਾਣੀ ਪੈਂਦੀ ਆ, ਫਿਰ ਸਾਰਾ ਪ੍ਰੋਸੈਸ ਦੁਬਾਰਾ ਤੋਂ ਕਰਨਾ ਪੈਂਦਾ।
ਜੀ ਬਿਲਕੁਲ। ਜਾਂਦੇ ਜਾਂਦੇ ਅਮਨਾ ਖਾਨ ਹੋਰਾਂ ਦਾ ਮੈਂ ਸਵਾਲ ਸ਼ਾਮਿਲ ਕਰ ਲੈਂਦੀ ਹਾਂ। ਕਹਿੰਦੇ ਇਜ਼ ਇਟ ਵਰਥ ਟੂ ਵੇਟ ਇਨ ਰੀਜਨਲ ਵਿਕਟੋਰੀਆ ਐਜ਼ ਈਐਨ ਐਜ਼ ਆਈ ਐਮ ਵਰਕਿੰਗ ਇਨ ਏਜ ਕੇਅਰ ਫਾਰ ਲਾਸਟ 7 ਮੰਥਸ।
ਦੇਖੋ ਅਮਨਾ ਜੀ, hard to decide, to be honest. ਮੈਂ ਇਹਦੇ ਵਿੱਚ ਕੋਈ ਵੀ ਐਸ ਮਤਲਬ ਇਹ ਨਹੀਂ ਉਹ ਤੁਸੀਂ ਏਦਾਂ ਕਰ ਲਓ ਕਿਉਂਕਿ ਕੁਛ ਵੀ ਇਹਦੇ ਵਿੱਚ ਫਿਊਚਰ ਚ ਕੁਛ ਵੀ ਹੋ ਸਕਦਾ ਨਾ ਬਟ ਮੈਂ ਮੈਨੂੰ ਜੋ ਲੱਗਦਾ ਆ ਵਿਕਟੋਰੀਆ ਦੇ ਵਿੱਚ ਇਸ ਸਾਲ ਦੇ ਵਿੱਚ EN ਨੂੰ 491 ਮਿਲਣੀ ਚਾਹੀਦੀ ਹੈ ਜੀ ਤੇ ਇਹ ਮੇਰਾ ਆਪਣਾ ਪਰਸਨਲ ਵਿਊ ਆ ਬਾਕੀ ਇਨ ਕੇਸ ਅਗਰ ਨਹੀਂ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਉਹ ਦਿੰਦੇ ਤਾਂ ਫਿਰ ਆਪਾਂ ਨੂੰ ਜਿਹੜਾ ਮੂਵ ਜਿਹੜਾ ਉਹ ਸਟੇਟ ਜਿਹੜੀ ਉਹ ਕਰ ਲੈਣੀ ਚਾਹੀਦੀ ਹੈ ਦੇਖਦੇ ਹੋਏ ਆਪਣੇ ਸਰਕਮਸਟਾਂਸਿਸ ਅਗਰ ਲੱਗਦਾ ਤੁਹਾਨੂੰ ਕਿ ਤੁਹਾਨੂੰ ਪ੍ਰੋਬਲਮ ਹੋ ਸਕਦੀ ਇਨਵੀਟੇਸ਼ਨ ਪਰ ਮੇਰਾ ਪਰਸਨਲ ਵਿਊ ਆ ਇਨਵੀਟੇਸ਼ਨ ਮਿਲਣੀਆਂ ਚਾਹੀਦੀਆਂ ਸਰ
ਜੀ ਤੇ ਰੁਖ ਜੀ ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਮਾਪਤ ਹੋ ਚੁੱਕਿਆ ਉੱਪਰ ਹੋ ਚੁੱਕਿਆ ਅਸੀਂ ਹੋਰ ਸਵਾਲ ਜਿਹੜੇ ਉਹ ਸ਼ਾਮਿਲ ਨਹੀਂ ਕਰ ਪਾਵਾਂਗੇ ਪਰ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਦੋਸਤਾਂ ਨੇ ਸਾਡੇ ਨਾਲ ਸਵਾਲ ਸਾਂਝੇ ਕੀਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਅਸੀਂ ਉਹਨਾਂ ਦੇ ਜਿਹੜੇ ਸਵਾਲ ਉਹ ਸ਼ਾਮਿਲ ਕਰੀਏ ਔਰ ਤਕਰੀਬਨ ਅਸੀਂ ਸਾਰੇ ਹੀ ਸਵਾਲ ਜਿਹੜੇ ਉਹ ਸ਼ਾਮਿਲ ਕਰ ਚੁੱਕੇ ਹਾਂ ਤੇ ਦੋਸਤੋ ਤੁਹਾਡਾ ਜੇਕਰ ਕੋਈ ਨਿੱਜੀ ਸਵਾਲ ਹੈ ਜਿਹੜਾ ਕਿ ਤੁਸੀਂ ਇਸ ਪ੍ਰੋਗਰਾਮ ਦੌਰਾਨ ਨਹੀਂ ਪੁੱਛਣਾ ਚਾਹੁੰਦੇ ਤੇ ਤੁਸੀਂ ਰੋਹਿਤ ਜੀ ਤੋਂ ਨਿੱਜੀ ਸਲਾਹ ਲੈਣੀ ਚਾਹੁੰਦੇ ਹੋ ਤਾਂ ਉਹਦੇ ਲਈ ਅਸੀਂ ਪ੍ਰੋਗਰਾਮ ਦੇ ਦੌਰਾਨ ਵੀ ਜਿਹੜੀ ਵੀਡੀਓ ਦੇ ਹੇਠਾਂ ਵੀ ਰੋਹਿਤ ਜੀ ਬਾਰੇ ਜਾਣਕਾਰੀ ਜਿਹੜੀ ਉਹ ਸਾਂਝੀ ਕਰਦੇ ਰਹਿੰਦੇ ਹਾਂ ਉਹਨਾਂ ਦੀ ਕੰਟੈਕਟ ਡਿਟੇਲ ਜਿਹੜੀ ਉਹ ਸਾਰੀ ਸਾਂਝੀ ਕਰਦੇ ਹਾਂ ਪਰ ਇਸ ਵੀਡੀਓ ਦੇ ਅਖੀਰ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਕੰਟੈਕਟ ਡਿਟੇਲ ਹੈ ਉਹ ਅਸੀਂ ਸਾਂਝੀ ਕਰਾਂਗੇ ਸੋ ਤੁਸੀਂ ਜੇਕਰ ਉਹਨਾਂ ਨਾਲ ਨਿੱਜੀ ਤੌਰ ਦੇ ਉੱਤੇ ਫੋਨ ਦੇ ਉੱਤੇ ਕੋਈ ਗੱਲਬਾਤ ਜਿਹੜੀ ਉਹ ਕਰਨੀ ਚਾਹੁੰਦੇ ਹੋ ਆਪਣੇ ਕਿਸੇ ਸਵਾਲ ਨੂੰ ਲੈ ਕੇ ਤਾਂ ਤੁਸੀਂ ਕਰ ਸਕਦੇ ਹੋ ਤੇ ਰੋਹਿਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਔਰ ਸਾਡੇ ਇਹਨਾਂ ਸਾਰੇ ਸਰੋਤਿਆਂ ਦਰਸ਼ਕਾਂ ਦੇ ਨਾਲ ਜੁੜਨ ਦੇ ਲਈ
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਮਨਦੀਪ ਜੀ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਦੇ ਪ੍ਰੋਗਰਾਮ ਚ ਰਹੀਆਂ ਕਮੀਆਂ ਦੇ ਲਈ ਮਾਫੀ ਅੱਗੇ ਤੋਂ ਸੁਧਾਰ ਦੀ ਉਮੀਦ ਦੇ ਨਾਲ ਅਗਲੇ ਹਫਤੇ ਫੇਰ ਇਸੇ ਤਰ੍ਹਾਂ ਤੁਹਾਡੇ ਨਾਲ ਹੋਵੇਗੀ ਮੁਲਾਕਾਤ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ